ਜਨ ਨਾਨਕ ਕੋਟਨ ਮੈਂ ਕਹੋ ਭਜਨ ਰਾਮ ਕੋ ਪਾਵੈ।
ਜਨ ਜਨ ਕਹਿੰਦੇ ਨੇ ਸੇਵਕ ਨੂੰ, ਜਨ ਨਾਨਕ ਕੋਟਨ ਮੈਂ ਕਹੋ, ਕੋਟਨ ਕਹਿੰਦੇ ਨੇ ਕਰੋੜ, ਕੋਟਨ ਮੈਂ ਕਹੋ ਕਰੋੜਾਂ ਚ ਕੋਈ ਵਿਰਲਾ। ਭਜਨ ਰਾਮ ਪ੍ਰਭੂ ਜੀ ਦੀ ਬੰਦਗੀ, ਭਜਨ ਬੰਦਗੀ ਰਾਮ ਪਰਮੇਸ਼ਰ ਪਾਵੈ ਹਾਸਲ ਕਰ ਲੈ। ਕਹਿੰਦੇ ਨੇ ਭੁਗਤੀ ਜੁਗਤੀ ਢੂੰਡਦਾ ਹੋਰ ਕਿਤੇ ਫਿਰਦਾ ਹੈ, ਲੇਕਿਨ ਕਰੋੜਾਂ ਚ ਕੋਈ ਇੱਕ ਅੱਧਾ ਹੁੰਦਾ ਹੈ ਜਿਹਨੂੰ ਪਤਾ ਹੈ ਕਿ ਭੁਗਤੀ ਜੁਗਤੀ ਦਾ ਮਾਲਕ ਤੇ ਉਹ ਪ੍ਰਭੂ ਹੀ ਹੈ, ਇਸ ਕਰਕੇ ਉਹ ਪ੍ਰਭੂ ਦੇ ਬੰਦਗੀ ਵਿੱਚ ਜੁੜ। ਜਨ ਨਾਨਕ ਕੋਟਨ ਮੈਂ ਕਹੋ ਕਰੋੜਾਂ ਚ ਕੋਈ ਇੱਕ ਅੱਧ, ਜਿਹੜਾ ਭਜਨ ਰਾਮ ਕੋ ਪਾ, ਜਿਹੜਾ ਰਾਮ ਦੀ ਬੰਦਗੀ ਨੂੰ ਹਾਸਲ ਕਰ ਲੈਂਦਾ ਹੈ, ਇਹ ਸਮਝ ਕੇ ਕਿ ਭੁਗਤੀ ਜੁਗਤੀ ਰਾਮ ਦੇ ਹੱਥੀ ਹੈ, ਇਹ ਸਮਝ ਕੇ ਕਿ ਭੁਗਤੀ ਜੁਗਤੀ ਮਾਲਕ ਦੇ ਹੱਥੀ ਹੈ, ਕਰੋੜਾਂ ਚ ਕੋਈ ਇੱਕ ਅੱਧਾ ਹੈ ਜੋ ਉਸ ਮਾਲਕ ਦੀ ਬੰਦਗੀ ਵਿੱਚ ਲੱਗ ਜਾਣ, ਇੱਥੋਂ ਹੀ ਮਿਲਣੀ ਹੈ, ਇੱਥੇ ਹੀ ਇਸ ਬੰਦਗੀ ਵਿੱਚ ਲੱਗ ਜਾਣ।
ਕੌੜੀ ਮਹਿਲਾ ਨੋਵਾ ਸਾਧੋ ਇਹ ਮਨ ਗਹਿ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸ ਹੈ, ਜਾਤੇ ਥਿਰ ਨਾ ਰਹਾਈ, ਕਠਨ ਕ੍ਰੋਧ ਕਟ ਹੀ ਕੇ ਪੀਤਰ, ਜੇ ਬਿਦ ਸਭ ਬਿਸਰਾਈ, ਜੇ ਸੁਧ ਸਭ ਬਿਸਰਾਈ, ਰਤਨ ਗਿਆਨ ਸਭ ਕੇ ਹਿਰ ਲੀਨਾ, ਤਾਂ ਸਿਉ ਕਤ ਨ ਵਸਾਈ, ਜੋਗੀ ਜਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ, ਜਨ ਨਾਨਕ ਹਰ ਪਏ ਦਯਾਲਾ, ਤੋ ਸਭ ਬਿਦ ਬਨੇ ਆਈ, ਸਾਧੋ ਇਹ ਮਨ ਗਹਿਓ ਨਾ ਜਾਈ।
ਸਾਧੋ ਇਹ ਮਨ ਗਹਿਓ ਨਾ ਜਾਈ, ਅਖਰੀ ਅਰਥ ਗਹਿਣ ਦਾ, ਡਿਕਸ਼ਨਰੀ ਮੀਨਿੰਗ ਗਹਿਣ ਦਾ ਹੁੰਦਾ ਫੜਨਾ, ਗਹਿਣਾ ਫੜਨਾ, ਗਹਿਓ ਫੜ ਲੈਣ, ਇੱਥੇ ਗਹਿਓ ਦਾ ਮਤਲਬ ਹੈ ਕਾਬੂ ਕਰ, ਵਸ ਵਿੱਚ ਕਰ ਲੈਣਾ, ਕਾਬੂ ਕਰ। ਆਖਦੇ ਨੇ ਸਾਧੋ, ਨੌਵੇਂ ਪਾਤਸ਼ਾਹ ਆਖਦੇ ਨੇ ਸਾਧੂਆਂ ਨੂੰ, ਹੇ ਸਾਧੂ ਜਨੋ ਇਹ ਮਨ ਗਹਿਓ ਨਾ ਜਾਈ, ਆਪਣਾ ਮਨ ਵਸ ਵਿੱਚ ਕਰ ਲੈਣਾ ਬੜਾ ਔਖਾ ਹੁੰਦਾ ਹੈ, ਇਹ ਮਨ ਗਹਿਓ ਨਾ ਜਾਈ, ਆਪਣਾ ਜਿਹੜਾ ਮਨ ਹੈ ਇਸ ਤੇ ਕਾਬੂ ਪਾ ਲੈਣਾ, ਇਸ ਨੂੰ ਵਸ ਵਿੱਚ ਕਰ ਲੈਣਾ ਬੜਾ ਔਖਾ ਹੈ, ਗਹਿਓ ਨਾ ਜਾਈ, ਇਹ ਵਸ ਵਿੱਚ ਕੀਤਾ ਨਹੀਂ ਜਾ ਸਕਦਾ ਛੇਤੀ ਕੀਤਿਆਂ, ਇਹ ਖੇਡ ਨਹੀਂ ਹੈ ਬੱਚੇ ਦੀ, ਮਨ ਨੂੰ ਵਸ ਵਿੱਚ ਕਰ ਲੈਣਾ, ਕਿਉਂਕਿ ਮਨ ਜੀਤੇ ਜਗ ਜੀਤ, ਮਨ ਨੂੰ ਜਿੱਤਣ ਵਾਲਾ ਤੇ ਜਗ ਨੂੰ ਜਿੱਤਣ ਵਾਲਾ, ਸੌਖਾ ਜਾ ਕੰਮ ਨਹੀਂ। ਤੋ ਕਹਿੰਦੇ ਨੇ ਮਨ ਨੂੰ, ਮਨ ਦੇ ਵਸ ਕਰਨ ਦੀ ਗੱਲ ਆਉਂਦੀ ਹੈ ਨਾ, ਤੇ ਬੰਦਾ ਕਹਿੰਦਾ ਜੀ ਸਭ ਬੜਾ ਲਾਈਟਲੀ ਲੈਂਦਾ, ਮਨ ਡੋਲ ਕਰ ਲੈਣਾ, ਮਨ ਵਸ ਕਰ ਲੈਣਾ, ਕਿਹੜਾ ਵੱਡੀ ਕਿਸੇ ਨੇ, ਬੜਾ ਔਖਾ, ਇਹ ਖੇਡ ਨਹੀਂ ਬੱਚੇ ਦੀ, ਖੇਡ ਨਹੀਂ, ਇਹ ਮਨ ਗਹਿਓ ਨਾ ਜਾਈ, ਇਹਨੂੰ ਵਸ ਕਰਨਾ ਔਖਾ ਹੈ, ਵਸ ਨਹੀਂ ਕੀਤਾ ਜਾ ਸਕਦਾ, ਆਪਣੇ ਆਪ ਬੰਦਾ ਨਹੀਂ ਕਰ ਸਕਦਾ ਗੁਰੂ ਦੀ ਮਦਦ ਤੋਂ। ਵੱਡੀ ਗੱਲ ਕਿਉਂ ਹੈ, ਕਿਉਂ ਨਹੀਂ ਵਸ ਕਰ ਸਕਦਾ, ਮਨ ਹੀ ਤੇ ਤੁਹਾਨੂੰ ਨਚਾਉਂਦਾ ਹੈ, ਮਨ ਨੂੰ ਹੀ ਵਸ ਕਰ, ਮਨ ਹੀ ਕੁਰਾਹੇ ਲੈ ਜਾਣ ਵਾਲੀ ਹੈ, ਮਨ ਹੀ ਤੇ ਗਲਤ ਲੈ ਜਾਣ ਵਾਲੇ ਪਾਸ ਹੈ, ਮਨ ਹੀ ਤੁਹਾਨੂੰ ਗਲਤ ਰਾਹੇ ਲੈ ਜਾਂਦੇ ਨੇ, ਤੇ ਮਨ ਨੂੰ ਹੀ ਕਾਬੂ ਕਰਨਾ, ਤੋ ਗਲਤ ਮਨ ਆਪਣੇ ਆਪ ਨੂੰ ਕਿਵੇਂ ਸੁਧਾਰੇ, ਕੋਈ ਦੂਸਰਾ ਚਾਹੀਦਾ ਹੈ ਜੋ ਤੁਹਾਡੇ ਗਲਤ ਮਨ ਨੂੰ ਸੁਧਾਰੇ, ਤੇ ਦੂਸਰਾ ਉਹੀ ਹੋਏਗਾ ਜਿਹਨੇ ਵਸ ਵਿੱਚ ਕੀਤਾ ਹੋਇਆ, ਗੁਰੂ ਨੇ ਆਪਣਾ ਮਨ ਵਸ ਵਿੱਚ ਕੀਤਾ, ਗੁਰੂ ਜਾਣਦਾ ਹੈ ਰਾਹ, ਦੂਜਾ ਤੁਹਾਨੂੰ ਕਿਵੇਂ ਰਾਹ ਦੱਸੇਗਾ, ਕਿਉਂਕਿ ਉਹਦਾ ਆਪਣਾ ਮਨ ਵਸ ਵਿੱਚ ਨਹੀਂ ਹੈ, ਜਿਹਦਾ ਆਪਣਾ ਮਨ ਵਿੱਚ ਮਨ ਵਸ ਵਿੱਚ ਨਹੀਂ ਹੈ ਉਹ ਤੁਹਾਨੂੰ ਆ ਕੇ ਕੀ ਰਾਹ ਦੱਸੇ, ਤੁਹਾਨੂੰ ਵਸ ਕਰਨਾ ਕਿਵੇਂ ਦੱਸੇਗਾ। ਅੱਜ ਇਹੀ ਤੇ ਹਾਲਤ ਹੈ, ਅਸੰਤ ਜਨ ਆਉਂਦੇ ਨੇ, ਆਪ ਉਹਨਾਂ ਦਾ ਮਨ ਵਸ ਵਿੱਚ ਨਹੀਂ ਹੁੰਦਾ, ਆਪ ਉਹ ਮੋਹ ਮਾਇਆ ਚ ਫਸੇ ਹੁੰਦੇ ਨੇ, ਤੇ ਤੁਹਾਨੂੰ ਆ ਕੇ ਰਾਹ ਦੱਸਦੇ ਨੇ, ਤੇ ਉਹਨਾਂ ਦਾ ਅਸਰ ਪੈ ਨਹੀਂ ਸਕਦਾ, ਇਹ ਤੇ ਜਿਵੇਂ ਅੰਨਾ ਅੰਨੇ ਨੂੰ ਰਾਹ ਦੱਸੇ ਉਹ ਨਹੀਂ ਸਕਦਾ। ਕਹਿੰਦੇ ਨੇ ਮਨ ਵਸ ਕਰਨਾ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ, ਪੂਰਨ ਗੁਰੂ ਦੀ ਕਿਰਪਾ ਹੋ ਜਾਏ, ਪੂਰਨ ਪਰਮੇਸ਼ਰ ਦੀ ਕਿਰਪਾ ਹੋ ਜਾਏ ਤਦ ਹੋ ਸਕਦਾ, ਵਰਨਾ ਆਪਣੇ ਆਪ ਬੰਦਾ ਆਪਣੇ ਮਨ ਨੂੰ ਵਸ ਵਿੱਚ ਨਹੀਂ ਕਰ ਸਕਦਾ, ਦੂਜਾ ਇਨਸਾਨ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ, ਕਿਉਂਕਿ ਉਹਦਾ ਮਨ ਵੀ ਉਸਦੇ ਵਸ ਵਿੱਚ ਨਹੀਂ, ਤੁਹਾਨੂੰ ਉਹ ਕੀ ਰਾਹ ਦੱਸੇਗਾ, ਜਿਹੜਾ ਆਪ ਕੁਰਾਹੇ ਹੈ ਉਹ ਤੁਹਾਨੂੰ ਰਾਹ ਕਿਵੇਂ ਦੱਸੇ। ਆਖਦੇ ਨੇ ਸਾਧੋ ਇਹ ਮਨ ਗਹਿਓ ਨਾ ਜਾਈ, ਐ ਸਾਧੂ ਜਨੋ ਇਹ ਮਨ ਵਸ ਵਿੱਚ ਕਰਨਾ ਬੜਾ ਔਖਾ ਹੈ, ਇਹ ਮਨ ਗਹਿਓ ਨਾ ਜਾਈ, ਇਹ ਵਸ ਵਿੱਚ ਨਹੀਂ ਕੀਤਾ ਜਾ ਸਕਦਾ, ਇਹ ਏਡਾ ਸੌਖਾ ਕੰਮ ਨਹੀਂ ਹੈ।
ਹਾਂਜੀ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਯਾ ਤੇ ਥਿਰ ਨਾ ਰਹਾਈ,
ਚੰਚਲ ਤ੍ਰਿਸ਼ਨਾ ਸੰਗ ਬਸਤ, ਚੰਚਲ ਕਿਸ ਨੂੰ ਆਖੀਦਾ, ਜਿਹੜੀ ਦੌੜੀ ਫਿਰ, ਚੰਚਲ ਤ੍ਰਿਸ਼ਨਾ ਜਿਹੜੀ ਟਿੱਕੇ ਨਾ ਬੈਠੇ, ਉਹ ਤ੍ਰਿਸ਼ਨਾ ਜੋ ਦੌੜਾਉਣ ਵਾਲੀ ਹੈ, ਜੋ ਆਪ ਦੌੜੀ ਫਿਰਦੀ ਹੈ ਦੂਜਿਆਂ ਨੂੰ ਦੌੜਾਉਣ ਵਾਲੀ, ਉਹ ਤੇਰੇ ਅੰਦਰ ਹੀ ਬੈਠੀ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਉਹ ਤੇਰੇ ਮਨ ਵਿੱਚ ਹੀ ਬੈਠੀ ਹੈ, ਦੌੜਾਈ ਰੱਖਣ ਵਾਲੀ ਤ੍ਰਿਸ਼ਨਾ ਤੇ ਤੇਰੇ ਅੰਦਰ ਹੀ ਵਸਦੀ ਹੈ, ਮਨ ਕਿਵੇਂ ਟਿਕੇਗਾ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਮਨ ਤੇਰਾ ਕਿਵੇਂ ਕਾਬੂ ਵਿੱਚ ਆ ਜਾਏ, ਕਿਉਂਕਿ ਆ ਚੰਚਲ ਤ੍ਰਿਸ਼ਨਾ ਇਹ ਜੋ ਭਜਾਉਣ ਵਾਲੀ ਤ੍ਰਿਸ਼ਨਾ ਹੈ, ਇਹ ਭਜਾਉਣ ਵਾਲਾ ਹੈ, ਜੋ ਮਨ ਨੂੰ ਇਹ ਲਾਲਚੀ ਹੈ, ਇਹ ਤੇ ਅੰਦਰ ਵਸਦਾ ਹੈ ਤੇਰੇ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਯਾ ਤੇ ਥਿਰ ਨਾ ਰਹਾਈ, ਇਸੇ ਕਰਕੇ ਮਨ ਟਿਕਦਾ ਨਹੀਂ, ਇਹ ਤ੍ਰਿਸ਼ਨਾ ਮਨ ਨੂੰ ਟਿਕਣ ਨਹੀਂ ਦੇ, ਲਾਲਚ ਲੱਗਿਆ ਰਹਿੰਦਾ, ਲਾਲਚ ਸਤਾਈ ਰੱਖਦਾ ਹੈ, ਕਿਵੇਂ ਟਿਕਣ ਦੇਗਾ ਮਨ। ਯਾ ਤੇ ਇਸੇ ਕਾਰਨ, ਯਾ ਤੇ ਇਸੇ ਕਾਰਨ, ਫਿਰ ਨਾ ਰਹਾਈ, ਫਿਰ ਟਿਕ ਜਾਣਾ, ਇਹੋ ਹੀ ਕਾਰਨ ਹੈ ਕਿ ਮਨ ਟਿਕ ਨਹੀਂ ਸਕਦਾ, ਕਿਉਂਕਿ ਮਨ ਵਿੱਚ ਤ੍ਰਿਸ਼ਨਾ ਵਸ ਰਹੀ, ਔਰ ਤ੍ਰਿਸ਼ਨਾ ਟਪਾ ਰਹੀ ਹੈ, ਤ੍ਰਿਸ਼ਨਾ ਨਚਾ ਰਹੀ ਹੈ।
ਕਠਨ ਕ੍ਰੋਧ ਕਟ ਹੀ ਕੇ ਪੀਤਰ, ਪੀਤਰ ਜੇ ਸੁਧ ਸਭ ਵਿਸਰਾਈ,
ਕਠਨ ਕ੍ਰੋਧ, ਕਠਨ ਕਿਸ ਨੂੰ ਕਹਿੰਦੇ ਨੇ, ਕਰੜਾ ਸਖ, ਕ੍ਰੋਧ ਨੂੰ ਆਖਿਆ ਕਠਨ ਹੈ, ਕਠਨ ਕ੍ਰੋਧ ਕਿਉਂ ਆਖਿਆ ਕ੍ਰੋਧ ਨੂੰ ਕਠਨ, ਕਿਉਂਕਿ ਕ੍ਰੋਧ ਨੂੰ ਵੀ ਵਸ ਕਰਨਾ ਔਖਾ, ਆ ਬੰਦਾ ਚਾਟੀ ਆਪੇ ਤੋਂ ਬਾਹਰ ਹੋ ਜਾ, ਥੋੜੀ ਜੀ ਗੱਲ ਤੇ ਕ੍ਰੋਧ ਵਿੱਚ ਆ ਜਾਣ, ਆਪਣੇ ਕ੍ਰੋਧ ਤੇ ਕਾਬੂ ਨਹੀਂ ਕਰ ਸਕਦਾ, ਵੇਖੇ ਨਾ ਤੂੰ ਬੰਦੇ ਬੜੇ ਕ੍ਰੋਧੀ ਹੋ ਜਾਂਦੇ ਨੇ, ਦੂਜਿਆਂ ਨੂੰ ਕੁੱਟ ਸਿੱਟਦੇ ਨੇ, ਮਾਰ ਸਿੱਟਦੇ ਨੇ, ਕ੍ਰੋਧ ਵਿਚ ਆ ਆਪਣਾ ਕ੍ਰੋਧ ਵਸ ਵਿਚ ਨਹੀਂ ਕਰ ਸਕਦੇ। ਬਹੁਤ ਚਿਰ ਹੋ ਗਿਆ ਮੇਰੇ ਕੋਲ ਇੱਕ ਆਇਆ ਸੀ,
ਬੜਾ ਬੜੀ ਦੇ,
ਉਹ ਆਖਦਾ ਜੀ ਉਹਨੇ ਘਰਵਾਲੀ ਨੂੰ ਕੁੱਟ ਦੇ, ਇਹ ਉਹਦਾ ਨਿੱਤ ਦਾ ਹੀ ਕਰਮ। ਦੂਸਰੇ ਤੀਸਰੇ ਦਿਨ ਐਸਾ ਕੁੱਟਣਾ ਉਹਨੇ, ਛੋਟੀ ਜੀ ਗੱਲ ਤੇ ਕੁੱਟ ਦੇਣਾ ਤੇ ਫਿਰ ਬਾਅਦ ਚ ਪਛਤਾਉਣਾ, ਫਿਰ ਆ ਕੇ ਉਸਦੇ ਮਿੰਨਤਾਂ ਕਰਨੀਆਂ ਯਾਰ ਤੋਂ ਇਹ ਉਹ। ਮੈਂ ਕਿਹਾ ਰੋਜ਼ ਹੀ ਕਰ, ਰੋਜ਼ ਹੀ ਆ ਕੇ ਕਹਿੰਦੇ। ਕਹਿੰਦਾ ਮੈਂ ਕਰਾਂ ਕਿ ਜਦੋਂ ਮੈਨੂੰ ਕ੍ਰੋਧ ਆਉਂਦਾ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਿਸ ਤਰ੍ਹਾਂ, ਮੇਰੇ ਅੰਦਰ ਕੋਈ ਭੂਤ ਪ੍ਰੇਤ ਵੜ ਜਾਂਦਾ, ਮੈਂ ਹੋਰ ਹੀ ਕੁਛ ਹੋ ਜਾਂ, ਬੱਚੇ ਵੀ ਕੁੱਟ ਦੇਣਾ, ਬੀਵੀ ਨੂੰ ਵੀ ਕੁੱਟ ਦੇਣਾ, ਔਰ ਛੋਟੀ ਜੀ ਗੱਲ ਤੇ ਗੁੱਸਾ ਆ ਜਾ। ਫਿਰ ਕਹਿੰਦਾ ਬਾਅਦ ਚ ਪਛਤਾਵਾ, ਬੜਾ ਪਛਤਾਵਾ ਕਿਉਂ? ਮੈਂ ਕਿਹਾ ਚੰਗਾ ਫਿਰ ਇੰਜ ਕਰ, ਪਛਤਾਉਣਾ ਵੀ ਛੱਡ, ਕੁੱਟਣਾ ਤੇ ਨਹੀਂ ਛੱਡ ਸਕਦਾ, ਪਛਤਾਉਣਾ ਤੇ ਕਮ ਸੇ ਕਮ ਛੱਡ। ਕਹਿੰਦਾ ਕਿਹੜੀ ਹਾਸੇ ਵਾਲੀ ਗੱਲ ਕਰ ਰਹੇ ਹੋ? ਮੈਂ ਕਿਹਾ ਨਹੀਂ, ਇਹੀ ਛੱਡ ਕੇ। ਮੈਂ ਕਿਹਾ ਬਾਕੀ ਤੂੰ ਟਰਾਈ ਕਰ, ਮੁੜ ਕੇ ਪਛਤਾਵੇ ਨਾ, ਉਵੇਂ ਕ੍ਰੋਧ ਚੜਿਆ। ਕਹਿੰਦਾ ਜੀ ਇਹ ਤੇ ਹੁੰਦਾ ਨੀ, ਪਛਤਾਵਾ ਦਿੰਦਾ ਬਾਈ। ਮੈਂ ਕਿਹਾ ਕੋਸ਼ਿਸ਼ ਕਰੀ ਨਾ ਆਵੇ। ਫਿਰ ਆਇਆ ਇੱਕ ਵਾਰੀ ਮਿਲਿਆ, ਕਹਿੰਦਾ ਜੀ ਪਛਤਾਵਾ ਕਿਵੇਂ ਛੱਡਿਆ ਜਾ ਸਕਦਾ, ਇਹ ਤੇ ਆ ਜਾਂਦਾ ਹੈ। ਮੈਂ ਕਿਹਾ ਆਪਣੇ ਆਪ ਤੋਂ ਕੁਛ ਵੀ ਨਹੀਂ ਛੱਡਿਆ ਜਾ ਸਕਦਾ, ਕ੍ਰੋਧ ਨਹੀਂ ਨਾ ਛੱਡ ਸਕਦਾ, ਜਿਵੇਂ ਪਛਤਾਵਾ ਨਹੀਂ ਛੱਡ ਸਕਦਾ ਐਵੇਂ ਕ੍ਰੋਧ ਵੀ ਨਹੀਂ ਛੱਡ। ਦਰਅਸਲ ਬੰਦਾ ਕੋਈ ਛੱਡਣ ਜੋਗਾ ਹੈ ਹੀ ਨਹੀਂ, ਕਿਉਂਕਿ ਮਨ ਵਿਕਾਰੀ ਹੈ। ਮਨ ਵਿਕਾਰੀ ਮਨ ਆਪਣੇ ਆਪ ਨੂੰ ਕਿਵੇਂ ਸੁਧਾਰੇ? ਸੁਧਾਰਨ ਲਈ ਗੁਰੂ ਚਾਹੀਦਾ, ਸੁਧਾਰਨ ਲਈ ਬਾਣੀ ਚਾਹੀਦੀ ਹੈ, ਸੁਧਾਰਨ ਲਈ ਉਹ ਚਾਹੀਦਾ ਜੋ ਖੁਦ ਸੁਧਰਿਆ। ਐਵੇਂ ਪਾਤਸ਼ਾਹ ਆਖ ਰਹੇ ਨੇ ਇੱਥੇ ਕਿ ਕ੍ਰੋਧ ਨੂੰ ਵਸ ਕਰਨਾ ਬੜਾ ਕਠਿਨ ਹੈ। ਕਠਿਨ ਕ੍ਰੋਧ, ਕਠਿਨ ਕਾਬੂ ਕਰਨਾ। ਕਠਿਨ ਦਾ ਮਤਲਬ ਕੀ ਹੈ? ਇੰਨਾ ਸਖਤ ਹੈ ਜਿਸ ਨੂੰ ਕਾਬੂ ਕਰਨਾ ਔਖਾ। ਕਠਿਨ ਕ੍ਰੋਧ ਕੱਟ ਹੀ, ਕੱਟ ਹੀ ਕੇ ਭੀਤਰ, ਕੱਟ ਕਹਿੰਦੇ ਨੇ ਸਰੀਰ। ਐਸਾ ਕ੍ਰੋਧ ਜਿਸ ਕ੍ਰੋਧ ਤੇ ਕਾਬੂ ਕਰਨਾ ਔਖਾ, ਇਹ ਵੀ ਬੰਦਿਆ ਤੇਰੇ ਸਰੀਰ ਵਿੱਚ ਹੀ ਵਸਦਾ। ਕਹਿੰਦੇ ਨੇ ਸਿਰਫ ਤ੍ਰਿਸ਼ਨਾ ਦੀ ਗੱਲ ਨਹੀਂ ਹੈ, ਕ੍ਰੋਧ ਵੀ ਵਿੱਚ ਹੀ ਵਸਦਾ। ਇੱਕ ਤ੍ਰਿਸ਼ਨਾ ਦੀ ਗੱਲ ਨਹੀਂ ਅਸੀਂ ਕਰ ਰਹੇ ਜਿਹੜੀ ਮਨ ਨੂੰ ਭਜਾਈ ਫਿਰਦੀ ਹੈ, ਇਹ ਕ੍ਰੋਧ ਵੀ ਤੇਰੇ ਮਨ ਨੂੰ ਟਿਕਣ ਨਹੀਂ ਤੇ। ਇਹ ਕ੍ਰੋਧ ਵੀ ਐਸਾ ਕ੍ਰੋਧ ਹੈ ਜਿਸ ਨੂੰ ਕਾਬੂ ਕਰਨਾ ਔਖਾ, ਜਿਸ ਨੂੰ ਵਸ ਕਰਨਾ ਔਖਾ। ਕਠਿਨ ਕ੍ਰੋਧ ਤੋਂ ਕਹਿੰਦੇ ਨੇ ਇੱਕ ਵਿਕਾਰ ਦੀ ਗੱਲ ਨਹੀਂ ਹੈ, ਇੱਥੇ ਵਿਕਾਰ ਤੇ ਪੰਜ ਨੇ। ਇੱਕ ਤ੍ਰਿਸ਼ਨਾ, ਇੱਕ ਕਠਿਨ ਕ੍ਰੋਧ, ਕੱਟ ਹੀ ਕੇ ਪੀਤਰ, ਜੇ ਜਿਸ ਕਾਰਨ ਸੁਧ ਸੋਝੀ ਸਭ ਬਿਸਰਾਈ, ਤੇਰੀ ਸਾਰੀ ਸੋਝੀ ਅਕਲ ਕ੍ਰੋਧ ਖਰਾਬ ਕਰਦੇ। ਕ੍ਰੋਧ ਆਉਂਦਾ ਹੈ ਤੇ ਤੈਨੂੰ ਤੇਰੀ ਆਪਣੀ ਅਕਲ ਉਹ ਜਾਂਦੀ ਹੀ ਰਹਿੰਦੀ ਹੈ, ਬੁੱਧੀ ਤੇਰੀ ਜਾਣ ਨਿਕਲੀ ਜਾਂਦੀ ਹੈ, ਭਾਜੀ ਜਾਂਦੀ ਹੈ। ਜੇ ਬੰਦੇ ਨੂੰ ਹੋਸ਼ ਹੋਵੇ, ਸਮਝ ਹੋਵੇ ਤੇ ਕ੍ਰੋਧ ਕਰੇ ਕਿਉਂ? ਜਦੋਂ ਆਉਂਦਾ ਹੈ ਕ੍ਰੋਧ ਨਾ ਬੰਦੇ ਨੂੰ, ਕ੍ਰੋਧੀ ਬੰਦੇ ਨੇ ਤੁਸੀਂ ਵੇਖਿਆ ਨਹੀਂ, ਮੈਂ ਤੇ ਵੇਖਿਆ ਕ੍ਰੋਧੀ ਬੰਦੇ। ਕ੍ਰੋਧ ਚ ਆਇਆ ਬੰਦਾ ਇੰਜ ਕੰਬਦਾ ਹੈ, ਜੇ ਕਿਸੇ ਨੂੰ ਮਾਰ ਨਹੀਂ ਸਕਦਾ, ਪਿੱਟ ਨਹੀਂ ਸਕਦਾ, ਤੇ ਉਹ ਕੰਬਦਾ ਹੈ ਕ੍ਰੋਧ ਦੀ। ਕ੍ਰੋਧ ਹੋਰ ਕਿਸੇ ਨੂੰ ਮਾਰ ਨਹੀਂ ਸਕੇਗਾ, ਬੇਵਸੀ ਹੈ ਤੇ ਉਹ ਭਾਂਡੇ ਭਰਨ ਲੱਗ ਪਏਗਾ, ਉਹ ਚੀਜ਼ਾਂ ਤੋੜਨ ਲੱਗ ਪਏਗਾ। ਮੈਂ ਉਹਨੂੰ ਵੇਖਿਆ, ਉਸ ਬੰਦੇ ਨੂੰ ਆਪਣੀ ਕਾਰ ਹੀ ਭਰ ਦਿੰਦਾ ਸੀ ਚੀਜ਼ਾਂ, ਟੀਵੀ ਰੇਡੀਓ ਚੁੱਕ ਚੁੱਕ ਕੇ ਬਾਹਰ ਮਾਰਨੇ ਉਸਨੇ ਕ੍ਰੋਧ ਵਿੱਚ ਆ। ਫਿਰ ਉਹਨੇ ਉਹਦੀ ਜਨਾਨੀ ਨੇ ਰੋਣਾ, ਆ ਵੀ ਪਛਤਾਣਾ, ਕਿਹਦਾ ਮੂਰਖ ਹੋ ਗਿਆ। ਇਹ ਜੇ ਕ੍ਰੋਧੀ ਬੰਦੇ ਮਿਲਦੇ ਨੇ ਤੁਹਾਨੂੰ। ਕ੍ਰੋਧ ਵਿੱਚ ਆਇਆ ਬੰਦਾ ਕਿਹੜੇ ਕਿਹੜੇ ਪਾਪ ਨਹੀਂ ਕਰਦਾ? ਦੂਜੇ ਨੂੰ ਮਾਰ ਦਿੰਦਾ, ਦੂਜੇ ਦੀ ਜਾਨ ਲੈਂਦਾ, ਕ੍ਰੋਧ ਵਿੱਚ ਆ ਕੇ ਦੂਸਰੇ ਦੀ ਜਾਨ ਲੈ ਲੈਂਦਾ। ਤੋ ਆਖਦੇ ਨੇ ਕਿ ਕਹਿੰਦੇ ਨੇ ਕਠਿਨ ਕ੍ਰੋਧ, ਕੱਟ ਹੀ ਕੇ ਭੀਤਰ। ਇਹ ਜਿਹੜਾ ਕ੍ਰੋਧ ਜਿਸ ਨੂੰ ਵਸ ਕਰਨਾ ਬੜਾ ਔਖਾ ਹੈ, ਇਹ ਵੀ ਅੰਦਰ ਹੀ ਵਸਦਾ ਹੈ, ਕੱਲੀ ਤ੍ਰਿਸ਼ਨਾ ਨਹੀਂ। ਤੇ ਜੇ ਜਿਸ ਕ੍ਰੋਧ ਨੇ ਸੁਧ ਸਾਰੀ ਸੋਝੀ ਬੁੱਧੀ ਸਭ ਬਿਸਰਾਈ ਭੁਲਾ ਦਿੱਤੀ, ਸਾਰੀ ਹੋਸ਼ ਹੀ ਭੁੱਲ ਜਾਂਦੀ ਤੈਨੂੰ ਜਦੋਂ ਕ੍ਰੋਧ ਆਉਂਦਾ।
ਰਤਨ ਗਿਆਨ ਸਭ ਕੇ ਹਿਰਲੀਨਾ, ਤਾਸਿਓਂ ਕਤ ਨਾ ਬਸਾਈ।
ਰਤਨ ਗਿਆਨ ਸਭ ਕੋ ਹਿਰਲੀਨਾ, ਕੋ ਹੈ ਕੇ ਨਹੀਂ। ਰਤਨ ਗਿਆਨ, ਰਤਨ ਗਿਆਨ, ਗਿਆਨ ਇੰਜ ਹੈ ਜਿਸ ਨੂੰ ਰਤਨ ਆਖਿਆ ਜਾ ਸਕਦਾ, ਵਡਮੁੱਲਾ। ਸਭ ਕੋ ਸਾਰਿਆਂ ਦਾ ਹਿਰਲੀਨਾ ਖੋ ਲਿਆ ਹੈ। ਹਿਰਲੀਨਾ ਦਾ ਮਤਲਬ ਕੀ ਹੈ? ਖੋ ਲਿਆ ਹੈ। ਇੰਜ ਨੇ ਗਿਆਨ ਜਿਹੜੀ ਚੀਜ਼ ਹੈ ਇਹ ਤੇ ਬੜੀ ਵਡਮੁੱਲੀ, ਲੇਕਿਨ ਕ੍ਰੋਧ ਸਾਰਿਆਂ ਬੰਦਿਆਂ ਵਿੱਚੋਂ ਇਸ ਗਿਆਨ ਨੂੰ ਵੀ ਖੋ ਲੈਂਦਾ ਹੈ। ਇਸ ਰੱਬ ਦੀ ਦਿੱਤੀ ਹੋਈ ਸੋਝੀ ਬਖਸ਼ੀ ਹੋਈ ਸੂਝ ਬੂਝ ਨੂੰ ਵੀ ਖੋ ਲੈਂਦਾ ਹੈ। ਹਿਰਲੀਨਾ ਖੋ ਲੈਣਾ। ਤੋ ਆ ਬੰਦਿਆ ਜਿਹੜਾ ਤੇਰੇ ਵਿੱਚ ਕ੍ਰੋਧ ਉੱਠਦਾ ਹੈ ਨਾ, ਇਹ ਰੱਬ ਨੇ ਜਿਹੜੀ ਤੈਨੂੰ ਸੋਝੀ ਦਿੱਤੀ ਹੈ, ਗਿਆਨ ਦਿੱਤਾ ਹੈ, ਇਹ ਉਸ ਨੂੰ ਵੀ ਖੋ ਲੈਂਦਾ ਹੈ, ਹਿਰ ਲੈਂਦਾ, ਖੋ ਲੈਂਦਾ ਹੈ। ਭਾਵ ਤੈਨੂੰ ਕੋਈ ਹੋਸ਼ ਹੀ ਨਹੀਂ ਰਹਿੰਦੀ, ਸੋਝੀ ਨਹੀਂ ਰਹਿੰਦੀ, ਕਿਉਂਕਿ ਕ੍ਰੋਧ ਉਸ ਸੋਝੀ ਨੂੰ, ਉਸ ਗਿਆਨ ਨੂੰ, ਉਸ ਰੱਬੀ ਗਿਆਨ ਨੂੰ ਅੰਦਰੋਂ ਖੋ ਲੈਂਦਾ। ਹਰ ਇੱਕ ਬੰਦੇ ਨੂੰ ਚੰਗੇ ਮਾੜੇ ਦੀ, ਅੱਛੇ ਬੁਰੇ ਦੀ ਸੂਝ ਬਖਸ਼ੀ ਹੈ ਪਰਮਾਤਮਾ, ਉਸ ਨੂੰ ਆਖਿਆ ਰਤਨ ਗਿਆਨ। ਰਤਨ ਗਿਆਨ ਹਰ ਇੱਕ ਵਿੱਚ ਪਰਮਾਤਮਾ ਦਾ ਦਿੱਤਾ ਹੋਇਆ ਹੈ, ਲੇਕਿਨ ਜਦੋਂ ਕ੍ਰੋਧ ਆਉਂਦਾ ਹੈ ਉਹ ਰਤਨ ਗਿਆਨ ਹਿਰ ਜਾਂਦਾ ਹੈ, ਭਾਵ ਉਹ ਕ੍ਰੋਧ ਖੋ ਕੇ ਲੈ ਜਾਂਦਾ ਉਸ ਗਿਆਨ ਨੂੰ।
ਜੋਗੀ ਜਤਨ
ਤਾਂ ਸਿਓ ਕੱਚ ਨਾ ਬਸਾਈ, ਬਸਾਈ ਤੋਂ ਭਾਵ ਹੈ ਵਸ, ਜ਼ੋਰ। ਤਾਂ ਸਿਓ ਉਸ ਕ੍ਰੋਧ ਨਾਲ ਕੱਚ ਜ਼ਰਾ ਵੀ ਨਾ ਬਸਾਈ, ਵਸ ਨਹੀਂ ਚੱਲਦਾ। ਬੰਦੇ ਦਾ ਐਸੇ ਕ੍ਰੋਧ ਨਾਲ ਥੋੜਾ ਜਿਹਾ ਵਸ ਵੀ ਨਹੀਂ ਚੱਲਦਾ। ਬਸਾਈ ਤੋਂ ਮਤਲਬ ਕੀ ਹੈ? ਵਸ। ਤਾਂ ਸਿਓ ਦਾ ਮਤਲਬ ਹੈ ਉਸ ਕ੍ਰੋਧ ਨਾਲ, ਤਾਂ ਸਿਓ ਉਸ ਕ੍ਰੋਧ ਨਾਲ ਕੱਚ ਜ਼ਰਾ ਵੀ ਨਾ ਬਸਾਈ, ਜ਼ਰਾ ਵੀ ਵਸ ਨਹੀਂ ਚੱਲਦਾ। ਕ੍ਰੋਧੀ ਬੰਦੇ ਨੂੰ ਜਦੋਂ ਕ੍ਰੋਧ ਆ ਜਾਂਦਾ ਹੈ ਤੇ ਕ੍ਰੋਧ ਦੇ ਸਾਹਮਣੇ ਉਹਦਾ ਕੋਈ ਵਸ ਨਹੀਂ ਚੱਲਦਾ।
ਜੋਗੀ ਜਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ।
ਜੋਗੀ ਜਤਨ ਕਰਤ ਸਭ ਹਾਰੇ ਤੇ ਗੁਣੀ ਰਹੇ ਗੁਣ ਗਾਈ। ਕਹਿੰਦੇ ਨੇ ਜਿਹੜੇ ਜੋਗੀ ਹੈ ਨਾ, ਇਹ ਸਾਰੇ ਆਪਣੇ ਯਤਨ ਕਰਕੇ ਥੱਕ ਜਾਂਦੇ, ਔਰ ਗੁਣੀ ਬੰਦੇ ਆਪਣੇ ਗੁਣਾਂ ਦੁਆਰਾ ਥੱਕ ਜਾਂਦੇ ਨੇ ਪਰ ਆਪਣਾ ਮਨ ਕਾਬੂ ਨਹੀਂ ਕਰ ਸਕਦੇ। ਕੀ ਕਹਿੰਦੇ ਨੇ? ਜੋਗੀ ਜਤਨ ਕਰਤ ਸਭ ਹਾਰ, ਜੋਗੀ ਆਪਣੇ ਮਨ ਨੂੰ ਵਸ ਕਰਨ ਦੇ ਯਤਨ ਕਰ ਕਰਕੇ ਹਾਰ। ਜੋਗੀ ਜਤਨ ਕਰ, ਕਿਹੜੇ ਯਤਨ ਕਰਤ? ਮਨ ਨੂੰ ਵਸ ਕਰਨ ਦੇ ਯਤਨ। ਸਭ ਹਾਰ ਹੈ, ਸਾਰੇ ਸਾਰੇ ਯਤਨ ਕਰ ਕਰਕੇ ਹਾਰ। ਹਾਰ ਗਏ। ਸਾਰੇ ਜੋਗੀ ਲੋਕ ਮਨ ਨੂੰ ਵਸ ਕਰਨ ਦੇ ਸਾਰੇ ਯਤਨ ਕਰਕੇ ਹਾਰ ਗਏ। ਬੜੇ ਵੱਖਰੇ ਵੱਖਰੇ ਯਤਨ ਉਹਨਾਂ ਨੇ ਜੁਟਾਏ ਕਿ ਮਨ ਕਾਬੂ ਆ ਜਾਏ, ਪਰ ਹਾਰ ਗਏ ਮਨ। ਜੋਗੀ ਯਤਨ ਕਰਤ ਸਭ ਹਾਰੇ, ਸਾਰੇ ਯਤਨ ਕਰਕੇ, ਵੱਖ ਵੱਖ ਯਤਨ ਕਰਕੇ ਜੋਗੀਆਂ ਨੇ ਵੇਖ ਲਏ, ਪਰ ਮਨ ਤੋਂ ਹਾਰ ਗਏ। ਗੁਣੀ ਰਹੇ ਗੁਣ ਗਾਈ, ਗੁਣੀ ਗੁਣ ਗਾਉਣ ਵਾਲੇ ਬੰਦੇ ਜੋ ਐਸੇ ਸਮਝਦੇ ਨੇ ਕਿ ਅਸੀਂ ਬੜੇ ਭਾਵਕੀ, ਪ੍ਰਭੂ ਦੀ ਨਿਗਾਹ ਵਿੱਚ ਉਹ ਗੁਣੀ ਨਹੀਂ ਹਨ, ਪਰ ਆਪਣੇ ਆਪ ਨੂੰ ਮੰਨਦੇ ਨੇ ਕਿ ਅਸੀਂ ਬੜੇ ਗੁਣੀ ਆ। ਅਸੀਂ ਬੜੇ ਗੁਣੀ ਬੰਦਾ ਕਿਸ ਨੂੰ ਆਖੀਦਾ ਹੈ? ਜਿਹੜਾ ਗੁਣਵਾਨ ਹੋਵੇ, ਜਿਹਦੇ ਕੋਲ ਗੁਣ ਬਹੁਤੇ ਹੋਣ। ਕੋਈ ਆਖਦਾ ਮੇਰੇ ਕੋਲ ਪੜ੍ਹਾਈ ਦਾ ਗੁਣ ਹੈ, ਕੋਈ ਆਖਦਾ ਮੇਰੇ ਕੋਲ ਵਿਚਾਰਾਂ ਦਾ ਗੁਣ ਹੈ, ਤਾਂ ਵੱਖਰੇ ਵੱਖਰੇ ਗੁਣ ਬੰਦੇ ਕੋਲ ਹੈ। ਕੋਈ ਕਹਿੰਦਾ ਮੇਰੇ ਕੋਲ ਹਾਈ ਕਰੈਕਟਰ ਹੈ ਮੇਰਾ, ਉਸਦਾ ਗੁਣ, ਇਹ ਗੁਣ ਹੈ ਮੇਰੇ। ਤੋ ਬੰਦਾ ਆਪਣੇ ਗੁਣ ਗਾਉਣ ਵਾਲਾ, ਆਪਣੇ ਆਪ ਨੂੰ ਗੁਣੀ ਗਿਣ ਵਾਲਾ ਕਿ ਮੈਂ ਬੜਾ ਗੁਣੀ ਬੰਦਾ, ਮੇਰੇ ਕੋਲ ਬੜਾ ਗਿਆਨ ਹੈ, ਆਪਣੇ ਗਿਆਨ ਦੇ ਵੱਖ ਵੱਖ ਤਰੀਕੇ ਅਜ਼ਮਾ ਵੇਖਦਾ ਮਨ ਨੂੰ ਕਾਬੂ ਕਰਨ ਦੇ, ਤਾਂ ਗੁਣੀ ਬੰਦਾ ਵੀ ਆਪਣੇ ਮਨ ਨੂੰ ਵਸ ਨਹੀਂ ਕਰ ਸਕਦਾ। ਭਾਵ ਕੀ ਹੈ? ਸਮਝਾ ਰਹੇ ਨੇ ਪਾਤਸ਼ਾਹ ਕਿ ਜਦ ਤੱਕ ਗੁਰੂ ਦਾ ਆਸਰਾ ਨਾ ਲਿਆ ਜਾਏ ਮਨ ਕਾਬੂ ਚ ਨਹੀਂ ਆ ਸਕਦਾ। ਮੈਂ ਆਪਣੇ ਆਪ ਨੂੰ ਬੜਾ ਗੁਣਵਾਨ ਸਮਝਦਾ ਹਾਂ ਕਿ ਬਈ ਮੈਂ ਤੇ ਬੜਾ ਸੁਲਝਿਆ, ਬਹੁਤ ਪੜ੍ਹਿਆ ਲਿਖਿਆ, ਬੜਾ ਅਕਲਮੰਦ, ਚੰਗੇ ਚਾਲ ਚੱਲਣ, ਹੁਣ ਮੇਰਾ ਵਸ ਮੇਰੇ ਕਬਜ਼ ਆ, ਮੇਰਾ ਮਨ ਮੇਰੇ ਵਸ ਵਿਚ ਆ ਗਿਆ, ਗੱਲ ਧੋਖੇ ਵਿੱਚ ਮਨ ਤੇ ਤੈਨੂੰ ਫਿਰ ਵੀ ਧੋਖਾ। ਤੂੰ ਸਮਝੀ ਬੈਠਾ ਹੈ ਕਿ ਮੈਂ ਆਪਣੇ ਗੁਣਾ ਕਰਕੇ ਆਪਣੇ ਆਪ ਮੈਂ ਮਨ ਨੂੰ ਵਸ ਵਿਚ ਕਰ ਲਿਆ, ਪਰ ਤੂੰ ਆਪਣੇ ਆਪ ਆਪਣੇ ਗੁਣਾ ਕਰਕੇ ਵਸ ਵਿਚ ਨਹੀਂ ਕਰ ਸਕਦਾ। ਤੋ ਗੁਣੀ ਬੰਦੇ ਵੀ ਆਪਣੇ ਗੁਣਾ ਕਰਕੇ ਆਪਣੇ ਮਨ ਨੂੰ ਵਸ ਵਿਚ ਨਹੀਂ ਕਰ ਸਕਦਾ। ਜਿਵੇਂ ਜੋਗੀ ਡਿਫਰੈਂਟ ਯਤਨ ਕਰਕੇ ਆਪਣੇ ਮਨ ਨੂੰ ਵਸ ਵਿਚ ਨਹੀਂ ਕਰ ਸਕਦਾ, ਤਿਵੇਂ ਗੁਣੀ ਬੰਦੇ ਵੀ ਆਪਣੇ ਗੁਣਾ ਨਾਲ ਆਪਣੇ ਮਨ ਨੂੰ ਵਸ। ਮੈਂ ਕਹਾਂ ਜੇ ਮੈਨੂੰ ਗੁਰਬਾਣੀ ਦੇ ਅਰਥ ਬੜੇ ਆ ਗਏ, ਹੁਣ ਮੈਂ ਆਪਣੇ ਮਨ ਨੂੰ ਵਸ ਚ ਕਰ ਸਕਦਾ, ਕਿਤਨੇ ਹੀ ਅਰਥ ਮੈਂ ਸਿੱਖ ਜਾਵਾਂ, ਜਦ ਤੱਕ ਰਹਿਮਤ ਨਾ ਪਾਵਾਂਗਾ ਗੁਰੂ ਦੀ, ਤਦ ਤੱਕ ਮੈਂ ਮਨ ਨੂੰ ਵਸ ਵਿਚ ਨਹੀਂ ਕਰ ਸਕਦਾ। ਗੁਣ ਮੇਰੇ ਚ ਹੈ ਕਿ ਮੈਂ ਕੋਲੇ ਬਹੁਤ ਅਰਥ ਸਿੱਖ ਲਏ ਨੇ, ਪਰ ਇਹ ਗੁਣ ਜ਼ਰੂਰੀ ਨਹੀਂ ਕਿ ਮਨ ਨੂੰ ਵਸ ਵਿਚ ਕਰ ਦੇਵੇ ਜਦ ਤੱਕ ਮੈਂ ਗੁਰੂ ਦੀ ਕਿਰਪਾ ਨਾ ਹਾਸਲ। ਇਸ ਤਰ੍ਹਾਂ ਬੰਦਾ ਕਹਿੰਦਾ ਮੈਂ ਬਹੁਤ ਪੜ੍ਹ ਲੇ ਗਿਆ, ਬਹੁਤ ਕੁਝ ਸਿੱਖ ਲਿਆ, ਬੜਾ ਆਚਾਰਵੰਤ, ਹੁਣ ਮੈਂ ਮਨ ਨੂੰ ਵਸ ਵਿਚ ਕਰ ਲਵਾਂਗਾ। ਉਹ ਨਹੀਂ ਸਦਾ, ਵੱਡੇ ਵੱਡੇ ਬੰਦੇ ਡੋਲ ਜਾਂਦੇ।
ਜਨ ਨਾਨਕ ਹਰ ਪੈ ਦਇਆਲਾ ਤੋ ਸਭ ਬਿਧ ਬਨਾਈ।
ਹੁਣ ਦੇਖਿਆ ਕੀ ਕਹਿੰਦੇ ਨੇ, ਦਇਆਲਾ ਜਨ ਨਾਨਕ ਹਰ ਭੈ ਦਇਆਲਾ। ਜਦੋਂ ਤੱਕ ਸੇਵਕ ਤੇ ਰੱਬ ਦਿਆਲ ਨਾ ਹੋਵੇ ਹਰੀ ਭੈ ਦਿਆਲਾ, ਜਦੋਂ ਤੱਕ ਸੇਵਕ ਤੇ ਹਰੀ ਦਿਆਲ ਨਾ ਹੋ ਜਾਏ ਤਦ ਤੱਕ ਗੱਲ ਹੀ ਮੰਨਦੀ, ਤਾਂ ਸਭ ਵਿਧ ਬਨਿਆਈ। ਉਦੋਂ ਸਾਰੀਆਂ ਵਿਧੀਆਂ ਸਫਲ ਹੋ ਜਾਣਗੀਆਂ ਜਦੋਂ ਕਿਰਪਾ ਹੋ ਜਾਏ, ਪ੍ਰਭੂ ਦਿਆਲ ਹੋ ਜਾਏ ਤੇ ਸਾਰੀ ਜੁਗਤੀ ਸਫਲ ਹੋ ਜਾਏ। ਪ੍ਰਭੂ ਦੀ ਦਇਆ ਹੋਵੇ ਤੇ ਇੱਕ ਨਿੱਕਾ ਜਿਹਾ ਹੀਲਾ ਵੀ ਸਫਲ ਹੋ ਜਾਏਗਾ ਮਨ ਨੂੰ ਕਾਬੂ ਕਰਨ ਤੇ, ਜੇ ਪ੍ਰਭੂ ਦੀ ਦਇਆ ਨਾ ਹੋਵੇ ਤੇ ਵੱਡੇ ਵੱਡੇ ਹੀਲੇ ਵੀ ਕੰਮ ਕਹਿੰਦੇ ਨੇ। ਜਨ ਨਾਨਕ ਹਰ ਭੈ ਦਿਆਲਾ, ਜਦੋਂ ਹਰੀ ਦਿਆਲ ਹੋ ਜਾਏ ਸੇਵਕ ਤੇ, ਜਨ ਸੇਵਕ ਹੈ ਨਾਨਕ, ਜਦੋਂ ਹਰ ਭੈ ਦਿਆਲਾ ਕਿਸ ਤੇ, ਸੇਵਕ ਤੇ ਜਨ ਤੇ, ਤਾਂ ਤਦੋਂ ਸਭ ਵਿਧ ਸਾਰੀਆਂ ਜੁਗਤੀਆਂ ਬਣੇ ਆਈ ਸਫਲ ਨੇ, ਬਣ ਜਾਂਦੀਆਂ ਨੇ ਸਫਲ, ਫਿਰ ਕਾਮਯਾਬ ਹੈ ਹਰ ਇੱਕ ਜੁਗਤੀ ਕਾਮਯਾਬ ਹੈ। ਉਹ ਦਿਆਲ ਹੈ ਤੇ ਸਾਰੀ ਜੁਗਤੀ ਕਾਮਯਾਬ ਹੈ। ਜੇ ਉਸਦੀ ਦਿਆਲਤਾ ਨਹੀਂ ਪਾਈ ਤੇ ਭਾਈ ਕਿਤਨੀਆਂ ਜੁਗਤੀਆਂ ਲੜਾ ਲਓ, ਕਿਤਨੇ ਆਪਣੇ ਗੁਣ ਗਿਆਨ ਲੜਾ ਲਓ, ਕੋਈ ਕੰਮ ਨਹੀਂ ਆਉਣਾ।
ਮਹਿਲਾ ਨੌਵਾਂ, ਸਾਧੋ ਗੋਬਿੰਦ ਕੇ ਗੁਣ ਗਾਵੋ। ਸਾਧੋ ਗੋਬਿੰਦ
ਗੋਬਿੰਦ ਹੋਵੇ ਨਾ ਤੇ ਹੋੜੇ ਦੀ ਥਾਂ ਥੱਲੇ ਔਂਕੜ, ਫਿਰ ਗੋਬਿੰਦ ਹੋਵੇ, ਪਰ ਥੱਲੇ ਔਂਕੜ ਨਹੀਂ ਨਾ, ਉੱਤੇ ਹੋੜਾ ਹੈ ਤੇ ਗੋਬਿੰਦ।
ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਏ ਗਵਾਵੋ, ਰਹਾਓ ਪਤਿਤ ਪੁਨੀਤ ਦੀਨ ਬੰਧ ਹਰ ਸ਼ਰਨ ਤਾਹੇ ਤੁਮ ਆਵੋ।
ਦੀਨ ਬੰਧੂ ਬੰਧ ਨਹੀਂ ਹੈ, ਬੰਨਣ ਵਾਲੇ ਦੀ ਗੱਲ ਨਹੀਂ ਹੈ, ਬੰਧੂ ਦੀਨਾਂ ਦਾ, ਬੰਧੂ ਦੀਨਾਂ ਦਾ ਮਿੱਤਰ।
ਪਤਿਤ ਪੁਨੀਤ ਦੀਨ ਬੰਧੂ ਹਰ ਸ਼ਰਨ ਤਾਏ ਤੁਮ ਆਵੋ।
ਦੀਨ ਬੰਧੂ ਹਰੀ,
ਦੀਨ ਬੰਧੂ ਹਰੀ ਸ਼ਰਨ ਤਾਏ ਤੁਮ ਆਵੋ। ਗਜ ਕੋ ਤ੍ਰਾਸ ਮਿਟਿਓ ਜੈ ਸਿਮਰਤ ਤੁਮ ਕਾਹੇ ਬਿਸਰਾਵੋ, ਤਜ ਅਭਿਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵੋ। ਨਾਨਕ ਕਹਿਤ
ਮੁਕਤੀ ਪੰਥ, ਮੁਕਤੀ ਪੰਥ,
ਮੁਕਤੀ ਪੰਥ ਏ ਗੁਰਮੁਖੀ ਹੋਏ ਤੁਮ ਪਾਵੋ।
ਜਨ ਨਾਨਕ ਕਹਿਤ ਮੁਕਤੀ ਪੰਥ ਏ ਗੁਰਮੁਖੀ ਹੋਏ ਤੁਮ ਪਾਵੋ।
ਨਾਨਕ ਕਹਿਤ ਮੁਕਤੀ ਪੰਥ ਏ ਗੁਰਮੁਖੀ ਹੋਏ ਤੁਮ ਪਾਵੋ। ਸਾਧੋ ਗੋਬਿੰਦ ਕੇ ਗੁਣ ਗਾਵੋ,
ਫਿਰ ਗੋਬਿੰਦ ਆ ਗਿਆ ਬੇਟਾ, ਗੋਬਿੰਦ।
ਸਾਧੋ ਗੋਬਿੰਦ ਕੇ ਗੁਣ ਗਾਵੋ,
ਸਾਧੋ ਗੋਬਿੰਦ ਕੇ ਗੁਣ ਗਾਵੋ। ਤੋ ਸਾਰੇ ਜਿਹੜੇ ਸ਼ਬਦ ਨਵੇਂ ਪਾਤਸ਼ਾਹ ਦੇ ਇੱਥੇ ਆਏ ਨੇ ਰਾਗ ਗੌੜੀ ਵਿੱਚ, ਸਾਰੇ ਸਾਧੂਆਂ ਨੂੰ ਸੰਬੋਧਨ ਕੀਤੇ ਨੇ, ਕਿਉਂਕਿ ਸਾਧੂ ਮੰਨੀ ਬੈਠੇ ਨੇ ਕਿ ਅਸੀਂ ਪਰਫੈਕਟ ਹੋ ਗਏ ਹਾਂ, ਪਰ ਪਾਤਸ਼ਾਹ ਵੇਖ ਰਹੇ ਨੇ ਕਿ ਸਾਧੂ ਜਨ ਵੀ ਊਣੇ ਹੀ ਨੇ। ਬਹੁਤੇ ਸਾਧੂ ਜੋ ਆਪਣੇ ਆਪ ਨੂੰ ਪੂਰਨ ਮੰਨੀ ਬੈਠੇ ਨੇ ਉਹ ਵੀ ਊਣੇ ਹੀ ਨੇ, ਵੇਖੀਦਾ ਹੈ ਕਿ ਅਜੇ ਵੀ ਉਹਨਾਂ ਚ ਕਮੀਆਂ ਹੈ। ਸਾਧੋ ਹੇ ਸਾਧੂ ਜਨੋ, ਤੁਸੀਂ ਆਪਣਾ ਹੰਕਾਰ ਛੱਡੋ ਤੇ ਆਪਣੀਆਂ ਤਰੁੱਟੀਆਂ ਵੱਲ ਵੇਖੋ। ਕਹਿੰਦੇ ਨੇ ਸਾਧੋ ਗੋਬਿੰਦ ਕੇ ਗੁਣ ਗਾਵੋ, ਐ ਸਾਧੂ ਜਨੋ ਹੋਰ ਦੂਜੇ ਹੀਲੇ ਛੱਡ ਕੇ ਤੁਸੀਂ ਜਪਣਾ ਸ਼ੁਰੂ ਕਰੋ, ਕਿਉਂਕਿ ਸਾਧੂ ਜਨ ਹੋਰ ਹੋਰ ਤਰੀਕੇ ਬੜੇ ਕੀ ਹੋਰ ਤਰੀਕੇ, ਕੋਈ ਖਾ ਰਹਿ ਰਿਹਾ ਹੈ, ਕੋਈ ਹੱਠ ਕਰ ਰਿਹਾ ਹੈ, ਕੋਈ ਤਪ ਕਰ ਰਿਹਾ ਹੈ, ਕੋਈ ਕੁਛ ਕਰ ਰਿਹਾ ਹੈ, ਕੋਈ ਕੁਛ ਕਰ ਰਿਹਾ ਹੈ, ਵੱਖ ਵੱਖ ਤਰੀਕੇ ਸਾਧੂਆਂ ਦੇ, ਉਹਨਾਂ ਨੇ ਆਪਣੇ ਆਪਣੇ ਤਰੀਕੇ ਜੋਗੀਆਂ ਦੇ, ਵੱਖ ਦੂਜੇ ਵਿਰਕਤ ਸਾਧੂਆਂ ਦੇ ਵੱਖ, ਆਖਦੇ ਨੇ ਗੁਣ ਗਾਉਣ ਤੋਂ ਸਿਵਾ ਹੋਰ ਕੋਈ ਰਾਹ ਨਹੀਂ ਪ੍ਰਾਪਤ, ਇਸ ਕਰਕੇ ਦੂਸਰੇ ਹੀਲੇ ਛੱਡ ਕੇ ਕਰੋ ਕਿ ਤੁਸੀਂ ਗੁਣ ਗਾਉਣਾ ਸੀ। ਕੋਈ ਵੇਖਿਆ ਇੱਕ ਤਾਰਾ ਹੀ ਵਜਾ ਰਿਹਾ, ਬਾਣੀ ਛਾਣੀ ਕੁਛ ਨਹੀਂ ਪੜ ਰਿਹਾ, ਪ੍ਰਭੂ ਦੇ ਨਾਲ ਹੋਰ ਕੋਈ ਸੁਰਤ ਨਹੀਂ ਜੜੀ, ਉਹ ਮਿਊਜ਼ਿਕ ਦੇ ਵਿੱਚ ਹੀ ਮਸਤ ਹੈ, ਤਾਂ ਮਿਊਜ਼ਿਕ ਨੇ ਥੋੜਾ ਤਾਰ ਲੈਣਾ। ਕੋਈ ਖੜਾ ਆਪਣੇ ਆਪ ਸਰੀਰ ਨੂੰ ਦੁਖੀ ਕਰ ਰਿਹਾ ਹੈ, ਕੋਈ ਠੰਡੇ ਪਾਣੀ ਚ ਖੜਾ ਹੈ, ਕੋਈ ਬਰਫਾਂ ਚ ਫਿਰ ਰਿਹਾ ਹੈ, ਕੋਈ ਧੁੱਪੇ ਧੂਣੀਆਂ ਤਪਾਈ ਬੈਠਾ। ਤਾਂ ਕਹਿੰਦੇ ਨੇ ਇਹ ਪ੍ਰਾਪਤੀ ਦੇ ਮਾਰਗ ਨਹੀਂ ਗੇ, ਪ੍ਰਾਪਤੀ ਦਾ ਮਾਰਗ ਇੱਕ ਬੰਦਗੀ ਦਾ ਮਾਰਗ, ਇੱਕ ਜਪ ਦਾ ਮਾਰਗ। ਇਸ ਕਰਕੇ ਸਾਧੂ ਜਨੋ ਹੋਰ ਜਿਹੜੇ ਯਤਨ ਜੁਟਾਉਂਦੇ ਹੋ ਨਾ ਤੁਸੀਂ, ਉਹ ਛੱਡ ਕੇ ਜਪਣਾ ਸ਼ੁਰੂ ਕਰ। ਨਾਮ ਜਪ ਤੋਂ ਪਾਤਸ਼ਾਹ ਨੇ ਵੇਖਿਆ ਹੋਣਾ ਉਸ ਸਮੇਂ ਵੀ ਜਿਹੜੇ ਆਪਣੇ ਆਪ ਨੂੰ ਸਾਧੂ ਕਹਿਲਾਉਂਦੇ ਸਨ ਉਹ ਜਪਦੇ ਨਹੀਂ ਸਨ, ਹੋਰ ਗੱਲਾਂ ਵਿੱਚ ਪਏ ਸਨ। ਆਖਿਆ ਸਾਧੋ ਐ ਸਾਧੂ ਜਨੋ ਗੋਬਿੰਦ ਪਰਮੇਸ਼ਰ, ਗੋਬਿੰਦ ਆਖਿਆ ਪਰਮੇਸ਼ਰ, ਪਰਮੇਸ਼ਰ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ।
ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਹੇ ਗਵਾਵੋ।
ਮਾਨਸ ਜਨਮ ਮਨੁੱਖਾ ਜਨਮ ਅਮੋਲਕ ਜਿਹਦਾ ਮੁੱਲ ਨਹੀਂ, ਜਿਹੜਾ ਬਹੁਤ ਹੀ ਵੱਡ ਮੁੱਲ ਆਏ, ਪਾਇਓ ਹਾਸਲ ਕੀਤਾ ਹੈ। ਐ ਸਾਧੂ ਜਨੋ ਇਹ ਮਨੁੱਖਾ ਜਨਮ ਤੁਸੀਂ ਬੜਾ ਵੱਡ ਮੁੱਲਾ ਮਨੁੱਖਾ ਜਨਮ ਹਾਸਲ ਕੀਤਾ ਹੈ। ਬਿਰਥਾ ਕਾਹੇ ਗਵਾਵੋ, ਬਿਰਥਾ ਵਿਅਰਥ, ਇਸ ਨੂੰ ਵਿਅਰਥ ਹੋਰ ਤਰੀਕਿਆਂ ਚ ਰੁਝਾ ਕੇ ਐਵੇਂ ਵਿਅਰਥ ਨਾ ਗਵਾਵੋ, ਇਹਨੂੰ ਬੰਦਗੀ ਚ ਲਾਵੋ, ਇਹਨੂੰ ਹੋਰ ਕਰਮਾਂ ਵਿਚ ਲਾ ਕੇ ਤੇ ਆਪਣਾ ਜਨਮ ਖਰਾਬ ਨਾ, ਵਿਅਰਥ ਨਾ ਗਵਾ। ਗਵਾਉਣ ਦਾ ਮਤਲਬ ਹੈ ਖਰਾਬ ਕਰਨਾ।
ਰਹਾਓ ਪਤ ਪੁਨੀਤ ਦੀਨ ਬੰਦ ਹਰੀ ਸ਼ਰਨ ਤਾਏ ਤੁਮ ਆਵੋ ਬੰਧੂ।
ਪਤਿਤ ਪੁਨੀਤ, ਪਤਿਤ ਕਹਿੰਦੇ ਨੇ ਮੈਲੇ, ਮਨ ਦੇ ਮੈਲੇ। ਕਹਿੰਦੇ ਨੇ ਇਹ ਜਿਹੜਾ ਮੈਂ ਆਖ ਰਿਹਾ ਨਾ, ਗੁਣ ਗਾਵੋ ਗੋਬਿੰਦ ਕੇ ਗੁਣ ਗਾਵੋ, ਕਿਉਂ ਆਖ ਰਿਹਾ? ਨਵੇਂ ਪਾਤਸ਼ਾਹ ਕਹਿੰਦੇ ਨੇ ਇਹ ਗੋਬਿੰਦ ਦੇ ਗੁਣ ਗਾਉਣਾ ਇਹ ਪਤਿਤ ਮਨੁੱਖਾਂ ਨੂੰ ਵੀ ਪੁਨੀਤ ਕਰ। ਗੁਣ ਗਾਉਣੇ ਰੱਬ ਦੇ ਇਹ ਮਨ ਦੀ ਮੈਲ ਉਤਾਰ ਦਿੰਦਾ ਹੈ, ਇਹ ਮੈਲੇ ਮਨ ਨੂੰ ਵੀ ਉਜਲਾ ਕਰ ਦਿੰਦਾ ਹੈ, ਪਤਿਤ ਨੂੰ ਪੁਨੀਤ ਕਰ ਦਿੰਦਾ ਹੈ। ਪੁਨੀਤ ਨਿਰਮਲ ਉਜਲਾ ਪਤਿਤ ਮੈਲ, ਹਿਰਦੇ ਦੀ ਮੈਲ ਕੀ ਹੈ? ਜਿਹੜਾ ਬੁਰਾ ਸੋਚ ਰਿਹਾ, ਬੁਰਾ ਚਿਤਵ ਰਿਹਾ, ਉਹ ਹਿਰਦੇ ਦੀ ਮੈਲ। ਪੂਰੀ ਸੋਚ ਉੱਠ ਰਹੀ ਹੈ ਉਹ ਵੀ ਪਾਪ ਹੈ, ਅੰਦਰੋਂ ਬੁਰਾ ਚਿਤਵਨਾ ਸੋਚਣਾ ਇਹੀ ਮੈਲ, ਇਹੀ ਹਿਰਦੇ ਦੀ ਮੈਲ। ਅੰਦਰ ਹੋਰ ਕੋਈ ਧੂੜ ਨਹੀਂ ਚਲੇ ਜਾਂਦੇ, ਇਹ ਥੋੜਾ ਕਿ ਆ ਬਾਹਰਲਾ ਕੱਟਾ ਅੰਦਰ ਮਨ ਤੇ ਜਾ ਪਈ। ਅੰਦਰਲੀ ਮੈਲ ਕੀ ਹੈ? ਬੁਰਾ ਸੋਚਣਾ, ਬੁਰਾ ਚਿਤਵਨਾ, ਬੁਰੇ ਖਿਆਲ ਆਉਣੇ, ਇਹੀ ਅੰਦਰਲੀ ਮੈਲ। ਤੋ ਕਹਿੰਦੇ ਨੇ ਪਤਿਤ ਪੁਨੀਤ, ਤੇਰਾ ਮਨ ਚੰਗਾ ਸੋਚੇਗਾ, ਪੁਨੀਤ ਹੋ ਜਾਏਗਾ, ਇਹ ਮੈਲ ਹਿਰਦੇ ਦੀ ਨਿਕਲ ਜਾਏਗੀ ਜੇ ਗੁਣ ਗਾਏਗਾ, ਗੋਬਿੰਦ ਗਾਏਗਾ। ਇਹ ਤਰੀਕਾ ਏ ਮੈਲੇ ਮਨ ਨੂੰ ਉਜਲਾ ਕਰਨ। ਪਤਿਤ ਪੁਨੀਤ, ਤੇ ਫਿਰ ਅੱਗੇ ਕੀ ਆਖਿਆ ਹੈ?
ਦੀਨ ਬੰਧੂ ਹਰੀ,
ਦੀਨ ਬੰਧੂ ਹਰੀ, ਹਰੀ ਦਾ ਨਾਮ ਏ ਇਹ ਦੀਨ। ਹਰੀ ਜੋ ਹੈ, ਈਸ਼ਵਰ ਜੋ ਹੈ, ਇਹ ਦੀਨਾ ਦਾ ਬੰਧੂ ਹੈ। ਦੀਨ ਕਿਸ ਨੂੰ ਆਖਦੇ ਨੇ? ਗਰੀਬ, ਨਿਮਰਤਾ ਵਾਲਾ, ਹਿਰਦੇ ਦੀ ਨਿਮਰਤਾ ਵਾਲਾ, ਉਹ ਦੀਨ ਬੰਧੂ। ਅਹੰਕਾਰੀ ਦਾ ਉਲਟਾ ਹੈ ਦੀਨ, ਇੱਕ ਅਹੰਕਾਰ ਪਾਲ ਰਿਹਾ। ਦੂਜਾ ਦੀਨ ਏ, ਮਨ ਕਰਕੇ ਗਰੀਬ ਹੈ। ਦੀਨ ਅਸੀਂ ਗਰੀਬ ਨੂੰ ਵੀ ਆਖਦੇ, ਤੇ ਮਨ ਦੀ ਗਰੀਬੀ ਵਾਲੇ ਸ਼ਬਦ। ਜਿਹੜਾ ਮਨ ਦੀ ਗਰੀਬੀ ਧਾਰ ਲੈਂਦਾ ਹੈ ਨਾ, ਕਹਿੰਦੇ ਨੇ ਹਰੀ ਉਸਦਾ ਬੰਧੂ ਏ, ਉਸਦਾ ਮਿੱਤਰ ਏ, ਉਸਦਾ ਦੋਸਤ। ਜਿਹੜਾ ਮਨ ਕਰਕੇ ਗਰੀਬ ਹੋ ਜਾਂਦਾ ਹੈ, ਜਿਹੜਾ ਮਨ ਵਿੱਚ ਨਿਮਰਤਾ ਧਾਰ ਲੈਂਦਾ ਹੈ, ਰੱਬ ਉਹਦਾ ਦੋਸਤ ਹੋ ਜਾਂਦਾ, ਉਹਦਾ ਬੰਧੂ ਹੋ ਜਾਂਦਾ। ਬੰਧੂ ਕਹਿੰਦੇ ਨੇ ਦੋਸਤ, ਰੱਬ ਉਸਦਾ ਮਿੱਤਰ ਬਣ ਜਾਂਦਾ। ਜਿਹੜਾ ਹਿਰਦੇ ਕਰਕੇ ਗਰੀਬ ਬਣ ਜਾਂਦਾ ਹੈ, ਭਾਵ ਨਿਮਰਤਾ ਧਾਰਨ ਕਰ ਲੈਂਦਾ ਹੈ, ਹੰਕਾਰ ਛੱਡ ਕੇ ਜਿਹੜਾ ਨਿਮਰਤਾਵਾਨ ਹੋ ਜਾਂਦਾ ਹੈ, ਪ੍ਰਭੂ ਉਹਦਾ ਬੰਧੂ ਬਣ ਜਾਂਦਾ ਹੈ, ਉਹਦਾ ਮਿੱਤਰ ਬਣ ਜਾਂਦਾ।
ਸ਼ਰਨ ਤਾਹੀਂ ਤੁਮ ਆਵੋ,
ਸ਼ਰਨ ਤਾਹੀਂ ਤੁਮ ਆਵੋ। ਇਸ ਕਰਕੇ ਭਾਈ ਸਾਧੂਓ, ਤੁਸੀਂ ਉਸ ਪ੍ਰਭੂ ਜੀ ਦੀ ਸ਼ਰਨ ਆ ਜਾਓ ਤੇ ਨਾਮ ਜਪਣਾ ਸ਼ੁਰੂ ਕਰੋ। ਹੋਰ ਕੰਮ ਛੱਡ ਕੇ ਤੁਸੀਂ ਪ੍ਰਭੂ ਜੀ ਦੀ ਸ਼ਰਨ ਆ ਜਾਓ ਤੇ ਨਾਮ ਜਪਣਾ ਸ਼ੁਰੂ ਕਰੋ। ਸ਼ਰਨ ਆਉਣਾ ਕੀ ਹੈ? ਸ਼ਰਨ ਆਉਣਾ ਇਹ ਇਤਨੀ ਕਿ ਇੱਥੇ ਆ ਕੇ ਗੁਰਦੁਆਰੇ ਚੌਂਕੜਾ ਮਾਰ ਕੇ ਬਹਿ ਜਾਓ ਤੇ ਅਸੀਂ ਸ਼ਰਨ ਆ ਗਏ। ਬਹਿਣ ਤੇ ਅਸੀਂ ਰੋਜ਼ ਹੀ ਆ ਜਾਂਦੇ ਹਾਂ, ਪਰ ਕਿੱਥੇ ਗੁਰੂ ਦੇ ਬਣੇ ਹਾਂ, ਪਰ ਕਿੱਥੇ ਕੁਝ ਸਮਝਿਆ? ਸ਼ਰਨ ਆਉਣ ਦਾ ਮਤਲਬ ਇਹ ਹੁੰਦਾ ਹੈ, ਸ਼ਰਨ ਉਹ ਆਇਆ ਜੋ ਆਪਣੀ ਮਤ ਛੱਡ ਕੇ ਗੁਰੂ ਦੀ ਮਤ ਲੈਣ ਲੱਗ ਪਿਆ, ਉਹ ਸ਼ਰਨ ਆਇਆ। ਦੂਜਾ ਕਿੱਥੇ ਸ਼ਰਨ ਆਇਆ? ਸ਼ਰਨ ਉਹ ਆ ਜਾਂਦਾ ਹੈ ਜਿਹੜਾ ਸਰੈਂਡਰ ਹੋ ਕੇ ਆਉਂਦਾ ਹੈ, ਉਹ ਸ਼ਰਨ। ਤੇ ਸਰੈਂਡਰ ਹੋਣਾ ਕੀ ਹੈ? ਇਹ ਵੀ ਆਪਣੀ ਹੈਂਕੜ ਛੱਡ ਦਿੱਤੀ, ਆਪਣੀ ਮਤ ਛੱਡ ਦਿੱਤੀ ਤੇ ਗੁਰੂ ਮਤ ਲੈ ਲਓ, ਉਹ ਸਰੈਂਡਰ ਹੋਇਆ। ਅਸੀਂ ਸਰੈਂਡਰ ਹੋਣ ਥੋੜਾ ਆਉਂਦੇ ਹਾਂ, ਅਸੀਂ ਤੇ ਸਿਰ ਚੁਗਾ ਦਿੰਦੇ ਹਾਂ ਪਰ ਸਰੈਂਡਰ ਨਹੀਂ ਹੁੰਦੇ। ਕਹਿੰਦੇ ਹੈ ਬਦਲਣਾ ਤੇ ਕੋਈ ਨਹੀਂ ਹੈ, ਸਿਰ ਚੁਗਾ ਦਿਆਂ ਲੇਕਿਨ ਬਦਲਣਾ। ਸ਼ਰਨ ਆ ਜਾਣ ਦਾ ਮਤਲਬ ਹੀ ਇਹ ਹੈ ਆਪਣੇ ਮਨ ਦੀ ਮਤ ਛੱਡ ਕੇ ਗੁਰੂ ਦੀ ਮਤ ਲੈ ਲੈਣ, ਉਸ ਮਤ ਤੇ ਚੱਲਣ ਲੱਗ ਪੈਣਾ, ਉਹ ਸ਼ਰਨ ਆਇਆ। ਤੋ ਕਹਿੰਦੇ ਨੇ ਇਹ ਸਾਧੂਓ, ਤੁਸੀਂ ਵੀ ਪ੍ਰਭੂ ਜੀ ਦੀ ਸ਼ਰਨ ਆ ਜਾਓ, ਤੁਸੀਂ ਵੀ ਉਪਦੇਸ਼ ਅਕਾਲ ਪੁਰਖ ਦਾ ਉਹ ਕਮਾਵੋ, ਆਪਣੀ ਮਤ ਛੱਡ ਕੇ ਉਹ ਉਪਦੇਸ਼ ਕਮਾਵੋ।
ਗਜ ਕੋ ਤਰਾਸ ਮਿਟਿਓ ਜੈ ਸਿਮਰਤ ਤੁਮ ਕਾਹੇ ਵਿਸਰਾਵੋ।
ਗਜ ਕੋ ਤਰਾਸ ਮਿਟਿਓ ਜੈ ਸਿਮਰਤ ਤੁਮ ਕਾਹੇ ਵਿਸਰਾਵੋ। ਹੁਣ ਇਹ ਤੁਕ ਸਮਝਾਣੀ ਪਏਗੀ ਪਹਿਲਾਂ। ਗਜ ਕਿਸ ਨੂੰ ਆਖਦੇ ਨੇ? ਹੱਥ।
ਇਹ ਕੀ ਬੋਲੀ ਕਹਿੰਦੀ? ਗਜ
ਇਹ ਪ੍ਰਾਤਨ ਬੋਲੀ,
ਕਿਉਂਕਿ ਮਲੇਸ਼ੀਆ ਦੀ ਬੋਲੀ ਚ ਗਾਜਾ
ਹਾਥੀ ਹੁੰਦਾ। ਬਸ ਇਹ ਕੀ ਹੈ, ਫਿਰ ਮਲੇਸ਼ੀਆ ਦੀ ਅਸੀਂ ਸਮਝ ਲੈਂਦੇ ਹਾਂ।
ਮੈਂ ਸੋਚੀ ਵੀ ਕਿਹੜੀ ਮੁੱਢ
ਹੈ ਤੇ ਸੰਸਕ੍ਰਿਤ ਗਜ ਹੱਥ। ਕਹਾਣੀ ਤੁਰੀ ਆ ਰਹੀ, ਸਾਖੀ ਤੁਰੀ ਆ ਰਹੀ, ਜਿਹੜੀ ਆਮ ਸੁਣਾਉਂਦੇ ਨੇ ਤੇ ਪੋਥੀਆਂ ਚ ਵੀ ਲਿਖੀ ਹੈ। ਪਹਿਲਾਂ ਉਹ ਸੁਣਾ ਦਿਆਂ ਤੇ ਫਿਰ ਮੈਂ ਆਪਣੀ ਗੱਲ ਦੱਸ। ਗਜ ਕਹਿੰਦੇ ਨੇ ਹਾਥੀ ਨੂੰ। ਤੋ ਸਾਖੀ ਚੱਲੀ ਆ ਰਹੀ ਏ ਕਿ ਇੱਕ ਸੀਗਾ ਗੰਧਰਵ। ਗੰਧਰਵ ਕਹਿੰਦੇ ਨੇ ਦੇਵਤਿਆਂ ਦੇ ਰਾਗੀ। ਅਸੀਂ ਮੰਨ ਲਿਆ ਨਾ ਕਿ ਸਵਰਗ ਵਿੱਚ ਦੇਵਤੇ ਰਹਿ ਰਹੇ, ਤੇ ਜਿਵੇਂ ਇੱਥੇ ਸਾਨੂੰ ਰਾਗੀ ਕੀਰਤਨ ਸੁਣਾਉਂਦੇ ਨੇ, ਦੇਵਤਿਆਂ ਨੂੰ ਵੀ ਕੀਰਤਨ ਸੁਣਾਉਣ ਵਾਲੇ ਉੱਥੇ ਬੈਠੇ ਨੇ, ਅਸੀਂ ਮੰਨ ਲਿਆ। ਉਹਨਾਂ ਨੂੰ ਆਖੀ ਦਾ ਗੰਧਰਵ। ਇੱਕ ਵਾਰੀ ਮੈਂ ਗੰਧਰਵ ਕਿਸੇ ਨੂੰ ਕਹਿ ਬੈਠੀ, ਉਹ ਗੰਧਰਵ ਦਾ ਮਤਲਬ ਹੁੰਦਾ ਗਧਾ ਤੇ ਗੰਧਰਵ ਦਾ ਮਤਲਬ ਹੁੰਦਾ ਰਾਗੀ। ਉਹ ਬਈ ਸੋਟਾ ਲੈ ਕੇ ਭੱਜਿਆ ਨੀ ਨਾ ਮੇਰੇ ਪਿੱਛੇ, ਕਹਿੰਦਾ ਤੂੰ ਮੈਨੂੰ ਗਧਾ ਆਖਦਾ। ਸਾਨੂੰ ਪਤਾ ਕੋਈ ਨੀ ਸੀ ਗਦਰਭ ਕੀ ਹੈ ਤੇ ਗੰਧਰਭ ਕੀ ਹੈ। ਅਸੀਂ ਕਿਸੇ ਨੂੰ ਕਹਿ ਬੈਠੇ ਗਦਰਭ ਤੇ ਦੁਆ ਲਾਖਾ ਹੋ ਗਿਆ। ਨਿਹੰਗ ਸਿੰਘ ਕਹਿੰਦਾ ਤੂੰ ਮੈਨੂੰ ਗਧਾ ਆਖਦਾ। ਮੈਂ ਕਿਹਾ ਜੀ ਨਹੀਂ, ਮੈਂ ਤੇ ਗਦਰਭ ਹੀ ਆਖਦਾ, ਤੁਸੀਂ ਰਾਗੀ ਹੋ। ਕਹਿੰਦਾ ਆ ਗੰਧਰਭ, ਗਦਰਭ ਤੇ ਗੰਧਰਭ ਚ ਵੀ ਫਰਕ। ਤੋਂ ਸਾਖੀ ਇਹ ਹੈ ਕਿ ਇੱਕ ਸੀਗਾ ਦੇਵਤਿਆਂ ਦਾ ਰਾਗੀ ਗੰਧਰਭ, ਉਹ ਕੋਈ ਗਲਤੀ ਕਰ ਬੈਠ, ਦੇਵਤੇ ਨੇ ਉਸਨੂੰ ਸ਼ਰਾਪ ਦੇ ਦਿੱਤਾ। ਐਸਾ ਸ਼ਰਾਪ ਉਹਨੂੰ ਮਿਲਿਆ ਕਿ ਉਹ ਹਾਥੀ ਬਣ ਕੇ ਉਸਨੇ ਜਨਮ ਲਿਆ ਦਰ। ਤੇ ਹਾਥੀ ਪਾਣੀ ਪੀਣ ਜਾਂਦੇ ਨੇ ਤਲਾਬਾਂ ਚ ਜਾਂ ਹੋਰ ਛੱਪੜਾਂ ਜੰਗਲਾਂ ਵਿੱਚ। ਕੋਈ ਤਲਾਬ ਸੀ, ਉੱਥੇ ਹਾਥੀ ਅੰਦਰ ਚਲਾ ਗਿਆ ਪਾਣੀ ਦੇ, ਪਾਣੀ ਤੋਂ ਪਾਣੀ ਸੀ ਵਿੱਚ ਰਹਿੰਦਾ ਤੰਦੂਆ। ਤੰਦੂਆ ਕਿਸ ਨੂੰ ਕਹਿੰਦੇ? ਆਕਟੋਪਸ ਨਹੀਂ, ਬਹੁਤ ਸਾਰੇ ਉਹਦੇ ਫੜ ਲੈਂਦਾ ਔਰ ਉਹ ਤੇ ਐਸਾ ਫੜਦਾ ਹੈ ਕਿ ਉਹਨੂੰ ਤੁਸੀਂ ਲਾ ਨਹੀਂ ਸਕਦੇ। ਜਿੱਥੇ ਇੱਕ ਵਾਰੀ ਉਹ ਜਕੜ ਲਵੇ ਨਾ ਉਹਦੇ ਤੰਦ ਚ, ਜਿੱਥੇ ਪੈ ਜਾਣ ਹਿਲ ਨਹੀਂ ਸਕਦਾ ਬੰਦ, ਕਿੱਡਾ ਤਗੜਾ ਹੋਵੇ ਉਹ, ਕੁਛ ਐਸਾ ਹੀ ਉਹਦਾ ਕੋਈ ਪ੍ਰੈਸ਼ਰ ਦਾ ਵਰਗ ਰੱਬ ਜਾਣ ਕਿਵੇਂ। ਲੇਕਿਨ ਆਕਟੋਪਸ ਜਿੱਥੇ ਫੜ ਲਵੇ ਨਾ ਉਹਨੂੰ ਤੇ ਤੁਸੀਂ ਕ੍ਰੇਨ ਨਾਲ ਵੀ ਨਹੀਂ ਲਾ। ਸਕਸ਼ਨ ਬੈਡ ਲਓ ਜੀ, ਉਹ ਸਾਖੀ ਚ ਕਹਿੰਦੀ ਹੈ ਕਿ ਉਹ ਹਾਥੀ ਵੜਿਆ ਪਾਣੀ ਚ, ਪਾਣੀ ਪੀਣ ਤੇ ਤੰਦੂਏ ਨੇ ਫੜ ਲਿਆ। ਤੰਦੂਏ ਨੇ ਫੜ ਲਿਆ ਤੇ ਕਹਿੰਦੇ ਨੇ ਫਿਰ ਹਾਥੀ ਨਾ ਕੁਝ ਚੰਗੇ ਕਰਮ ਉਹਦੇ ਪਿੱਛੇ ਥੋੜੇ ਜੇ ਹੈ ਸਵਾ। ਉਹਨੇ ਦੇਵਤਾ ਜੋ ਰਿਹਾ ਸੀਗਾ, ਦੇਵਤਿਆਂ ਦਾ ਰਾਗੀ ਜੋ ਰਿਹਾ ਸੀਗਾ, ਕੁਝ ਰਾਗ ਯਾਦ ਆ ਗਿਆ ਹੁਣ ਹਾਥੀ ਨੂੰ ਵੀ। ਤੋ ਕਹਿੰਦੇ ਨੇ ਕਿ ਯਾਦ ਕੀਤਾ ਹਾਥੀ ਨੇ ਪਰਮਾਤਮਾ ਨੂੰ, ਹੁਣ ਹੋਵੇ ਹਾਥੀ ਪਸ਼ੂ ਨੂੰ ਕਿੱਥੇ ਪਛਾਣ ਹੈ ਕੀ ਪਰਮਾਤਮਾ ਤੇ ਕੀ ਨਹੀਂ, ਤੁਸੀਂ ਦੱਸੋ। ਇਹ ਤੇ ਸਾਖੀਆਂ ਨੇ ਜਿਨ੍ਹਾਂ ਨੇ ਕੱਢ ਲਈਆਂ ਤੇ ਮੈਂ ਅਸਲੀ ਮੀਨਿੰਗ ਫਿਰ। ਤੋ ਕਹਿੰਦੇ ਨੇ ਹਾਥੀ ਨੇ ਪਰਮਾਤਮਾ ਨੂੰ ਯਾਦ ਕੀਤਾ ਤੇ ਤੰਦੂਏ ਨੇ ਉਹਨੂੰ ਛੱਡ ਗੁਰੂ ਜਾਣ ਪਾਇਆ। ਤੋ ਪ੍ਰਭੂ ਜੀ ਨੇ, ਹਾਥੀ ਨੇ ਜਦੋਂ ਚੀਕ ਪੁਕਾਰ ਕੀਤੀ ਨਾ ਹੇ ਰੱਬ ਜੀ ਬਚਾ ਲਓ, ਤੇ ਰੱਬ ਨੇ ਬਚਾ ਦੇ ਤੰਦੂਏ ਨੇ। ਇਹ ਸਾਖੀ ਹੁਣ ਅਸਲ ਚ ਹੈ ਕਿ ਤੰਦੂਆ ਕੀ ਹੈ, ਜਕੜ ਕੀ ਹੈ, ਹਾਥੀ ਕੀ। ਹਾਥੀ ਹੈ ਬੰਦੇ ਦਾ ਮਨ, ਬੰਦੇ ਦੇ ਮਨ ਨੂੰ ਕਈ ਵਾਰ ਹਾਥੀ ਆਖਿਆ ਗਿਆ। ਤੰਦੂਆ ਕੀ ਹੈ, ਮਾਇਆ ਹੈ, ਤੇ ਇੰਜ ਪੈ ਜਾਂਦੀ ਹੈ ਜਿਵੇਂ ਤੰਦੂਆ ਪੈ ਜਾਂਦਾ ਲਾਉਣੀ ਔਖੀ ਹੈ। ਤ੍ਰਾਸ ਕੀ ਹੈ, ਚੀਖ ਪੁਕਾਰ, ਦੁੱਖ ਦੇ ਵਿੱਚ ਜੋ ਚੀਖ ਪੁਕਾਰ ਕਰੀ ਦੀ ਹੈ। ਤ੍ਰਾਸ ਕਹਿੰਦੇ ਨੇ ਗਜ ਕੋ ਤ੍ਰਾਸ ਮਿਟਿਓ ਖਿਨ ਪੀਤਰ। ਇਹ ਮਨ ਹਾਥੀ ਮਾਇਆ ਦੇ ਤੰਦਾਂ ਤੋਂ ਛੁੱਟ ਸਕਦਾ ਹੈ, ਮਾਇਆ ਰੂਪੀ ਤੰਦੂਏ ਤੋਂ ਕਦੋਂ ਛੁੱਟ ਸਕਦਾ ਹੈ? ਜੇ ਰੱਬ ਅੱਗੇ ਚੀਖ ਪੁਕਾਰ ਕਰੇ, ਜੇ ਰੱਬ ਅੱਗੇ ਬੰਦਗੀ ਕਰਨਾ ਸਿੱਖ ਜਾਏ, ਚੀਖ ਪੁਕਾਰ ਕਰਨੀ ਸਿੱਖ ਜਾਏ ਕਿ ਹੇ ਰੱਬਾ ਬਚਾ ਲੈ ਮਾਇਆ ਤੋਂ ਕਿ ਛੁੱਟ ਸਕੂੰਜ ਨਹੀਂ ਹੈ ਛੁੱਟ। ਹਾਂਜੀ, ਪੁੱਛ ਰਹੇ ਕੁਛ ਪੁੱਛੋ। ਗੱਜ ਗ੍ਰਾਹ ਤੇ ਉਹ ਆਹੀ ਹੈ ਨਾ, ਗ੍ਰਾਹ ਦਾ ਮਤਲਬ ਵੀ ਤੰਦੂਆ ਹੁੰਦਾ, ਗ੍ਰਾਹ ਦਾ ਮਤਲਬ ਵੀ ਤੰਦੂਆ ਹੁੰਦਾ ਹੈ। ਹਾਂਜੀ, ਸਾਰੀ ਜਿਹੜੀਆਂ ਸਾਖੀਆਂ ਨੇ ਬੁਝਾਰਤ ਰੂਪ ਨੇ, ਮਤਲਬ ਇਹਨਾਂ ਦਾ ਡੀਪਰ ਮੀਨਿੰਗ ਹੈ, ਖੋਜਣਾ ਚਾਹੀਦਾ। ਜਦ ਤੱਕ ਖੋਜਦਾ ਨਹੀਂ ਬੰਦਾ, ਤਦ ਤੱਕ ਬੰਦਾ ਸਾਖੀਆਂ ਚ ਹੀ ਰੁਲਿਆ ਰਹੇ। ਹੁਣ ਤੁਸੀਂ ਮੰਨਦੇ ਹੋਵੇ ਹਾਥੀ ਤੇ ਉਹ ਬੰਦੇ ਵਾਂਗੂ ਸੋਚ ਸਕਦਾ ਰੱਬ ਬਾਰੇ ਕਿ ਹੁਣ ਮੈਂ ਤਕਲੀਫ ਆ ਗਿਆ, ਹੁਣ ਮੈਂ ਰੱਬ ਦੀ ਬੰਦਗੀ ਕਰ ਲਵਾਂ, ਤੇ ਦੇਵਤੇ ਨੇ ਦਿੱਤਾ ਸ਼ਰਾਪ ਤੇ ਉਹ ਬਣ ਕੇ ਆ ਗਿਆ, ਬਈ ਫਿਰ ਪ੍ਰਭੂ ਦੇ ਕਿਨਾਰੇ ਤੇ ਰਹਿ ਗਿਆ। ਜੇ ਦੇਵਤਿਆਂ ਨੇ ਸ਼ਰਾਪ ਦੇ ਕੇ ਕਿਸੇ ਨੂੰ ਜਨਮ ਹਾਥੀ ਦਾ ਦੇਣਾ ਤੇ ਕਿਸੇ ਨੂੰ ਕੁਝ ਦੇ ਦੇਣਾ, ਫਿਰ ਤੇ ਰੱਬ ਦਾ ਵਾਸੀ ਨਹੀਂ, ਫਿਰ ਤੇ ਕੁਦਰਤ ਦੇ ਅਸੂਲ ਕੋਈ ਚੱਲ ਹੀ ਨਹੀਂ ਰਹੇ, ਫਿਰ ਤੇ ਦੇਵਤੇ ਕੰਟਰੋਲ ਕਰ ਰਹੇ। ਫਿਰ ਹਾਥੀ ਨੂੰ ਸੂਝ ਆ ਗਈ ਹੈ ਤੇ ਦੂਜੇ ਜਾਨਵਰਾਂ ਨੂੰ ਆ ਜਾਣੀ ਚਾਹੀਦੀ ਹੈ, ਜਪਣ ਦੀ ਸੂਝ ਕੋਈ ਛੁੱਟ ਜਾਣੇ ਚਾਹੀਦੇ ਨੇ, ਉਹਨਾਂ ਨੇ ਕੀ ਮਾਂ ਮਾਰੇ ਨੇ ਰੱਬ ਦੇ। ਕਹਾਣੀਆਂ ਹਾਂਜੀ, ਮਨ ਹੱਥ
ਹਾਂਜੀ ਹਾਂਜੀ,
ਉਹਦੀ ਇੰਨੀ ਡਿਵੈਲਪ ਨਹੀਂ ਹੋਈ
ਹੋਏਗਾ
ਨਹੀਂ, ਬਲਕਿ ਸਾਇੰਸ ਇਹ ਦੱਸਦੀ ਹੈ ਕਿ ਉਸ ਨੂੰ ਪਸ਼ੂ ਨੂੰ ਚੰਗੇ ਮਾੜੇ ਦੀ ਸੋਝੀ ਨਹੀਂ ਹੈ। ਜੇ ਚੰਗੇ ਮਾੜੇ ਦੀ ਸੋਝੀ ਹੋਵੇ, ਹਾਂ ਇਨਸਾਨ ਨੂੰ ਚੰਗੇ ਮਾੜੇ ਦੀ ਸੋਝੀ ਹੈ, ਤਾਂ ਜਿਹਨੂੰ ਚੰਗੇ ਮਾੜੇ ਦੀ ਸੋਝੀ ਨਹੀਂ ਉਹਨੂੰ ਰੱਬ ਦਾ ਕੀ ਪਤਾ, ਉਹਨੂੰ ਬੰਦਗੀ ਦਾ ਕੀ ਪਤਾ? ਕੀ ਤੁਸੀਂ ਸੋਚ ਸਕਦੇ ਕੁੱਤੇ ਬਿੱਲੇ ਨੂੰ ਰੱਬ ਦਾ ਪਤਾ ਕਿ ਰੱਬ ਵਰਗੀ ਕੋਈ ਚੀਜ਼ ਹੈ? ਪਰ ਕੀ ਤੋਤੇ ਨੂੰ ਪਤਾ ਹੈ ਕਿ ਰੱਬ ਕੀ ਹੈ, ਬੰਦਗੀ ਕੀ ਹੈ? ਤੋਤੇ ਨੂੰ ਕੱਢ ਦਿਓ ਪਿੰਜਰੇ ਚ, ਤੁਸੀਂ ਪਿੰਜਰੇ ਚ ਰੱਖਿਆ ਤੋਤੇ ਨੂੰ, ਰਾਮ ਰਾਮ ਕਹਿਣਾ ਸਿਖਾ ਦਿੱਤਾ, ਕੀ ਤੋਤੇ ਨੂੰ ਪਤਾ ਵੀ ਰਾਮ ਕੀ ਹੈ? ਪਿੰਜਰੇ ਚੋਂ ਕੱਢ ਦਿਓ, ਜਾ ਕੇ ਜੰਗਲਾਂ ਚੋਂ ਰਾਮ ਰਾਮ ਕਰੇਗਾ, ਉਹ ਤੇ ਆਪਣੀ ਬੋਲੀ ਬੋਲੇਗਾ। ਤੋਤੇ ਨੂੰ ਜੇ ਰਾਮ ਰਾਮ ਕਹਿਣਾ ਸਿਖਾ ਦਿੱਤਾ, ਉਹ ਤੇ ਫਿਜ਼ੀਕਲ ਕੰਮ ਹੈ ਉਹਦੇ ਲਈ, ਉਹਨੂੰ ਕੋਈ ਸਮਝ ਨਹੀਂ ਹੈ ਕਿ ਰਾਮ ਰਾਮ ਦਾ ਮਤਲਬ ਕੀ ਹੈ, ਰਾਮ ਕੀ ਹੁੰਦਾ ਹੈ। ਇੱਕ ਫਿਜ਼ੀਕਲ ਚੀਜ਼ ਉਸਨੇ ਸਿਖਾ ਦਿੱਤੀ ਹੈ, ਸਿੱਖ ਲਈ ਹੈ ਕਿਵੇਂ ਹਿਲਾਉਣਾ ਹੈ, ਕਿਵੇਂ ਆਵਾਜ਼ ਕੱਢਣੀ ਹੈ, ਕਿਵੇਂ ਕੰਟਰੋਲ ਕਰਨਾ, ਲੇਕਿਨ ਉਸਨੂੰ ਰੱਬ ਦਾ ਥੋੜਾ ਪਤਾ ਕਿ ਰੱਬ ਹੈ। ਛੱਡ ਦਿਓ ਪਿੰਜਰੇ ਚ, ਜੇ ਤੇ ਉਹ ਬਾਹਰ ਨਹੀਂ ਦੌੜਦਾ, ਰੱਬ ਰੱਬ ਕਰਦਾ ਹੀ ਰਹਿੰਦਾ ਉੱਥੇ, ਫਿਰ ਤੇ ਮੰਨ ਲਿਆ ਵੀ ਤੋਤਾ ਸਿੱਖ ਗਿਆ ਕੁਛ, ਇਹਨੇ ਵੀ ਮਨ ਨੂੰ ਕਾਬੂ ਕਰ। ਤੇ ਜੇ ਜੰਗਲ ਚ ਜਾ ਕੇ ਫਿਰ ਉਹੀ ਕੁਝ ਕਰ ਰਿਹਾ, ਆਪਣੀ ਬੋਲੀ ਬੋਲ ਰਿਹਾ, ਇਸ ਤੇ ਕੁਝ ਸਿੱਖਿਆ ਨਹੀਂ। ਹਰ ਇੱਕ ਸਾਖੀ ਪਿੱਛੇ ਕੁਛ ਗਹਿਰੀ ਗੱਲ ਹੈ, ਸਾਖੀ ਨੂੰ ਫਰੋਲਣ ਦੀ। ਜਦ ਤੱਕ ਉਸ ਗਹਿਰਾਈ ਤੱਕ ਉਸ ਨੂੰ ਖੋਜਣ ਦੀ ਕੋਸ਼ਿਸ਼ ਨਹੀਂ ਕਰੋਗੇ ਤਾਂ ਝੂਠੀਆਂ ਸਾਖੀਆਂ ਨਾ ਬੱਝੇ ਰਹੋ। ਇਹੀ ਕਾਰਨ ਹੈ ਕਿ ਇੰਨੀ ਮਾਇਥੋਲੋਜੀ ਹਿੰਦੂ ਬਣੀ ਪਈ ਆ, ਜੋ ਹਾਸੇਹੀਣੀ ਜਾਪ ਰਹੀ ਹੈ। ਕਿਉਂ? ਗਹਿਰੀਆਂ ਗੱਲਾਂ ਉਹਨਾਂ ਦੇ ਪਿੱਛੇ ਉਪਦੇਸ਼ ਕੀ ਹੈ ਉਹ ਛੱਡ ਦਿੱਤਾ, ਕਹਾਣੀਆਂ ਨੂੰ ਫੜ ਲਿਆ। ਉਹ ਕਹਾਣੀਆਂ ਬੇਸਲੈਸ ਨਜ਼ਰ ਆ ਰਹੀਆਂ, ਬਈ ਇਹਨਾਂ ਚ ਕੋਈ ਦਮ ਨਹੀਂ, ਕਹਾਣੀ ਚ ਕੀ ਦਮ ਹੈ ਹੁਣ ਇਹਦੇ?
ਹਾਂਜੀ ਹਾਂਜੀ,
سپ نے چھا کی تھی تسی ساکھی نو اس طرح من لو لیکن جس طرح ساکھی میں انٹرپریٹ کر دا میں کہنا کہ سپ ورگے زریلے بندے جڑے گرو نانک دے ویری بھی بنے سنگ سار کرن والے بھی لیکن جدوں گرو نانک دی بانی دا اثر پیا گرو نانک دی شخصیت دا اثر پیا وہ گرو نانک دے چھا کرنا سکھ ڈنگ مارن چھڈ کے چھا کرنا میں تے اے اصلیت لواں کہ سپ بھی چھا کرنا سکھ گئے ڈنگ مارن دی بجائے وہ بھی جان گئے کہ ماں پرکھ نے کوڈے را کوڈا کی کوڈے کی نے کراہے پے منک کوڈے نے اج بھی کوڈے نے اس نہ دن چی جڑا من رب ول نہیں ہے وہ شیطان ہے وہی راکشس ہے میرا خیال ہے تسی آخ رہے سپ دا سبھا ہے ڈنگ مارنے نکے نکے بچے ویکھے نے تھے ہسپتال چ پائے پتہ نہیں میرے دکھا رہے سی نکے جے بچے نو دس رہی سی پتہ نہیں کس نے سپ نے ڈنگیا تے اودے لیور خراب ہو گیا پھر مساں جان بچی ہو دی او پیچھے جے کمنٹری دکھا رہے سی دو کے تین سال دا بچہ تے اے سپ کوئی وکھرا سی پھر اینو نہ سمجھ آئی
سپ کیوں بچہ نہیں مارتا بچہ سپ نہیں مارتا کوئی ایڈلٹ ہوگا نا سپ مارن
سپ ڈنگ کدوں ماردا ہے کوئی بھی جانور تانوں اٹیک کدوں کردا ہے جدوں تہاڈے کول گھبراؤندا ہے جدوں اونوں اپنی جان دا خطرہ پیندا ہے اودوں تہاڈے تے وار کردا ہے تسی جا کے دیکھو جوگیاں نکے نکے بچے کئی دس جاندے نے سب اے جڑیاں کہانیاں نے ہر ایک دے پیچھے ہے سبق ہے جڑی سمجھن والی چیز ہے تو من میرو گج جیبا میری کاتی من میرو گج منی ہاتھی من میرو گج سمجھو کہ ستگرو سمجھا رہے نے گج ہے کہ من میرو گج بندے دا من ہی ہاتھ ہنکاری من ہاتھی نہیں ہے دیکھی رسائن تو آخیا کہ گج کو تراس مٹیو جے سمرت تو میں اس دا ارتھ انج کرنا ہے کہ ہنکاری بندہ بھی او من جو ہاتھی بن گیا ہے او بھی جے سمرن چ لگ جائے تے ہنکار نال جڑے دکھ پیدا ہوندے نے انہاں دکھاں تو چھٹ جا ہنکار ہمیشہ دکھ پیدا کردا تو ہنکار تو جڑے دکھ پیدا ہوندے نے انہاں دکھاں تو اس دی نویرتی ہو جاندی ہے چھٹ جاندا ہے
تم
کاہے بسراو او بھائی جے وڈے وڈے ہنکاری منوکھ اپنے دکھ اس طرح چھڈ سکدے نے تو بھائی توں کیوں پربھو نو بلا رہے جے وڈے وڈے ہنکاریاں دے دکھ اس طرح مٹ سکدے نے جپن نال تے بھائی توں کیوں بلا رہے رب نوں
تج ابمان موہ مایا پن پجن رام چت لاو
تج ابمان موہ مایا پن پچھو لگے گی شرام تج ابیبان مو مایا فن فن دا مطلب ہوندا ہے مڑ بھجن رام چت لاو مڑ بندے نے بندگی کر کے سکھنا کی ہے مو مایا فن ابیمان کلا نہیں چھڈنا مایا دی ممتا بھی چھڈنی ہے مڑ کے مایا دی ممتا بھی چھڈنی ہے ہنکار بھی تیاگنا ہے تے مایا دی ممتا بھی چھڈنی ہے مایا نال جڑا پیار بنا رکھیا نا اے بھی چھڈنا پاپ کی ہے تی پتر بھی مایا نے ماں پیو بھی مایا ہے آ مکان بھی مایا نے پیسہ دولت بھی مایا ہے لیکن وڈی گل سمجھن والی ہے مایا باہر نہیں مایا تے اندر ہے من دا وچار مایا ہے دولت کنی بھی ہووے پر جے من قابو وچ ہے تے مایا مایا نہیں مایا تے اودو مایا بندی ہے جنہاں چر من وکاری جنہاں وچ من کراہے جنہاں چر من کراہے وڈے راج جوگی دا ایگزامپل دئی دا ہے جنک راجے اے مایا تو بالکل رہت سی تے جنک راجے جتری مایا کدے کول ہونی ہے جڑا سی راجا کیوں دولت سی پر دولت نال پکڑ کوئی نہیں سی لوگاں آکھیا تیرے محل نو اگ لگی ہے کہندا لگی رہن تے بندگی کر کے آواں لگی رہن بندگی کر کے آواں گے کوئی فکر نہیں بھاو کی ہے دسیا کی ہے کہ جنوں پکڑ ہو جائے نا او تے ساکھی کچھ اور ہے اے نہیں کہ اس نو اے چنتا نہیں ہونی بھاو کی ہے او تے دسنا چاہندا سی جڑا آیا سی گا کوڑ ویراگی او تو سبق لین ویراگی نو اپنی نکی جی پوٹلی دا فکر پی گیا سی سکھدیو خیر لمبی ساکھی ہے ادھر آ جاؤ تج ابھیمان مو مایا پن بھجن رام چت لاو اے سادھو کرو کی ہنکار چڈو تے مڑ مایا دی ممتا بھی چڈو دونوں چیزاں تیاگ تے بھجن رام چت لاو پربھو جی دے بھجن وچ تسی اپنا چت ٹکاؤ
نانک کہت مکتی پنتھ اے ہو گرمکھی ہوئے تم پاو
نانک کہت نانک آخدے نے مکتی پنتھ اے ہو اے ہو یہ مکتی دارا مکتی پنتھ مکتی دارا اے ہو یہ مکتی دارا کیڑا تاج ابھیمان مو مایا اے ہے مکتی دارا ہنکار بھی تیاگنا ہے تے مایا دی ممتا بھی تیاگنی ہے اے ہے مکتی دارا تاج ابھیمان مو مایا پن تو کہندے نے اے ہے مکتی پنتھ مکتی پنتھ اے ہو اسے نو آخیدا ہے مکتی دارا گرمکھی ہوئے تم پاو گرمکھی ہوئے گرو دی سکھیا پا کے تسی بھی اے راہ تے آ جاؤ تم پاو تسی بھی مکتی پا لو اے راہ تے آ گرمکھی ہوئے تم پاو تسی بھی مکتی پا لو گرو دی سکھیا لو اس راہ تے تر پاؤ تے تسی بھی مکتی پا لو تو کہندے نے تہاڈے لئی بھی مکتی اوکھی نہیں ہے تسی بھی گرو دی سکھیا لے کے اسے راہ تے تر پاؤ ہنکار چھڈن دا تے موہ مایا جاگن دا تسی بھی مکتی پا سکدے ہاں جی ٹائم
کوڑی مہلا نوواں
ہاں کرو
کو مائی پلیو من سمجھاوے وید پران ساد مگ سن کر نمکھ نہ ہری گن گاوے رہاؤ دُرلبھ دے پائے مانس کی برتھا جنم سراوے مایا موہ مہا سنکٹ بن تاسیوں رچ اپجاوے انتر باہر سدا سنگ پربتا پرب تاسیوں نیو نہ لاوے نانک مکتی تائیں تم مانو جے کٹ رام سماوے کو مائی پلیو من سمجھاوے
کو مائی بھولیو پلیو نہیں ہے دلینکڑے نے بھولیا ਗਹਿਓ ਕੋਊ ਤੋਂ ਭਾਵ ਕੋਈ ਵਿਰਲਾ, ਕੋਊ ਕੋਈ ਵਿਰਲਾ, ਮਾਈ ਏ ਮਾਤਾ ਹੈ ਮੇਰੀ ਮਾਂ, ਕੋਈ ਵਿਰਲਾ ਹੁੰਦਾ ਏ ਜਿਹੜਾ ਭੁੱਲਿਓ ਮਨ ਸਮਝਾਵੇ, ਆਪਣੇ ਭੁੱਲੇ ਹੋਏ ਮਨ ਨੂੰ ਸਮਝਾ ਲੈਂਦਾ, ਆਪਣੇ ਕੁਰਾਹੇ ਪਏ ਹੋਏ ਮਨ ਨੂੰ ਰਾਹੇ ਲੈ ਆਉਂਦਾ ਹੈ। ਕੋਈ ਵਿਰਲਾ ਭੁੱਲੇ ਮਨ ਨੂੰ ਸਮਝਾਉਣਾ ਭਾਵ ਕੁਰਾਹੇ ਪਏ ਮਨ ਨੂੰ ਰਾਹੇ ਲੈ ਆਉਣਾ, ਗਲਤ ਜਾ ਰਹੇ ਮਨ ਨੂੰ ਠੀਕ ਰਸਤੇ ਤੇ ਲੈ ਆਉਣਾ।
ਵੇਦ ਪੁਰਾਣ ਸਾਧ ਮਗ ਸੁਣ ਕਰ ਨਿਮਖਣਾ ਹਰੀ ਗੁਣ ਗਾਵੇ ਰਹਾਓ,
ਵੇਦ ਪੁਰਾਣ ਸਾਧ ਮਗ ਸੁਣ ਕਰ ਨਿਮਖਣਾ ਹਰੀ ਗੁਣ ਗਾਵੇ। ਕਹਿੰਦੇ ਦੇਖੋ ਮਨੁੱਖਾਂ ਦੀ ਹਾਲਤ, ਵੇਦਾਂ ਦੇ ਪਾਠ ਸੁਣਦਾ ਹੈ, ਪੁਰਾਣ ਪੁਰਾਣਾ ਦਾ ਪਾਠ ਸੁਣਦਾ ਹੈ, ਸਾਧ ਮਗ, ਮਗ ਕਹਿੰਦੇ ਨੇ ਮਾਰਗ, ਸਾਧੂਆਂ ਦੇ ਮਾਰਗ ਬਾਰੇ ਵੀ ਜਾਣਕਾਰੀ ਹਾਸਲ ਕਰਦਾ ਹੈ, ਪਰ ਨਿਮਖ ਨਾ ਹਰ ਗੁਣ ਗਾ, ਪਰ ਕਰਨ ਵਾਲੀ ਗੱਲ ਉਹ ਕਰਦਾ ਕੋਈ, ਥੋੜਾ ਜਿਹਾ ਸਮਾਂ ਵੀ ਨਿਮਖ ਥੋੜਾ ਜਿਹਾ ਸਮਾਂ ਵੀ ਬਹਿ ਕੇ ਬੰਦਗੀ ਨਹੀਂ ਕਰਦਾ। ਤੂੰ ਕਹਿੰਦੇ ਨੇ ਕੀ ਹੈ ਕਿ ਇਹ ਵੇਦਾਂ ਦੇ ਪਾਠ ਤੇ ਸੁਣਨ ਨੂੰ ਤਿਆਰ ਹੈ ਪਰ ਅਮਲ ਕਰਨ ਨੂੰ ਤਿਆਰ, ਪੁਰਾਣ ਸੁਣਨ ਨੂੰ ਤੇ ਤਿਆਰ ਹੈ ਅਮਲ ਕਰਨ ਨੂੰ ਤਿਆਰ, ਸਾਧੂਆਂ ਦੇ ਮਾਰਗ ਪੁੱਛਣ ਨੂੰ ਤਿਆਰ ਹੈ ਪਰ ਸਾਧੂਆਂ ਦੇ ਮਾਰਗ ਤੇ ਚੱਲਣ ਨੂੰ ਤਿਆਰ ਨਹੀਂ। ਤੇ ਸਾਰੇ ਮਾਰਗ ਇਹ ਦੱਸਦੇ ਕੀ ਨੇ ਕਿ ਹਰੀ ਦੇ ਗੁਣ ਗਾਓ, ਵੇਦ ਵੀ ਕਹਿੰਦੇ ਨੇ ਕਿ ਪਰਮੇਸ਼ਰ ਦੇ ਗੁਣ ਗਾਓ, ਪੁਰਾਣ ਵੀ ਕਹਿੰਦੇ ਨੇ ਪਰਮੇਸ਼ਰ ਦੇ ਗੁਣ ਗਾਓ, ਜਪੋ ਬੰਦਗੀ ਕਰੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਬੰਦਗੀ ਕਰੋ, ਕਹਿੰਦੇ ਨੇ ਨਿਮਕ ਨਾ ਹਰ ਗੁਣ ਗਾਵੇ, ਉਪਦੇਸ਼ ਤੇ ਸੁਣ ਲੈਂਦਾ ਹੈ ਪਰ ਜ਼ਰਾ ਜਿੰਨਾ ਸਮਾਂ ਵੀ ਬੰਦਗੀ ਚ ਗੁਜ਼ਾਰਨ ਲਈ ਤਿਆਰ, ਨਿਮਕ ਨਾ ਹਰ ਗੁਣ ਗਾਵੇ, ਪ੍ਰਭੂ ਜੀ ਦੇ ਗੁਣ ਗਾਉਂਦਾ ਨਹੀਂ ਥੋੜੇ ਜਿਹੇ ਸਮੇਂ ਲਈ। ਤੋ ਵੇਦ, ਵੇਦ ਤੋਂ ਭਾਵ ਵੇਦ ਪੁਰਾਣ, ਸਾਰੇ ਧਰਮ ਗ੍ਰੰਥ ਇਹ ਪੜ੍ਹਦਾ, ਸਾਧ ਮਗ, ਸਾਧੂ ਕਿਵੇਂ ਰਹਿੰਦੇ ਨੇ, ਸਾਧੂ ਕੀ ਕਰਦੇ ਨੇ, ਜੋਗੀ ਕੀ ਕਰਦੇ ਨੇ, ਕਿਵੇਂ ਰਹਿੰਦੇ ਨੇ, ਕੀ ਖਾਂਦੇ ਨੇ, ਕਿਵੇਂ ਸਮਾਧੀਆਂ ਲਾਉਂਦੇ ਨੇ, ਸਾਰੀ ਜਾਣਕਾਰੀ ਇਹਨੂੰ ਚਾਹੀਦੀ ਹੈ ਪਰ ਇਹ ਬੰਦਗੀ ਕਰਨ ਲਈ ਤਿਆਰ ਨਹੀਂ ਹੈ। ਮਾਰਗ ਜਾਣਨ ਲਈ ਤਿਆਰ, ਰਾਹ ਦੱਸ ਦਿਓ ਮੈਨੂੰ ਪਰ ਤੁਰਨਾ ਮੈਂ ਕੋਈ ਨਹੀਂ ਹੈ। ਕਹਿੰਦੇ ਨੇ ਇਹ ਬੰਦੇ ਦੀ ਹਾਲਤ, ਸਭ ਕੁਝ ਜਾਣਨ ਲਈ ਤਿਆਰ ਹੈ, ਮੁਕਤੀ ਕਿਵੇਂ ਮਿਲਦੀ ਹੈ ਮੈਨੂੰ ਥੋੜਾ ਥੋੜਾ ਵੀ ਦੱਸ ਦਿਓ, ਪਰ ਅਮਲ ਕਰਨ ਲਈ ਤਿਆਰ ਨਹੀਂ, ਮੁਕਤੀ ਪਾਉਣ ਲਈ ਜੋ ਕਰਨਾ ਪਵੇਗਾ ਉਹ ਕਰਨ ਨੂੰ ਤਿਆਰ ਨਹੀਂ ਹੈ, ਰਾਹ ਜਾਣ ਲੈਣਾ ਹੈ ਜ਼ਰੂਰ। ਜਾਣਕਾਰੀ ਚਾਹੀਦੀ ਹੈ ਬੰਦੇ, ਕਹਿੰਦੇ ਨੇ ਅਮਲ ਵਿੱਚ ਕੁਝ ਨਹੀਂ ਲਿਆਉਂਦਾ, ਨਿਮਖ ਨਾ ਹਰ ਗੁਣ ਗਾਵੇ, ਵੇਦ ਕਹਿੰਦੇ ਨੇ ਕਿ ਬੰਦਗੀ ਕਰੋ, ਪੁਰਾਣ ਕਹਿੰਦੇ ਨੇ ਬੰਦਗੀ ਕਰੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਜਪੋ, ਈਸ਼ਵਰ ਦੀ ਯਾਦ ਵਿੱਚ ਬੈਠੋ, ਲੇਕਿਨ ਉਹ ਕਰਨ ਲਈ ਬੰਦਾ ਤਿਆਰ ਨਹੀਂ ਹੈ। ਸਾਧੂਆਂ ਦੇ ਮਾਰਗ ਪੁੱਛ ਲਏਗਾ ਪਰ ਉਹ ਮਾਰਗ ਦੇ ਚੱਲਣ ਦਾ ਉਸਨੂੰ ਸ਼ੌਕ ਕੋਈ ਨਹੀਂ ਹੈ, ਪੁੱਛਣ ਦਾ ਸ਼ੌਕ ਹੈ।
ਦੁਰਲੱਭ ਦੇ ਪਾਏ ਮਾਨਸ ਕੀ ਪਿਰਥਾ ਜਨਮ ਸਿਰਾਵੈ,
ਕਹਿੰਦੇ ਨੇ ਜਿਹੜਾ ਮਾਰਗ ਹੀ ਪੁੱਛਦਾ ਰਹਿੰਦਾ ਨਾ, ਰਾਹ ਹੀ ਪੁੱਛਦਾ ਰਹਿੰਦਾ ਤੇ ਚੱਲਦਾ ਕੋਈ ਨਹੀਂ, ਉਹ ਤੇ ਇਹ ਜਿਹੜੀ ਦੁਰਲੱਭ ਦੇ ਜੋ ਛੇਤੀ ਲੱਭਦੀ ਨਹੀਂ ਹੈ ਮਨੁੱਖਾ ਦੇ, ਜੋ ਛੇਤੀ ਮਿਲਦੀ ਨਹੀਂ ਹੈ ਮਨੁੱਖਾ ਦੇ, ਮਨੁੱਖਾ ਜਨਮ ਉਹ ਗਵਾ ਲੈਂਦਾ। ਦੁਰਲੱਭ ਦੇ ਪਾਏ ਮਾਨਸ ਕੀ, ਇਹ ਦੁਰਲੱਭ ਹੈ ਦੇ, ਮਨੁੱਖਾ ਦੇ ਬੜੀ ਦੁਰਲੱਭ ਹੈ, ਛੇਤੀ ਨਹੀਂ ਮਿਲਦੀ, ਤੇ ਮਨੁੱਖਾ ਦੇ ਪਾ ਲੈਂਦਾ ਹੈ, ਮਾਨਸ ਵਾਲੀ ਦੇ ਪਾ ਲੈਂਦਾ ਹੈ ਪਰ ਬਿਰਥਾ ਜਨਮ ਗਵਾਵੇ, ਜਿਸ ਕੰਮ ਲਈ ਇਹ ਮਿਲੀ ਹੈ ਉਹ ਕੰਮ ਕਰਦਾ ਨਹੀਂ ਇਸ ਕਰਕੇ ਵਿਅਰਥ ਗਵਾ ਲੈਂਦਾ ਜਨਮ। ਸਿਰਾਵੈ ਗਵਾਉਣਾ, ਬਿਤਾਵੈ, ਸਿਰਾਵੇ ਦਾ ਮਤਲਬ ਬਿਤਾਵ, ਬਤੀਤ ਕਰਦਾ, ਸਿਰਾਵੈ ਦਾ ਮਤਲਬ ਹੈ ਬਤੀਤ ਕਰਨਾ।
ਮਾਇਆ ਮੋਹ ਮਹਾ ਸੰਕਟ ਬਨ ਤਾਂ ਸਿਓ ਰੁਚ ਉਪਜਾਵੇ,
ਮਾਇਆ ਮੋਹ ਮਹਾ ਸੰਕਟ ਬਨ ਤਾਂ ਸਿਓ ਰੁਚ ਉਪਜਾਵੇ, ਮਾਇਆ ਦਾ ਮੋਹ, ਮਾਇਆ ਮੋਹ, ਮਾਇਆ ਦਾ ਮੋਹ, ਮਾਇਆ ਦਾ ਮੋਹ ਕਿਵੇਂ ਹੈ, ਜਿਵੇਂ ਮਹਾ ਸੰਕਟ ਬਨ, ਬਨ ਕਹਿੰਦੇ ਨੇ ਜੰਗਲ, ਸੰਕਟ, ਸੰਕਟ ਆਖਦੇ ਨੇ ਦੁੱਖ ਨੂੰ, ਮਹਾ ਸੰਕਟ ਬਹੁਤ ਵੱਡਾ ਦੁੱਖ, ਐਸਾ ਜੰਗਲ ਜਿਸ ਵਿੱਚ ਵੱਡੇ ਵੱਡੇ ਦੁੱਖ ਖੜੇ ਨੇ, ਐਸਾ ਜੰਗਲ ਜਿਸ ਵਿੱਚ ਵੱਡੇ ਵੱਡੇ ਦੁੱਖ, ਭਾਵ ਕੀ ਕੰਡੇ ਲੱਗ ਸਕਦੇ ਨੇ, ਜੰਗਲੀ ਜਾਨਵਰ ਮਿਲ ਸਕਦੇ ਨੇ, ਹਰ ਕਿਸਮ ਦੀ ਜਿੱਥੇ ਤਕਲੀਫ ਮੌਜੂਦ। ਤੋ ਕਹਿੰਦੇ ਨੇ ਮਾਇਆ ਦਾ ਮੋਹ ਤੇ ਇਵੇਂ ਹੈ, ਮਾਇਆ ਦੇ ਮੋਹ ਵਿੱਚ ਫਸ ਜਾਣਾ ਇਵੇਂ ਹੈ ਜਿਵੇਂ ਐਸੇ ਜੰਗਲ ਵਿੱਚ ਫਸ ਜਾਣਾ, ਭੁੱਲ ਜਾਣਾ ਜਿੱਥੇ ਦੁੱਖ ਹੀ ਦੁੱਖ ਖੜੇ, ਕੀ ਭਰਿਆ ਹੋਇਆ, ਤੋ ਭਾਵ ਕੀ ਦੁੱਖਾਂ ਨਾਲ ਭਰਿਆ ਹੋਇਆ, ਇਹ ਤੇ ਮੈਂ ਕਹਿ ਰਿਹਾ। ਤੁਸੀਂ ਹੁਣ ਮੈਨੂੰ ਚਾਹੁੰਦੇ ਹੋ ਕਿ ਮੈਂ ਉਹੀ ਲਫ਼ਜ਼ ਯਾਦ ਕਰਕੇ ਆਵਾਂ, ਤੁਸੀਂ ਪੁਆਇੰਟ ਸਮਝਣ ਦੀ ਕੋਸ਼ਿਸ਼ ਕਰੋ ਨਾ, ਮੈਂ ਆਹ ਕੀ ਇੱਕ ਇੱਕ ਲਫ਼ਜ਼ ਤੇ ਮੈਂ ਉਹ ਨਹੀਂ ਨਾ ਯਾਦ ਕਰ ਸਕਦਾ ਜਿਵੇਂ ਉੱਥੇ ਲਿਖਿਆ। ਸੰਕਟ ਕੀ ਹੈ? ਦੁੱਖ, ਮਹਾਂ ਸੰਕਟ ਬਹੁਤ ਵੱਡਾ ਦੁੱਖ। ਤੋ ਕੀ ਹੈ ਬਨ? ਬਨ ਇਸ ਆਹ ਸੰਸਾਰ ਨੂੰ ਹੀ ਬਨ ਆ ਗਿਆ, ਆਹ ਸੰਸਾਰ, ਆਹ ਜਗਤ ਜਿੱਥੇ ਮੋਹ ਮਾਇਆ ਪਸਰੀ ਹੋਈ ਹੈ, ਇਹ ਬਨ ਇੱਥੇ ਹੀ ਦੁੱਖ। ਤੋ ਜੋ ਮਾਇਆ ਦੇ ਮੋਹ ਵਿੱਚ ਫਸ ਗਿਆ ਹੈ ਉਹ ਇਸ ਜੰਗਲ ਵਿੱਚ ਫਸ ਗਿਆ, ਵੱਡੇ ਮਾਇਆ ਦੇ ਮੋਹ ਵਿੱਚ ਫਸ ਜਾਣਾ ਸਤਿਗੁਰੂ ਦੱਸਦੇ ਨੇ ਇਵੇਂ ਹੈ ਜਿਵੇਂ ਜੰਗਲ ਵਿੱਚ ਵੱਡੇ ਵੱਡੇ ਦੁੱਖਾਂ ਵਿੱਚ ਫਸ। ਤੋ ਆਖਿਆ ਲੋ, ਫਿਰ ਦੱਸੋ ਕਿੱਥੇ ਮੋਹ, ਮਾਇਆ ਮੋਹ ਮਹਾਂ ਸੰਕਟ ਬਨ ਤਾਂ ਸਿਓ ਰੁਚ ਉਪਜਾਵੈ, ਰੁਚ ਰੁਚੀ, ਦਿਲ ਲਗਾ ਲੈਣਾ, ਮਨ ਲਗਾ ਲੈਣਾ, ਤੇ ਮਨ ਲਗਾਉਂਦਾ ਉਸ ਮਾਇਆ ਦੇ ਮੋਹ ਵਿੱਚ ਜੋ ਇੰਜ ਜਿਵੇਂ ਸੰਕਟ ਭਰਿਆ ਜੰਗਲ, ਦੁੱਖਾਂ ਭਰਿਆ ਜੰਗਲ। ਆਪਣੀ ਰੁਚੀ, ਰੁਚੀ ਕੀ ਹੈ? ਮਨ ਦਾ ਝੁਕਾਓ, ਇਸ ਦਾ ਝੁਕਾਓ ਹੈ ਮਾਇਆ ਵੱਲ, ਇਸ ਦੀ ਰੁਚੀ ਹੈ ਮਾਇਆ ਵੱਲ, ਅਤੇ ਮਾਇਆ ਇੰਜ ਹੈ ਜਿਵੇਂ ਦੁੱਖਾਂ ਭਰਿਆ ਜੰਗਲ, ਤੂੰ ਦੁੱਖ ਪਾ ਰਿਹਾ ਮਾਇਆ ਵਿੱਚ, ਮਾਇਆ ਦਾ ਮੋਹ ਦੁੱਖਾਂ ਭਰਿਆ ਜੰਗਲ ਏ, ਤੇ ਇਸ ਦੀ ਰੁਚੀ ਮਾਇਆ ਵੱਲ ਏ, ਇਸ ਕਰਕੇ ਦੁੱਖ ਪਾ ਰਿਹਾ।
ਰੁਚ ਉਪਜਾਵੇ,
ਰੁਚ ਉਪਜਾਵੇ ਉਸ ਮਾਇਆ ਦੇ ਮੋਹ ਨਾਲ ਰੁਚੀ ਰੱਖਦਾ।
ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਓ ਨਿਉ ਨਾ ਲਾਵੇ,
ਅੰਤਰ ਬਾਹਰ ਸਦਾ ਸੰਗ ਪ੍ਰਭ ਤਾਂ ਸਿਓ ਨਿਉ ਨਾ ਲਾਵੇ। ਉਹ ਪਰਮਾਤਮਾ ਜੋ ਮਨੁੱਖ ਦੇ ਅੰਦਰ ਵੀ ਹੈ ਤੇ ਬਾਹਰ ਵੀ ਹੈ, ਉਹ ਸਦਾ ਨਾਲ ਹੀ ਹੈ, ਜਿਹੜਾ ਅੰਦਰ ਵਸਦਾ ਹੈ ਉਹ ਤੇ ਸਦਾ ਨਾਲ, ਸਦਾ ਸੰਗ ਹੀ ਹੈ ਉਹ ਤੇ, ਜਿਹੜਾ ਅੰਦਰ ਵਸਦਾ ਹੈ ਉਸ ਤੋਂ ਦੂਰ ਕਿਵੇਂ ਭੱਜੋਗੇ, ਉਸ ਤੋਂ ਤੇ ਦੂਰ ਹੋ ਹੀ ਨਹੀਂ ਸਕਦੇ। ਜਿਹੜੇ ਬੰਦੇ ਕਹਿੰਦੇ ਨਾ ਰੱਬ ਤੇ ਦੂਰ ਕਿਤੇ ਬੈਠੇ ਬੈਠਾ ਉਹ ਤੇ ਭੁਲੇਖੇ ਜੀ ਨੇ ਜੋ ਬੈਠਾ ਹੀ ਅੰਦਰ ਹੈ ਜਿਹਦੇ ਤੋਂ ਵੱਖਰੇ ਤੁਸੀਂ ਹੋ ਹੀ ਨਹੀਂ ਸਕਦੇ ਉਹਨੂੰ ਕਿਵੇਂ ਕਹਿੰਦੇ ਦੂਰ ਬੈਠਾ ਉਹਦਾ ਸਾਥ ਜੇ ਛੱਡਣਾ ਚਾਹੋ ਤਦ ਵੀ ਛੱਡ ਨਹੀਂ ਸਕਦੇ ਉਹਦੇ ਨਾਲ ਹੀ ਹੈ ਲੇਕਿਨ ਦੂਰ ਇਸ ਕਰਕੇ ਦਿਸ ਰਿਹਾ ਕਿਉਂਕਿ ਅੰਦਰ ਦਿਸ ਹੀ ਨਹੀਂ ਰਿਹਾ ਜੋ ਦਿਸ ਹੀ ਨਹੀਂ ਰਿਹਾ ਜਿਹਦੀ ਅਨੁਭਵਤਾ ਨਹੀਂ ਹੈ ਜਿਹਨੂੰ ਮਹਿਸੂਸ ਹੀ ਨਹੀਂ ਅੰਦਰ ਕੀਤਾ ਉਹ ਤੇ ਦੂਰ ਹੀ ਹੈ ਤੋ ਆਖਿਆ ਕੀ ਆਖਦੇ ਨੇ
ਅੰਤਰ ਬਾਹਰ
ਅੰਤਰ ਸਰੀਰ ਦੇ ਅੰਦਰ ਬਾਹਰ ਸਰੀਰ ਦੇ ਬਾਹਰ ਦੋਨੇ ਰਾਰਿਆਂ ਨੂੰ ਸਿਆਰੀ ਹੈ ਅੰਤਰ ਸਰੀਰ ਦੇ ਅੰਦਰ ਬਾਹਰ ਰਾਰੇ ਨੂੰ ਫਿਰ ਸਿਆਰੀ ਸਰੀਰ ਦੇ ਬਾਹਰ ਸਦਾ ਸੰਘ ਉਹਦੇ ਹਮੇਸ਼ਾ ਨਾਲ ਹੀ ਹੈ ਸਦਾ ਸੰਘ ਪ੍ਰਭ ਉਹ ਪ੍ਰਭੂ ਦੇ ਸਦਾ ਨਾਲ ਹੀ ਹੈ ਤੁਹਾਡੇ ਅੰਦਰ ਵੀ ਹੈ ਤੁਹਾਡੇ ਬਾਹਰ ਵੀ ਹੈ ਤਾਂ ਸਿਉਂ ਨੇ ਉਹਨਾਂ ਲਾਵੇ ਜਦਾ ਜਿਹੜਾ ਸਦਾ ਨਾਲ ਹੀ ਹੈ ਉਹਦੇ ਨਾਲ ਪਿਆਰ ਕੋਈ ਨਹੀਂ ਪਾਉਂਦਾ ਤੇ ਜਿਹੜੀ ਮਾਇਆ ਹੱਥ ਨਹੀਂ ਆ ਰਹੀ ਅੱਗੇ ਅੱਗੇ ਭਜੀ ਜਾ ਰਹੀ ਹੈ ਉਹਦੇ ਨਾਲ ਪਿਆਰ ਪਾ ਰਹੇ ਹਾਂਜੀ
ਨਾਨਕ ਮੁਕਤੀ ਤਾਏ ਤੁਮ ਮਾਨੋ ਜੈ ਕਟ ਰਾਮ ਸਮਾਵੇ
ਨਾਨਕ ਇੱਥੇ ਮੁਕਤੀ ਨਹੀਂ ਪੜਾਂਗੇ ਇਹ ਪੜਾਂਗੇ ਮੁਕਤ ਕਿਉਂ ਮੈਂ ਦੱਸਾਂ ਨਾਨਕ ਮੁਕਤ ਤਾਹੇ ਤੁਮ ਜਾਨੋ ਇਹ ਮੁਕਤ ਹੈ ਮਾਇਆ ਤੋਂ ਮੁਕਤ ਤਾਂ ਤੱਤੇ ਨੂੰ ਸਿਆਰੀਏ ਦੱਸ ਰਹੇ ਨੇ ਕਿਹੜਾ ਮੁਕਤ ਮਾਇਆ ਤੋਂ ਮੁਕਤ ਮਾਇਆ ਦੀ ਗੱਲ ਹੋ ਰਹੀ ਹੈ ਨਾਨਕ ਮੁਕਤ ਤਾਹੇ ਤੁਮ ਜਾਨੋ ਮਾਇਆ ਤੋਂ ਮੁਕਤ ਉਸ ਨੂੰ ਤੁਸੀਂ ਜਾਣੋ ਮਾਨੋ ਮਤਲਬ ਜਾਣੋ ਮੰਨ ਲਓ ਮਾਇਆ ਤੋਂ ਮੁਕਤ ਤੁਸੀਂ ਉਸ ਨੂੰ ਮੰਨੋ ਜੈ ਕੱਟ ਰਾਮ ਸਮਾਵੇ ਕੱਟ ਕਹਿੰਦੇ ਨੇ ਹਿਰਦੇ ਘਰ ਵਿੱਚ ਹਿਰਦੇ ਘਰ ਚ ਸਮਾ ਜਾਣਾ ਭਾਵ ਜਿਸ ਦਾ ਚੇਤਾ ਬਣ ਜਾਣਾ ਜਿਹੜਾ ਸਦਾ ਚੇਤੇ ਰਹਿਣ ਤੁਸੀਂ ਕਹਿ ਦਿੰਦੇ ਨਾ ਆਮ ਲੈਂਗੁਏਜ ਵੀ ਤੁਸੀਂ ਜੀ ਸਾਡੇ ਦਿਲ ਵਿੱਚ ਵਸਦੇ ਭਾਵ ਕਿ ਤੁਹਾਡੇ ਨਾਲ ਪਿਆਰ ਬਹੁਤ ਹੈ ਤੇ ਤੁਹਾਡਾ ਚੇਤਾ ਬੜਾ ਰਹਿੰਦਾ ਸਰ ਤੁਸੀਂ ਦਿਲ ਵਿੱਚ ਵਸ ਜਿਹਦੇ ਨਾਲ ਤੁਹਾਡਾ ਪਿਆਰ ਹੈ ਜਿਹਦੇ ਨਾਲ ਤੁਹਾਡਾ ਚੇਤਾ ਬੱਜਾ ਹੈ ਉਹ ਤੁਹਾਡੇ ਦਿਲ ਵਿੱਚ ਵਸ ਤੋ ਕਹਿੰਦੇ ਨੇ ਇਸੇ ਤਰ੍ਹਾਂ ਜਿਹੜਾ ਮਾਇਆ ਦਾ ਪਿਆਰ ਛੱਡ ਦਿੰਦਾ ਉਹ ਨਾਨਕ ਮੁਕਤ ਤਾਹੇ ਤੁਮ ਜਾਣੋ ਮਾਇਆ ਤੋਂ ਮੁਕਤ ਉਸ ਨੂੰ ਜਾਣੋ ਜੇ ਕੱਟ ਰਾਮ ਸਮਾਵੇ ਜਿਹਦਾ ਰਾਮ ਨਾਲ ਪਿਆਰ ਪੈ ਜਾਏ ਜਿਸਦਾ ਚੇਤਾ ਰਾਮ ਨਾਲ ਭੱਜ ਜਾਏ ਜੈ ਕੱਟ ਜਿਸ ਦੇ ਹਿਰਦੇ ਘਰ ਵਿੱਚ ਰਾਮ ਵਸ ਜਾਏ ਜਿਹਦਾ ਚੇਤਾ ਉਸ ਨਾਲ ਭੱਜ ਜਾਏ
ਗੌੜੀ ਮੇਲਾ ਨੋਮ ਸਾਧੋ ਰਾਮ ਸ਼ਰਨ ਵਿਸ਼ਰਾਮ ਵਿਸ਼ਰਾਮ ਵੇਦ ਪੁਰਾਣ ਪੜੇ ਕੋ ਏ ਗੁਣ ਸਿਮਰੋ ਸਿਮਰੇ ਹਰ ਕੋ ਨਾਮ ਰਹਾਓ ਲੋਭ ਮੋਹ ਮਾਇਆ ਮਮਤਾ ਫੁਨ ਓ ਵਿਖਿਨ ਕੀ ਸੇਵਾ ਹਰਖ ਸੋਗ ਪਰਸੇ ਜੈ ਨਾਹਿਨ ਸੋ ਮੂਰਤ ਹੈ ਦੇਵਾ ਸੁਰਗ ਨਰਕ ਅਮ੍ਰਿਤ ਬਿਖ ਏ ਸਮ ਤਿਉ ਕੰਚਨ ਅਰ ਪੈਸਾ ਉਸਤਤ ਨਿੰਦਾ ਏ ਸਮਝਾ ਕੈ ਲੋਭ ਮੋਹ ਫੁਨ ਤੈਸਾ ਦੁਖ ਸੁਖ ਏ ਬਾਂਧੇ ਜੈ ਨਾਹਿਨ ਤੈ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਾਹੇ ਤੁਮ ਮਾਨੋ ਏ ਵਿਦ ਕੋ ਜੋ ਪ੍ਰਾਨੀ ਸਾਧੋ ਰਾਮ ਸ਼ਰਨ ਵਿਸ਼ਰਾਮਾ
ਠੀਕ ਤੁਸੀਂ ਆਖੋਗੇ ਮੈਂ ਵਿਸ਼ਰਾਮਾ ਨੂੰ ਵਿਸ਼ਰਾਮਾ ਕਿਉਂ ਕਿਹਾ ਇਹ ਦੋਨੇ ਹੀ ਲਫ਼ਜ਼ ਕਰੈਕਟ ਨੇ ਵਿਸ਼ਰਾਮ ਵੀ ਐਕਸੈਪਟਡ ਹੈ ਉਸੇ ਤਰ੍ਹਾਂ ਜਿਸ ਤਰ੍ਹਾਂ ਵਿਸ਼ਰਾਮ ਵਿਸ਼ਰਾਮ ਜਿਸ ਨੂੰ ਆਖ ਟਿਕਾਓ ਸੋ ਦੋਨੇ ਤਰ੍ਹਾਂ ਇਹ ਕਬੂਲਿਆ ਜਾਂਦਾ ਹੈ ਤੇ ਜੇ ਦੋਨੇ ਤਰ੍ਹਾਂ ਕਬੂਲਿਆ ਜਾਂਦਾ ਹੋਏ ਤੇ ਫਿਰ ਚੇਂਜ ਕਰਨ ਦੀ ਸਾਨੂੰ ਲੋੜ ਜੇ ਬਗੈਰ ਬਿੰਦੀ ਤੋਂ ਵੀ ਠੀਕ ਹੈ ਤੇ ਫਿਰ ਬਿੰਦੀ ਲਾਉਣ ਦੀ ਲੋੜ ਪਰ ਜੇ ਬਿੰਦੀ ਤੋਂ ਬਗੈਰ ਉਹ ਗਲਤ ਦਿਸਦਾ ਹੈ ਉਚਾਰਨ ਹੋ ਫਿਰ ਲਾਉਣ ਤੋਂ ਵਿਸ਼ਰਾਮ ਵੀ ਐਕਸੈਪਟਡ ਹੈ ਉਵੇਂ ਜਿਵੇਂ ਵਿਸ਼ਰਾਮ ਵਿਸ਼ਰਾਮ ਜਾਂ ਵਿਸ਼ਰਾਮ ਦੋਨੇ ਤਰ੍ਹਾਂ ਐਕਸੈਪਟਡ ਹੈ ਇਸ ਕਰਕੇ ਆਖਿਆ ਵੀ ਨਾ ਲਾਓ ਤਦ ਵੀ ਤੋਂ ਆਖ ਦਿਨ ਕੀ ਇੱਥੇ ਪਾਤਸ਼ਾਹ ਕਹਿੰਦੇ ਨੇ ਸਾਧੋ ਰਾਮ ਸ਼ਰਨ ਵਿਸ਼ਰਾਮ ਵਿਸ਼ਰਾਮ ਦਾ ਮਤਲਬ ਹੁੰਦਾ ਹੈ ਆਰਾਮ ਵਿਸ਼ਰਾਮ ਅਸੀਂ ਕਹਿੰਦੇ ਜਰਾ ਵਿਸ਼ਰਾਮ ਕਰ ਲਓ ਆਰਾਮ ਕਰ ਵਿਸ਼ਰਾਮ ਆਰਾਮ ਜਾਂ ਸੁੱਖ ਰਲਦੇ ਮਿਲਦੇ ਮੀਨਿੰਗ ਆਰਾਮ ਜਾਂ ਸੁੱਖ ਇੱਥੇ ਅਰਥ ਲੈਣਾ ਹੈ ਸੁੱਖ ਸਾਧੋ ਕੀ ਆਖਿਆ ਸਾਧੂਆਂ ਨੂੰ ਕੀ ਉਪਦੇਸ਼ ਦੇ ਰਹੇ ਨੇ ਸਾਧੋ ਰਾਮ ਸ਼ਰਨ ਵਿਸ਼ਰਾਮ ਜੇ ਸੁੱਖ ਦੀ ਭਾਲ ਵਿੱਚ ਤੇ ਸੁੱਖ ਹੈ ਰਾਮ ਦੀ ਸ਼ਰਨ ਵਿੱਚ ਰਾਮ ਸ਼ਰਨ ਦੇਖਿਆ ਨੰਨੇ ਨੂੰ ਸਿਆਰੀ ਰਾਮ ਦੀ ਸ਼ਰਨ ਵਿੱਚ ਪ੍ਰਭੂ ਜੀ ਦੀ ਸ਼ਰਨ ਵਿੱਚ ਸੁੱਖ ਐ ਸਾਧੂ ਜੇ ਤੁਸੀਂ ਸੁੱਖ ਦੀ ਤਲਾਸ਼ ਕਰ ਰਹੇ ਹੋ ਤੇ ਸੁੱਖ ਹੈ ਪ੍ਰਭੂ ਜੀ ਦੀ ਸ਼ਰਨ ਆਇਆ ਜਿਸ ਦਿਨ ਤੁਸੀਂ ਪ੍ਰਭੂ ਜੀ ਦੀ ਸ਼ਰਨ ਆ ਜਾਂਦੇ ਹੋ ਪ੍ਰਭੂ ਜੀ ਦਾ ਲੜ ਫੜ ਲੈਂਦੇ ਹੋ ਉਸ ਦਿਨ ਸੁੱਖ ਮਿਲੇ ਸੁੱਖ ਦੀ ਤਲਾਸ਼ ਵਿੱਚ ਉਹ ਸੁੱਖ ਮਿਲੇਗਾ ਪ੍ਰਭੂ ਜੀ ਦੀ ਸ਼ਰਨ ਵਿੱਚ ਆ ਸਾਧੋ ਰਾਮ ਸ਼ਰਨ ਵਿਸ਼ਰਾਮ
ਵੇਦ ਪੁਰਾਣ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮ
ਵੇਦ ਪੁਰਾਣ ਪੜੇ ਕੋ ਪੜੇ ਕੋ ਦਾ ਮਤਲਬ ਹੈ ਪੜੇ ਦਾ ਇਹ ਗੁਣ ਇਹੀ ਲਾਭ ਇਹ ਗੁਣ ਦਾ ਮਤਲਬ ਕੀ ਹੈ ਇਹੀ ਲਾਭ ਵੇਦਾਂ ਪੁਰਾਣਾ ਤੇ ਹੋਰ ਗ੍ਰੰਥਾਂ ਪੜਨ ਦਾ ਇਹੀ ਲਾਭ ਏ ਪੜੇ ਕੋ ਇਹ ਗੁਣ ਵੇਦ ਪੁਰਾਣ ਹੋਰ ਗ੍ਰੰਥਾਂ ਨੂੰ ਪੜਨ ਦਾ ਇਹੀ ਲਾਭ ਏ ਵੇਦ ਪੁਰਾਣ ਪੜੇ ਕੋ ਇਹੋ ਗੁਣ ਭਾਵ ਆ ਧਰਮ ਗ੍ਰੰਥ ਪੜ੍ਹੀ ਦੇ ਨੇ ਇਹ ਧਰਮ ਗ੍ਰੰਥ ਪੜਨ ਦਾ ਕੀ ਲਾਭ ਏ ਇਹ ਗੁਣ ਕਿਹੜਾ ਗੁਣ ਕੀ ਲਾਭ ਏ ਸਿਮਰੇ ਹਰ ਕੋ ਨਾਮ ਕਿਉਂਕਿ ਇਹਨਾਂ ਗ੍ਰੰਥਾਂ ਦੇ ਪਾਠ ਰਾਹੀਂ ਸਿਮਰਨ ਵੀ ਹੋ ਜਾਂਦਾ ਹੈ ਸਿਮਰੇ ਹਰ ਕੋ ਨਾਮਾ ਇਹਨਾਂ ਦਾ ਪੜਿਆਂ ਦਾ ਲਾਭ ਇਹੀ ਤਾਂ ਹੀ ਏ ਜੇ ਬੰਦਾ ਸਿਮਰਨ ਵਿੱਚ ਲੱਗ ਜਾਏ ਬੰਦਗੀ ਵਿੱਚ ਲੱਗ ਜਾਏ ਵੇਦ ਪੁਰਾਣ ਤੇ ਦੂਜੇ ਧਰਮ ਗ੍ਰੰਥਾਂ ਨੂੰ ਸਿਮਰਨ ਦਾ ਦੂਜੇ ਧਰਮ ਗ੍ਰੰਥਾਂ ਨੂੰ ਪੜਨ ਦਾ ਇਹੀ ਲਾਭ ਏ ਕਿ ਬੰਦਾ ਸਿਮਰਨ ਵਿੱਚ ਲੱਗ ਜਾਏ ਬੰਦਗੀ ਵਿੱਚ ਲੱਗ ਜਾਏ ਵੇਦ ਪੁਰਾਣ ਪੜੇ ਕੋ ਪੜੇ ਦਾ ਪੜਿਆਂ ਦਾ ਵੇਦਾਂ ਪੁਰਾਣਾਂ ਦੇ ਪਾਠ ਕਰਨ ਦਾ ਇਹੋ ਗੁਣ ਇਹੀ ਲਾਭ ਏ ਕੀ ਲਾਭ ਏ ਸਿਮਰੇ ਹਰ ਕੋ ਨਾਮਾ ਬੰਦਾ ਹਰੀ ਦੇ ਨਾਮ ਦੇ ਸਿਮਰਨ ਵਿੱਚ ਲੱਗ ਜਾਏ
ਲੋਭ ਮੋਹ ਮਾਇਆ ਮਮਤਾ ਫੁਨ ਓ ਬਿਖੇਨ ਕੀ ਸੇਵਾ
ਹਾਂਜੀ ਅੱਗੇ ਵੀ ਨਾਲ ਪੜ ਲਓ ਫਿਰ ਮੀਨਿੰਗ ਨਿਕਲੇਗਾ
ਹਰਖ ਸੋਗ ਪਰ ਸਹਿ ਜੇ ਨਾਹਿਨ ਸੋ ਮੂਰਤ ਹੈ ਦੇਵਾ
ਲੋਭ ਮੋਹ ਮਾਇਆ ਮਮਤਾ ਫੁਨ ਓ ਬਿਖੇਨ ਕੀ ਸੇਵਾ ਸੇਵਾ ਦਾ ਮਤਲਬ ਹੈ ਸੇਵਨ ਯੂਟੀਲਾਈਜੇਸ਼ਨ ਯੂਜ ਕਰਨਾ ਤੇ ਬਿਖੇਨ ਕਹਿੰਦੇ ਨੇ ਵਿਸ਼ਿਆਂ ਵਾਸ਼ਨਾਵਾਂ ਦਾ ਲੋਭ ਮੋਹ ਮਾਇਆ ਮਮਤਾ ਫੁਨ ਓ ਬਿਖੇਨ ਕੀ ਸੇਵਾ ਜਿਹੜਾ ਇਹਨਾਂ ਚ ਲੱਗ ਜਾਂਦਾ ਹੈ ਨਾ ਬੰਦਾ ਤੇ ਕਹਿੰਦੇ ਨੇ ਉਸ ਨੂੰ ਵਿਸਰਾਮ ਨਹੀਂ ਮਿਲ ਸਕਦਾ ਉਸ ਨੂੰ ਸੁੱਖ ਨਹੀਂ ਲੋਭ ਬੰਦਾ ਲੋਭੀ ਹੋ ਜਾਏ ਮੋਹ ਬੰਦਾ ਮੋਹ ਵਿਚ ਪੈ ਜਾਏ ਮਾਇਆ ਦੀ ਮਮਤਾ ਵਿਚ ਪੈ ਜਾਏ ਮਾਇਆ ਨਾਲ ਪਿਆਰ ਪਾ ਲਵੇ ਮਾਇਆ ਫੁਨ ਕੋਈ ਬੰਦਾ ਲੋਭੀ ਹੋ ਜਾਏ ਮੋਹ ਵਿਚ ਪੈ ਜਾਏ ਜਾਂ ਫਿਰ ਮਾਇਆ ਦੀ ਮਮਤਾ ਵਿਚ ਪੈ ਜਾਏ ਆਓ ਤੋਂ ਭਾਵ ਔਰ ਅਤੇ ਬਿਖੇਨ ਕੀ ਸੇਵਾ ਵਿਸ਼ੇ ਵਿਕਾਰਾਂ ਨੂੰ ਸੇਵਨ ਲੱਗ ਪਵੇ ਵਿਸ਼ੇ ਵਿਕਾਰਾਂ ਦੀ ਯੂਜ਼ ਕਰਨ ਲੱਗ ਪਵੇ ਵਿਸ਼ੇ ਵਿਕਾਰ ਕੀ ਨੇ ਆ ਜਿਹੜੇ ਭੈੜੇ ਭੋਗ ਨੇ ਜਿਹੜੇ ਖਰਾਬ ਚੀਜ਼ਾਂ ਦੀ ਵਰਤੋਂ ਸ਼ਰਾਬ ਮਾਸ ਸਿਗਰਟ ਵਗੈਰਾ ਜਾਂ ਹੋਰ ਐਲਕੋਹਲ ਦੀ ਕੰਜਮਪਸ਼ਨ ਇਹ ਸਾਰੇ ਵਿਸ਼ੇ ਵਿਕਾਰ ਭੈੜੀਆਂ ਚੀਜ਼ਾਂ ਨੇ ਇਹਨਾਂ ਦਾ ਸੇਵਾ ਮਤਲਬ ਸੇਵਨ ਇਹਨਾਂ ਦੀ ਯੂਟੀਲਾਈਜੇਸ਼ਨ ਇਹਨਾਂ ਦੀ ਯੂਜ਼ ਇਹਨਾਂ ਨੂੰ ਯੂਜ਼ ਕਰਨ ਸੇਵਾ ਸੇਵਨ ਸੇਵਨ ਦਾ ਮਤਲਬ ਕੀ ਹੁੰਦਾ ਇਸਤੇਮਾਲ ਕਰਨਾ ਜਿਹੜਾ ਇਹ ਵਿਸ਼ੇ ਵਿਕਾਰਾਂ ਦੀ ਇਸਤੇਮਾਲ ਕਰਦਾ ਹੈ ਔਰ ਇਹਨਾਂ ਭੈੜਾਂ ਵਿਚ ਖੁੱਬਾ ਹੈ ਤੇ ਕਹਿੰਦੇ ਨੇ ਉਹ ਸੁੱਖ ਨਹੀਂ ਪਾ ਸਕਦਾ ਉਹ ਵਿਸਰਾਮ ਨਹੀਂ ਪਾ ਸਕਦਾ ਲੋਭ ਮੋਹ ਮਾਇਆ ਮਮਤਾ ਫੁਨ ਔ ਬਿਖੇਨ ਕੀ ਸੇਵਾ ਅਤੇ ਹੋਰ ਜਿਹੜਾ ਵਿਸ਼ੇ ਵਿਕਾਰਾਂ ਦਾ ਸੇਵਨ ਕਰਦਾ ਹੈ ਵਿਸ਼ੇ ਵਿਕਾਰਾਂ ਦਾ ਯੂਜ਼ ਕਰਦਾ ਹੈ ਕੋਈ ਡਰੱਗਸ ਦਾ ਯੂਜ਼ ਕਰਦਾ ਹੈ ਕੋਈ ਅਲਕੋਹਲ ਦਾ ਯੂਜ਼ ਕਰਦਾ ਹੈ ਕੋਈ ਸਿਗਰਟ ਦਾ ਯੂਜ਼ ਕਰਦਾ ਹੈ ਭੈੜੀਆਂ ਚੀਜ਼ਾਂ ਦਾ ਇਸਤੇਮਾਲ ਜੋ ਕਰਦਾ ਹੈ ਕਹਿੰਦੇ ਨੇ ਉਹ ਸੁੱਖ ਨਹੀਂ ਪਾ ਸਕਦਾ ਕਿਉਂਕਿ ਇਹ ਚੀਜ਼ਾਂ ਗਲਤ ਪਾਸੇ ਲੈ ਜਾਣ ਵਾਲਾ
ਹਰਖ ਸੋਗ ਪਰ ਸਹਿ ਜੈ ਨਾਹਿਨ ਸੋ ਮੂਰਤ ਹੈ ਦੇਵਾ
ਪਰਸੇ ਦਾ ਮਤਲਬ ਹੈ ਛੋਣਾ ਟੱਚ ਕਰਨਾ ਜਿਸ ਦੇ ਹਿਰਦੇ ਨੂੰ ਹਰਖ ਵੀ ਨਹੀਂ ਟੱਚ ਕਰ ਸਕਦਾ ਤੇ ਸੋਗ ਵੀ ਨਹੀਂ ਟੱਚ ਕਰ ਸਕਦਾ ਜਿਸ ਦਾ ਹਿਰਦਾ ਖੁਸ਼ੀ ਤੋਂ ਵੀ ਨਿਰਲੇਪ ਹੈ ਤੇ ਗਮੀ ਤੋਂ ਵੀ ਨਿਰਲੇਪ ਜਿਸ ਦੇ ਹਿਰਦੇ ਤੇ ਹਰਖ ਤੇ ਸੋਗ ਅਸਰ ਨਹੀਂ ਪਾ ਸਕਦੇ ਹਰਖ ਸੋਗ ਪਰਸੈ ਜੈ ਜਿਸ ਨੂੰ ਨਾਹਿਨ ਕਦੇ ਨਹੀਂ ਜਿਸ ਦੇ ਹਿਰਦੇ ਨੂੰ ਕਦੇ ਵੀ ਨਾ ਖੁਸ਼ੀ ਨਾ ਗਮੀ ਛੋ ਸਕਦੀ ਹੈ ਸੋ ਮੂਰਤ ਹੈ ਦੇਵਾ ਇੱਥੇ ਦੇਵਾ ਦਾ ਮਤਲਬ ਹੈ ਦੇਵਤਿਆਂ ਦਾ ਦੇਵਤਾ ਰਾ ਪਰਮੇਸ਼ਰ ਉਹ ਤੇ ਭਗਵਾਨ ਦੀ ਮੂਰਤ ਹੈ ਭਾਈ ਤਾਂ ਕਹਿੰਦੇ ਨੇ ਜਿਸ ਬੰਦੇ ਨੇ ਮੋਹ ਛੱਡ ਦਿੱਤਾ ਹੈ ਮਾਇਆ ਦੀ ਮਮਤਾ ਛੱਡ ਦਿੱਤੀ ਹੈ ਵਿਸ਼ੇ ਵਿਕਾਰਾਂ ਨੂੰ ਯੂਜ਼ ਹੀ ਨਹੀਂ ਕਰਦਾ ਉਹ ਤੇ ਭਾਈ ਭਗਵਾਨ ਦੀ ਮੂਰਤ ਹੋ ਗਿਆ ਐਸਾ ਬੰਦਾ ਭਗਵਾਨ ਦੀ ਮੂਰਤ ਫਿਰ ਦੇਖੋ ਕੀ ਕਹਿੰਦੇ ਨੇ ਜਿਹਨੇ ਲੋਭ ਛੱਡ ਦਿੱਤਾ ਜਿਹਨੇ ਮੋਹ ਛੱਡ ਦਿੱਤਾ ਜਿਹਨੇ ਮਾਇਆ ਦੀ ਮਮਤਾ ਛੱਡ ਦਿੱਤੀ ਔਰ ਬਿਖੇਨ ਦਾ ਸੇਵਨ ਵੀ ਛੱਡ ਦਿੱਤਾ ਭੈੜੇ ਪਦਾਰਥਾਂ ਦਾ ਸੇਵਨ ਵੀ ਛੱਡ ਦਿੱਤਾ ਜਿਹੜਾ ਜਿਹਦੇ ਹਿਰਦੇ ਨੂੰ ਹਰਖ ਸੋਗ ਛੋਹ ਵੀ ਨਹੀਂ ਸਕਦਾ ਭਾਵ ਜਿਹਦਾ ਮਨ ਖੁਸ਼ੀ ਔਰ ਗਮੀ ਵਿਚ ਵੀ ਡੋਲਦਾ ਨਹੀਂ ਹੈ ਉਹ ਕਹਿੰਦੇ ਨੇ ਸੋ ਮੂਰਤ ਹੈ ਦੇਵਾ ਉਹ ਤੇ ਭਾਈ ਭਗਵਾਨ ਦੀ ਮੂਰਤ ਹੋ ਗਿਆ ਉਹ ਬੰਦਾ ਤੇ ਇੰਜ ਜਿਵੇਂ ਪਰਮੇਸ਼ਰ ਦੀ ਮੂਰਤ ਹੈ ਹਾਂਜੀ ਸੋ ਮੂਰਤ ਹੈ ਦੇਵਾ ਦੇਵਾ ਤੋਂ ਭਾਵ ਦੇਵਤਿਆਂ ਦਾ ਦੇਵਤਾ ਪਰਮੇਸ਼ਰ
ਸੁਰਗ ਨਰਕ ਅੰਮ੍ਰਿਤ ਬਿਖ ਇਹ
ਸਭ ਪੱਬਾ
ਤਿਉਂ ਕੰਚਨ ਅਰ ਪੈਸਾ
ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤਿਉਂ ਕੰਚਨ ਔਰ ਪੈਸਾ ਉਹ ਕਹਿੰਦੇ ਨੇ ਜਿਸ ਨੂੰ ਸੁਰਗ ਤੇ ਨਰਕ ਇੱਕ ਬਰਾਬਰ ਦਿਸ ਰਿਹਾ ਭਾਵ ਜਿਹੜਾ ਨਾ ਨਰਕਾਂ ਤੋਂ ਡਰਦਾ ਹੈ ਤੇ ਨਾ ਜਿਸ ਨੂੰ ਸੁਰਗ ਦੀ ਖਾਹਿਸ਼ ਆ ਜ਼ਿੰਦਗੀ ਜੀ ਰਿਹਾ ਹੈ ਇਸ ਲਈ ਨਹੀਂ ਜੀ ਰਿਹਾ ਇੱਥੋਂ ਜਾ ਕੇ ਅੱਗੇ ਸਵਰਗ ਮਿਲੇ ਤੇ ਨਾ ਹੀ ਉਹ ਨਰਕਾਂ ਤੋਂ ਡਰਦਾ ਹੈ ਕਿ ਬੰਦਗੀ ਵਾਲਾ ਨਰਕਾਂ ਤੋਂ ਕਿਉਂ ਡਰੇਗਾ ਕਿਉਂਕਿ ਜੀ ਨੂੰ ਨਰਕ ਦਾ ਭੈ ਆ ਮਤਲਬ ਵੀ ਉਹਦਾ ਜੀਵਨ ਸੱਚਾ ਸੁੱਚਾ ਹੈ ਹੀ ਨਹੀਂ ਉਹ ਤੇ ਆਪਣੇ ਦੁੱਖਾਂ ਤੋਂ ਡਰ ਰਿਹਾ ਪਾਪ ਉਹਦੇ ਅੰਦਰ ਹੈ ਕਿਸ ਨੂੰ ਨਰਕਾਂ ਤੋਂ ਡਰ ਹੈ ਜਿਸ ਨੂੰ ਆਪਣੇ ਪਾਪਾਂ ਤੋਂ ਡਰ ਹੈ ਉਸ ਨੂੰ ਨਰਕਾਂ ਤੋਂ ਡਰ ਉਹ ਸੋਚੀ ਬੈਠਾ ਕੇ ਅੱਗੇ ਜਾ ਕੇ ਦੁੱਖ ਮਿਲਣਗੇ ਜਿਹੜਾ ਭਜਨ ਬੰਦਗੀ ਵਾਲਾ ਹੈ ਉਹਨੂੰ ਨਰਕ ਕਿਉਂ ਡਰਾਏਗਾ ਉਹਨੂੰ ਸਵਰਗ ਦੀ ਲਾਲਚ ਵੀ ਨਹੀਂ ਹੈ ਤੇ ਉਹ ਨਰਕ ਉਸ ਨੂੰ ਡਰਾਉਂਦੇ ਵੀ ਨਹੀਂ ਹੈ ਹੁਣ ਕਹਿੰਦੇ ਨੇ ਕਿ ਜਿਹੜਾ ਨਾ ਤਾਂ ਸੁਰਗ ਦੀ ਆਸ ਵਿਚ ਬੈਠਦਾ ਹੈ ਤੇ ਜਿਹੜਾ ਨਰਕਾਂ ਤੋਂ ਡਰਦਾ ਵੀ ਨਹੀਂ ਹੈ ਜਿਸ ਨੂੰ ਸੁਰਗਾਂ ਦੀ ਕੋਈ ਅਟਰੈਕਸ਼ਨ ਨਹੀਂ ਹੈ ਕਿ ਮੈਂ ਸੁਰਗਾਂ ਚ ਪਹੁੰਚਣਾ ਤੇ ਜਿਸ ਨੂੰ ਨਰਕ ਡਰਾਉਂਦੇ ਵੀ ਨਹੀਂ ਹੈ ਜਿਸ ਲਈ ਅੰਮ੍ਰਿਤ ਤੇ ਬਿਖ ਬਿਖ ਕਹਿੰਦੇ ਨੇ ਜ਼ਹਿਰ ਜਿਸ ਲਈ ਅੰਮ੍ਰਿਤ ਤੇ ਜ਼ਹਿਰ ਵੀ ਇੱਕ ਬਰਾਬਰ ਨੇ ਇਹ ਸਭ ਤੋਂ ਭਾਵ ਕੀ ਹੈ ਕਿ ਇਹ ਸਾਰੇ ਇੱਕ ਸਮਾਨ ਦਿਸਦੇ ਇਹ ਸਾਰੇ ਇੱਕ ਸਮਾਨ ਜਿਸ ਨੂੰ ਇੱਕ ਬਰਾਬਰ ਦਿਸਦੇ ਜਿਸ ਨੂੰ ਦੁੱਖ ਸੁੱਖ ਹਰਖ ਸੋਗ ਅੰਮ੍ਰਿਤ ਜ਼ਹਿਰ ਸਭ ਇੱਕ ਬਰਾਬਰ ਦਿਸਦਾ ਕਹਿੰਦੇ ਨੇ ਤਿਉਂ ਤਿਵੇਂ ਹੀ ਜਿਵੇਂ ਆ ਸਭ ਕੁਛ ਇੱਕ ਬਰਾਬਰ ਦਿਸਦੇ ਨੇ ਤਿਵੇਂ ਕੰਚਨ ਔਰ ਪੈਸਾ ਕੰਚਨ ਹੁੰਦੇ ਨੇ ਸੋਨਾ ਤੇ ਪੈਸਾ ਦਾ ਮਤਲਬ ਇੱਥੋਂ ਪੈਸਾ ਨਹੀਂ ਗਾ ਜਿਸ ਨੂੰ ਆਪਾਂ ਪੈਸਾ ਆਖਦੇ ਹਾਂ ਪੈਸਾ ਬਣਿਆ ਹੁੰਦਾ ਹੈ ਤਾਂਬੇ ਦਾ ਤਾਂ ਪੈਸੇ ਤੋਂ ਭਾਵ ਹੈ ਤਾਂਬਾ ਜਿਹਨੂੰ ਸੋਨਾ ਤੇ ਤਾਂਬਾ ਇੱਕੋ ਜਿਹਾ ਲੱਗਦਾ ਕੰਚਨ ਔਰ ਪੈਸਾ ਜਿਹਨੂੰ ਸੋਨਾ ਤੇ ਤਾਂਬਾ ਵੀ ਇੱਕੋ ਜਿਹਾ ਨਜ਼ਰ ਆ ਰਿਹਾ ਭਾਵ ਉਹ ਸੋਨੇ ਨੂੰ ਸੋਨੇ ਦੀ ਲਾਲਚ ਉਸ ਨੂੰ ਕੁਛ ਨਹੀਂ ਸੋਨਾ ਵੀ ਉਹਨੂੰ ਤਾਂਬਾ ਹੀ ਦਿਸ ਰਿਹਾ ਇਸ ਨੂੰ ਸੋਨਾ ਵੀ ਤਾਂਬਾ ਹੀ ਨਜ਼ਰ ਆ ਰਿਹਾ ਕਿ ਚੱਲੇ ਲੋਕ ਸੋਨਾ ਇਕੱਠੀ ਕਰੇ ਸੋਨੇ ਮਗਰ ਦੌੜੀ ਫਿਰਦੇ ਉਸ ਨੂੰ ਸੋਨਾ ਵੀ ਤਾਂਬਾ ਹੀ ਨਜ਼ਰ ਆ ਰਿਹਾ ਭਾਵ ਸੋਨੇ ਦੀ ਲਾਲਚ ਉਸ ਨੂੰ ਨਹੀਂ ਤੋ ਜਿਸ ਦੇ ਵਿੱਚ ਇੱਕ ਸਮਾਨਤਾ ਆ ਗਈ ਹਰਖ ਸੋਗ ਇਹ ਸਾਰੀਆਂ ਆਪੋਜ਼ਿਟ ਚੀਜ਼ਾਂ ਦੁੱਖ ਸੁੱਖ ਆਪੋਜ਼ਿਟ ਚੀਜ਼ਾਂ ਭਾਵ ਮਨ ਡੋਲਦਾ ਨਹੀਂ ਹੈ ਵਿਚਕਾਰ ਆ ਗਿਆ ਹਰਖ ਸੋਗ ਇਹ ਵੀ ਐਕਸਟ੍ਰੀਮ ਚੀਜ਼ਾਂ ਨੇ ਵਿਚਾਲੇ ਆ ਗਿਆ ਮਨ ਅਡੋਲ ਹੋ ਗਿਆ ਸੋਨਾ ਤਾਂਬਾ ਸੋਨਾ ਕੀਮਤੀ ਹੈ ਤਾਂਬੇ ਦਾ ਕੋਈ ਮੁੱਲ ਨਹੀਂ ਪਰ ਮਨ ਸੋਨਾ ਮਨ ਨੂੰ ਖਿੱਚਦਾ ਨਹੀਂ ਹੈ ਵਿਚਾਲੇ ਖੜਾ ਸੋਨਾ ਤਾਂਬਾ ਇੱਕ ਬਰਾਬਰ ਤੋ ਜਿਸ ਨੇ ਮਨ ਨੂੰ ਵਿਚਕਾਰ ਲੈ ਆਂਦਾ ਅਡੋਲ ਕਰ ਲਿਆ ਜਿਹਦਾ ਮਨ ਡੋਲੜੋਂ ਹਟ ਗਿਆ ਉਸ ਦੀ ਗੱਲ ਕਰ ਰਹੇ ਤੋ ਹਰਖ ਔਰ ਸੋਗ ਇਹ ਐਕਸਟ੍ਰੀਮਸ ਨੇ, ਤੋ ਜਿਹਦਾ ਮਨ ਐਕਸਟ੍ਰੀਮਸ ਤੇ ਨਹੀਂ ਜਾਂਦਾ, ਵਿਚਕਾਰ ਆ ਗਿਆ, ਜਿਹਨੇ ਮਨ ਤੇ ਕਾਬੂ ਪਾ ਲਿਆ, ਵਿਚਕਾਰ ਲੈ ਆਂਦਾ ਹੈ। ਤੋ ਕਹਿੰਦੇ ਨੇ ਉਸਤਤ ਨਿੰਦਾ ਇਹ ਸਮਝਾ ਕੇ, ਇਹ ਸਮਝਾ ਕੇ ਉਸਤਤ ਔਰ ਨਿੰਦਾ ਇਹ ਵੀ ਐਕਸਟ੍ਰੀਮਸ ਨੇ। ਕੋਈ ਤੁਹਾਡੀ ਉਸਤਤ ਕਰ ਜਾਏ, ਕੋਈ ਤੁਹਾਡੀ ਇੱਜ਼ਤ ਕਰ ਜਾਏ, ਤੇ ਆਮ ਬੰਦਾ ਤੇ ਫੁੱਲਿਆ ਨਹੀਂ ਸਮਾਉਂਦਾ, ਬੜਾ ਵਡਿਆਈ ਚ ਆ ਜਾਂਦਾ। ਤੇ ਕੋਈ ਨਿੰਦ ਜਾਏ, ਨਿੰਦਾ ਕਰ ਜਾਏ, ਤੇ ਫਿਰ ਉਸਨੂੰ ਬੜਾ ਪੈੜਾ ਲੱਗਦਾ, ਮਨ ਨੂੰ ਚੰਗਾ ਨਹੀਂ ਲੱਗਦਾ। ਤੋ ਕਹਿੰਦੇ ਨੇ ਜਿਸ ਦੇ ਮਨ ਨੂੰ ਉਸਤਤ ਔਰ ਨਿੰਦਾ ਵੀ ਇੱਕ ਬਰਾਬਰ ਲੱਗਦੀ ਹੈ, ਹੁਣ ਭਾਵ ਕੋਈ ਬਹੁਤ ਉਸਦਾ ਇੱਜ਼ਤ ਕਰ ਜਾਏ ਤਾਂ ਵੀ ਕੋਈ ਪਰਵਾਹ ਨਹੀਂ ਹੈ, ਉਹ ਜਾਣਦਾ ਹੈ ਕਿ ਜਿੱਥੇ ਕੁ ਮੈਂ ਹੈ ਉੱਥੇ ਮੈਂ ਠੀਕ ਹਾਂ, ਐਵੇਂ ਉਹ ਆਪੇ ਤੋਂ ਬਾਹਰ ਨਹੀਂ ਹੋਏਗਾ। ਤੇ ਜੇ ਕੋਈ ਬੇਇੱਜ਼ਤੀ ਕਰ ਜਾਏ ਤਾਂ ਮੰਨਦਾ ਕਿ ਕਿਸੇ ਦੇ ਬੇਇੱਜ਼ਤੀ ਕੀਤਿਆਂ ਮੇਰੀ ਬੇਇੱਜ਼ਤੀ ਹੋ ਜਾਣ ਵਾਲੀ ਨਹੀਂ। ਜਿਹੜਾ ਮਾਨ ਅਪਮਾਨ ਨੂੰ ਇੱਕ ਬਰਾਬਰ ਜਾਣਨ ਲੱਗ ਪਿਆ, ਉਹ ਕਹਿੰਦਾ ਬੰਦਾ ਮੇਰੀ ਬੇਇੱਜ਼ਤੀ ਕਰੇ ਤੇ ਕੀ ਪਰਵਾਹ ਹੈ, ਪ੍ਰਭੂ ਦੇ ਦਰ ਤੇ ਬੇਇੱਜ਼ਤੀ ਨਾ ਹੋਵੇ। ਇਸ ਦਰ ਤੇ ਬੇਇੱਜ਼ਤੀ ਦੀ ਪਰਵਾਹ ਨਹੀਂ, ਉਸ ਦਰ ਤੇ ਬੇਇੱਜ਼ਤੀ ਦੀ ਪਰਵਾਹ। ਤੋ ਜੋ ਇਹ ਵੀ ਐਕਸਟ੍ਰੀਮ ਨੇ, ਮਾਨ ਅਪਮਾਨ ਇੱਥੇ ਵੀ ਮਨ ਵਿਚਾਲੇ ਲੈਂਦਾ। ਤੋ ਜੋ ਮਨ ਇਸ ਤਰ੍ਹਾਂ ਵੀ ਅਡੋਲ ਕਰ ਲੈਂਦਾ ਹੈ, ਦੁੱਖ ਸੁੱਖ ਉਸਤਤ ਨਿੰਦਾ ਇਹ ਸਮਝਾ ਕੇ, ਲੋਭ ਮੋਹ ਫੁਨ ਤੈਸਾ, ਔਰ ਲੋਭ ਔਰ ਮੋਹ ਨੂੰ ਵੀ ਉਹ ਵਸ ਵਿੱਚ ਕਰ ਲੈਂਦਾ ਹੈ, ਮਨ ਟਿਕਾਣੇ ਲੈ ਆਉਂਦਾ ਹੈ। ਤੋ ਕਹਿੰਦੇ ਨੇ ਐਸਾ ਜੋ ਬੰਦਾ ਹੈ ਨਾ, ਉਸ ਦੀ ਗੱਲ ਕਰਦੇ ਨੇ ਕਿ ਉਹ ਪ੍ਰਭੂ ਦੀ ਮੂਰਤ ਹੈ, ਸੋ ਮੂਰਤ ਹੈ ਦੇਵਾ, ਉਸੇ ਨੂੰ ਭਗਵਾਨ ਦੀ ਮੂਰਤ ਜਾਣੋ, ਉਹੀ ਖਿਆਲ ਚੱਲ ਰਿਹਾ। ਜਿਹੜਾ ਮਨ ਅਡੋਲ ਕਰ ਲੈਂਦਾ ਹੈ, ਉਹ ਮੂਰਤ ਹੈ ਦੇਵਾ, ਉਹ ਭਗਵਾਨ ਦੀ ਮੂਰਤ ਹੈ। ਹਾਂਜੀ, ਦੁੱਖ ਸੁੱਖ ਇਹ ਬਾਂਧੇ ਜੇ ਨਾਹਨ, ਦੇਹ ਤੁਮ ਜਾਣੋ ਗਿਆਨੀ। ਜਿਹੜੇ ਬੰਦੇ ਨੂੰ ਦੁੱਖ ਤੇ ਸੁੱਖ ਬੰਨ ਨਹੀਂ ਲੈਂਦੇ, ਦੁੱਖ ਸੁੱਖ ਇਹ ਬਾਂਧੇ ਜੇ ਨਾਹਨ, ਜੇ ਜਿਸ ਨੂੰ ਨਾਹਨ ਨਹੀਂ, ਜਿਸ ਬੰਦੇ ਨੂੰ ਦੁੱਖ ਤੇ ਸੁੱਖ ਬੰਨਦੇ ਨਹੀਂ, ਭਾਵ ਹੈ ਦੁੱਖ ਚ ਦੁਖੀ ਨਹੀਂ ਹੁੰਦਾ ਤੇ ਸੁੱਖ ਚ ਐਵੇਂ ਬਹੁਤਾ ਸੁਖੀ ਨਹੀਂ ਹੋ ਜਾਣ। ਦੁੱਖ ਸੁੱਖ ਜਿਹਦੇ ਮਨ ਨੂੰ ਬੰਨ ਨਹੀਂ ਸਕਦੇ, ਜੋ ਦੁੱਖਾਂ ਸੁੱਖਾਂ ਤੋਂ ਪਾਰ ਉੱਠ ਗਿਆ, ਜੋ ਦੁਐਤ ਤੋਂ ਪਾਰ ਚਲਾ ਜਾਂਦਾ ਹੈ, ਦੋਨਾਂ ਐਕਸਟ੍ਰੀਮਸ ਤੋਂ ਪਾਰ ਚਲੇ ਜਾਂਦਾ। ਦੁੱਖ ਸੁੱਖ ਜੈ, ਦੁੱਖ ਸੁੱਖ ਇਹ ਬਾਂਧੇ ਜੇ ਨਾਹਨ, ਜਿਸ ਦੇ ਮਨ ਨੂੰ ਦੁੱਖ ਤੇ ਸੁੱਖ ਬੰਨ ਨਹੀਂ ਸਕਦੇ, ਦੁੱਖ ਦੁਖੀ ਨਹੀਂ ਕਰ ਸਕਦਾ ਤੇ ਸੁੱਖ ਆਪੇ ਤੋਂ ਬਾਹਰ ਨਹੀਂ ਲਿਜਾ ਸਕਦਾ। ਤੇ ਤੁਮ ਜਾਣੋ ਗਿਆਨੀ, ਉਹਨੂੰ ਮੰਨ ਲਓ ਕਿ ਪ੍ਰਭੂ ਦਾ ਗਿਆਨ, ਉਸਨੇ ਗਿਆਨ ਦਾ ਰਾਜਾ। ਜੇ ਦੁੱਖ ਅਜੇ ਸਤਾ ਰਿਹਾ ਹੈ ਤੇ ਸੁੱਖ ਦੀ ਤਲਾਸ਼ ਹੈ, ਤਾਂ ਗਿਆਨ ਤੇ ਦੂਰ ਦੀ ਗੱਲ। ਤੋ ਮੈਂ ਅੱਗੇ ਦੱਸ ਚੁੱਕਾ ਹੈ, ਜਿੰਨੇ ਵੀ ਹੁਣ ਤੱਕ ਐਗਜ਼ਾਮਪਲ ਦਿੱਤੇ ਨੇ, ਐਕਸਟ੍ਰੀਮਸ ਦੇ ਦਿੱਤੇ, ਦੁੱਖ ਸੁੱਖ ਮਾਨ ਅਪਮਾਨ ਹਰ ਸੋਖ, ਬੰਦੇ ਨੇ ਮਨ ਨੂੰ ਵਿਜਾਲੇ ਲੈ ਆਉਣਾ, ਨਾ ਇਧਰ ਡੋਲੇ ਨਾ ਉਧਰ। ਤੋ ਜਿਹੜਾ ਮਨ ਅਡੋਲ ਕਰ ਲੈਂਦਾ ਹੈ, ਉਹ ਪ੍ਰਭੂ ਨੂੰ ਪਾਲ। ਜਿਹਨੂੰ ਅਜੇ ਦੁਨੀਆਂ ਸਤਾ ਰਹੀ ਹੈ, ਦੁੱਖ ਸਤਾ ਰਿਹਾ ਹੈ, ਜਾਂ ਸੁੱਖ ਸਤਾ ਰਿਹਾ, ਸੁੱਖ ਦੀ ਚਾਹਤ ਸਤਾ ਰਹੀ ਹੈ, ਦੁੱਖ ਛੱਡਣਾ ਕਿਵੇਂ ਹੈ ਇਹ ਸਤਾ ਰਿਹਾ ਹੈ, ਉਹ ਬੰਦਾ ਤੇ ਆਮ ਬੰਦਿਆਂ ਵਾਂਗੂ। ਕਿਸੇ ਨੂੰ ਦੁੱਖ ਸੁੱਖ ਦੀ ਚਾਹਤ ਸਤਾ ਰਹੀ ਹੈ, ਕਿਸੇ ਨੂੰ ਦੁੱਖ ਛੱਡਣ ਦੀ ਪਈ ਹੈ ਤਕਲੀਫ, ਉਹ ਤੇ ਅਡੋਲ ਨਹੀਂ ਹੈ। ਅਡੋਲ ਤੇ ਉਹ ਹੀ ਹੈ ਜਿਹੜਾ ਦੁੱਖ ਤੇ ਸੁੱਖ ਦੇ ਦਰਮਿਆਨ ਆ ਗਿਆ।
ਨਾਨਕ ਮੁਕਤ ਤਾਂ ਹੈ ਤੁਮ ਮਾਨੋ, ਇਹ ਵਿਦ ਕੋ ਜੋ ਪ੍ਰਾਣੀ।
ਨਾਨਕ ਮੁਕਤ ਤਾਂ ਹੈ ਤੁਮ ਜਾਣੋ, ਮਾਨੋ ਕਿੱਥੇ ਕਹੇ ਦੁੱਖ ਲਾਸਟਲੀ। ਨਾਨਕ ਮੁਕਤ ਤਾਂ ਹੈ ਤੁਮ ਮਾਨੋ, ਇਹ ਵਿਦ ਕੋ ਜੋ ਪ੍ਰਾਣੀ। ਇਹ ਵਿਦ, ਵਿਦ ਕਹਿੰਦੇ ਨੇ ਜੁਗਤੀ। ਇਹ ਵਿਦ ਕੋ ਜੋ ਪ੍ਰਾਣੀ, ਜੋ ਪ੍ਰਾਣੀ ਇਹ ਵਿਧੀ ਸਿੱਖ ਜਾਏ ਮਨ ਨੂੰ ਵਿਚਾਲੇ ਅਡੋਲ ਕਰ ਲੈਣ ਦੀ, ਉਹਨੂੰ ਤੁਸੀਂ ਮੁਕਤ ਜਾਣੋ, ਉਹ ਮੁਕਤ ਹੋ ਗਿਆ। ਜਿਹੜਾ ਮਨ ਨੂੰ ਇਸ ਤਰ੍ਹਾਂ ਵਿਚਾਲੇ ਅਡੋਲ ਕਰਨਾ ਸਿੱਖ ਗਿਆ, ਦੁੱਖ ਔਰ ਸੁੱਖ ਦੇ, ਗਰਮੀ ਔਰ ਸਰਦੀ ਦੇ, ਮਾਨ ਅਪਮਾਨ ਦੇ, ਹਰਖ ਸੋਗ ਦੇ, ਜਿਹੜਾ ਵਿਚਾਲੇ ਲੈ ਮਨ ਨੂੰ ਔਰ ਉੱਥੇ ਅਡੋਲ ਰੱਖਣਾ ਸਿੱਖ ਗਿਆ, ਉਹ ਮੁਕਤ ਹੋ ਗਿਆ। ਮੁਕਤ ਆਏ ਤੂੰ ਮਨ, ਉਸਨੂੰ ਮੰਨ ਲਓ, ਮੁਕਤ ਹੋ ਗਿਆ, ਉਹ ਜਿਉਂਦੇ ਹੀ ਮੁਕਤ ਹੋ।
ਗੌੜੀ ਮਹਿਲਾ ਨੌਵਾਂ, ਮਨ ਰੇ ਕਹਾ ਭਯੋ ਤੈ ਬੌਰਾ, ਅਹਿਨਸ ਔਧ ਘਟੇ ਨਹੀਂ ਜਾਣੇ, ਭਯੋ ਲੋਭ ਸੰਗ ਹੋਰਾ ਰਹਾਓ, ਜੋ ਤਨ ਤੈ ਆਪਣੋ ਕਰਮਾਨਿਓ, ਔਰ ਸੁੰਦਰ ਗ੍ਰਹਿ ਨਾਰੀ, ਐਨ ਮੈਂ ਕਛ ਤੇ ਰੋਰੇ ਨਾਹਿਨ, ਦੇਖੋ ਸੋਚ ਵਿਚਾਰੀ, ਰਤਨ ਜਨਮ ਆਪਣੋ ਤੈ ਹਾਰਿਓ, ਗੋਬਿੰਦ ਗਤ ਨਹੀਂ ਜਾਣੀ, ਨਿਮਖ ਨਾ ਲੀਨ ਭਯੋ ਚਰਨਨ ਸਿਉ, ਬਿਰਥਾ ਔਧ ਸਿਰਾਨੀ, ਕਹੋ ਨਾਨਕ ਸੋਈ ਨਰ ਸੁਖਿਆ, ਰਾਮ ਨਾਮ ਗੁਣ ਗਾਵੈ, ਔਰ ਸਗਲ ਜਗ ਮਾਇਆ ਮੋਹਿਆ, ਨਿਰਪੈ ਪਦ ਨਹੀਂ ਪਾਵੈ, ਰਾਮ ਰੇ ਕਹਾ ਭਯੋ ਤੈ ਬੌਰਾ।
ਰਾਮ ਰੇ ਮਨ ਰੇ, ਮਨ ਰੇ ਕਹਾ ਭਯੋ ਤੈ ਬੌਰਾ, ਹੈ ਮੇਰੇ ਮਨ ਕਹਾ ਭਯੋ ਤੈ ਬੌਰਾ। ਬੌਰਾ ਆਖਦੇ ਨੇ ਕਮਲੇ ਨੂੰ, ਚੱਲੇ ਨੂੰ। ਐ ਮਨ ਤੂੰ ਕਿਵੇਂ ਚੱਲਾ ਹੋਈ ਫਿਰਦਾ, ਤੂੰ ਕਿੱਥੇ ਚੱਲਾ ਬਣਿਆ ਫਿਰ, ਕਹਾ ਭਯੋ ਤੈ ਤੂੰ ਬੌਰਾ ਚੱਲਾ, ਐ ਮੇਰੇ ਮਨ ਤੂੰ ਕਿਵੇਂ ਚੱਲਾ ਹੋਇਆ ਫਿਰਦਾ, ਚੱਲਾ ਬਣਿਆ ਫਿਰ। ਕਿਉਂ ਆਖਿਆ ਚੱਲਾ, ਤੂੰ ਅਗਲੀ ਤੋਂ ਪਤਾ ਲੱਗਦਾ।
ਅਹਿਨਸ ਔਧ ਘਟੇ ਨਹੀਂ ਜਾਣੇ, ਭਯੋ ਲੋਭ ਸੰਗ ਹੋਰਾ ਰਹਾਓ,
ਇਸ ਕਰਕੇ ਚੱਲਾ ਕਿਉਂਕਿ ਜ਼ਿੰਦਗੀ ਦੇ ਮਨੋਰਥ ਦਾ ਨਹੀਂ ਪਤਾ। ਆਖਿਆ ਕੀ ਇਹ ਕਹਿੰਦੇ ਨੇ, ਅਹਿਨਸ ਔਧ ਘਟੇ ਨਹੀਂ ਜਾਣੇ, ਅਹਿਨਸ ਅਹਿਨਸ ਦਿਨ ਰਾ, ਔਧ ਘਟੇ ਤੇਰੀ ਉਮਰਾਂ ਘਟ ਰਹੀ, ਨਹੀਂ ਜਾਣੇ ਇਸ ਦਾ ਤੈਨੂੰ ਖਿਆਲ ਹੀ ਨਹੀਂ, ਇਹ ਤੂੰ ਜਾਣਦਾ ਹੀ ਨਹੀਂ, ਇਸ ਦਾ ਤੈਨੂੰ ਖਿਆਲ ਹੀ ਨਹੀਂ, ਇਸ ਵੱਲ ਤੇਰੀ ਤਵੱਜੋ ਹੀ ਨਹੀਂ ਕਿ ਦਿਨ ਰਾਤ ਤੇਰੀ ਉਮਰਾਂ ਘਟ ਰਹੀ ਹੈ। ਭਯੋ ਲੋਭ ਸੰਗ ਹੋਰਾ, ਲੋਭ ਦੇ ਕਾਰਨ ਤੂੰ ਬੜਾ ਹਲਕਾ ਬਣਿਆ ਫਿਰਦਾ। ਹਲਕਾ ਤੋਂ ਭਾਵ ਹੋਛਾ, ਹੋਰਾ ਹੋਰਾ ਹੋਛਾ, ਹੋਰਾ ਹਲਕਾ ਹੋਛਾ, ਤੈਨੂੰ ਦੌਲਤ ਦਾ ਲੋਭ ਪੈ ਗਿਆ, ਪਦਾਰਥਾਂ ਦਾ ਲੋਭ ਪੈ ਗਿਆ, ਤੋ ਤੂੰ ਓਛੇ ਲੋਭ ਵਿਚ ਲੱਗ ਗਿਆ, ਤੂੰ ਬੜਾ ਓਛਾ ਹੋ ਗਿਆ।
ਜੋ ਤਨ ਤੈ ਆਪਣੋ ਕਰਮਾਨਿਓ ਔਰ ਸੁੰਦਰ ਗ੍ਰਹਿ ਨਾਰੀ,
ਜੋ ਤਨ ਤੈ ਆਪਣੋ ਕਰਮਾਨਿਓ ਔਰ ਸੁੰਦਰ ਗ੍ਰਹਿ ਨਾਰੀ। ਨੌਵੇਂ ਪਾਤਸ਼ਾਹ ਆਖਦੇ ਨੇ ਸਰੀਰ ਤੂੰ ਆਪਣਾ ਮਨ ਰੱਖਿਆ, ਇਸ ਤੋਂ ਇਲਾਵਾ ਇਹ ਸੋਹਣਾ ਘਰ ਤੂੰ ਆਪਣਾ ਮਨ ਰੱਖਿਆ, ਇਹ ਪਤਨੀ ਤੂੰ ਆਪਣੀ ਮਨ ਰੱਖੀ ਹੈ, ਤੋ ਇਨ੍ਹਾਂ ਚੀਜ਼ਾਂ ਚੋਂ ਕੁਛ ਵੀ ਤੇਰਾ ਨਹੀਂ, ਤੇਰਾ ਤਨ ਹੀ ਆਪਣਾ ਨਹੀਂ ਹੈ, ਤੋ ਤੇਰਾ ਘਰ ਤੇਰਾ ਕਿਵੇਂ ਹੋ ਸਕਦਾ ਹੈ, ਤੇਰੀ ਨਾਰੀ ਤੇਰੀ ਕਿਵੇਂ ਹੋ ਸਕਦੀ ਹੈ, ਇਨ੍ਹਾਂ ਤਿੰਨਾਂ ਚੋਂ ਕੁਛ ਵੀ ਤੇਰਾ ਨਹੀਂ ਹੈ। ਜਦੋਂ ਤਨ ਵੀ ਆਪਣਾ ਤੇਰਾ ਜਿਸ ਨੂੰ ਤੂੰ ਮੰਨੀ ਬੈਠਾ ਹੈ, ਤਨ ਮੇਰਾ ਹੈ, ਤਨ ਵੀ ਤੇਰਾ ਨਹੀਂ ਹੈ, ਤੋ ਬਾਕੀ ਹੋਰ ਕੁਛ ਤੇਰਾ ਕਿਵੇਂ ਹੋ ਸਕਦਾ, ਤੋ ਮਕਾਨ ਵੀ ਤੇਰਾ ਨਹੀਂ ਹੈ, ਘਰ ਦੀ ਔਰਤ ਵੀ ਤੇਰੀ ਆਪਣੀ ਨਹੀਂ ਹੈ। ਜੋ ਤਨ ਤੈ ਆਪਣੋ ਕਰਮ ਮਾਨਿਓ ਔਰ ਸੁੰਦਰ ਗ੍ਰਹਿ ਨਾਰੀ।
ਹਾਂਜੀ, ਇਨ ਮੈਂ ਕਾਚੇ ਰੋਰੇ ਨਾਹਿਨ, ਦੇਖੋ ਸੋਚ ਵਿਚਾਰੀ,
ਇਨ ਮੈਂ ਇਨ੍ਹਾਂ ਚੋਂ ਕਛ ਤੇਰੋ ਰੇ ਨਾਹਿਨ, ਕੁਛ ਵੀ ਤੇਰਾ ਨਹੀਂ। ਇਸ ਗੱਲ ਨੂੰ ਸੋਚ ਵਿਚਾਰ ਕੇ ਦੇਖ ਲਓ, ਕਿਉਂਕਿ ਨਾਲ ਤੇ ਇਨ੍ਹਾਂ ਚੋਂ ਕੁਛ ਵੀ ਨਹੀਂ ਨਿਭਦਾ, ਆਪਣੀ ਚੀਜ਼ ਉਹ ਹੁੰਦੀ ਏ ਜੋ ਸਦਾ ਤੁਹਾਡੇ ਨਾਲ ਹੋਵੇ, ਪਰ ਇਹ ਤੇ ਨਾਲ ਰਹਿਣ ਵਾਲੀ ਚੀਜ਼ ਨਹੀਂ ਹੈ, ਸੋਚ ਵਿਚਾਰ ਕੇ ਦੇਖ ਲਓ ਤੋ ਇਹ ਤੁਹਾਡੀ ਕਿਵੇਂ ਹੋਈ।
ਹਾਂਜੀ, ਰਤਨ ਜਨਮ ਆਪਣੋ ਤੈ ਹਾਰਿਓ, ਗੋਬਿੰਦ ਗਤੀ ਨਹੀਂ ਜਾਣੀ, ਨਿਮਖ ਨਾਲੀਨ ਭਇਓ ਚਰਨਨ ਸਿਓ, ਬਿਰਥਾ ਔ ਦਿਸਰਾਨੀ।
ਰਤਨ ਜਨਮ, ਇੱਥੇ ਰਤਨ ਤੋਂ ਭਾਵ ਹੈ ਵਡਮੁੱਲਾ, ਬੜਾ ਕੀਮਤੀ, ਆ ਮਨੁੱਖਾ ਜਨਮ ਤੇਰਾ ਬੜਾ ਵਡਮੁੱਲਾ ਹੈ, ਕੀਮਤੀ ਹੈ। ਰਤਨ ਜਨਮ ਆਪਣੋ ਤੈ ਹਾਰਿਓ, ਤੈ ਆਪਣਾ ਵਡਮੁੱਲਾ ਮਨੁੱਖਾ ਜਨਮ ਗਵਾ ਲਿਆ, ਹਾਰਿਓ, ਹਾਰ ਚੁੱਕਾ, ਗਵਾ ਲਿਆ। ਗੋਬਿੰਦ ਗਤ ਨਹੀਂ ਜਾਣੀ, ਕਿਉਂ ਗਵਾ ਲਿਆ ਹੈ ਮਨੁੱਖਾ ਜਨਮ? ਕਿਉਂਕਿ ਗੋਬਿੰਦ ਗਤੀ ਉਹ ਅਵਸਥਾ ਜਿੱਥੇ ਗੋਬਿੰਦ ਦੀ ਪ੍ਰਾਪਤੀ ਹੈ, ਗਤੀ ਕਹਿੰਦੇ ਨੇ ਹਾਲਤ ਅਵਸਥਾ, ਗੋਬਿੰਦ ਵਾਲੀ ਗਤੀ ਉਹ ਗਤੀ ਜਿੱਥੇ ਜਾ ਕੇ ਗੋਬਿੰਦ ਦੀ ਸੋਝੀ ਹੁੰਦੀ ਹੈ, ਪਰਮੇਸ਼ਰ ਦੀ ਸੋਝੀ, ਗੋਬਿੰਦ ਭਾਵ ਪਰਮੇਸ਼ਰ, ਉਹ ਆਤਮਕ ਅਵਸਥਾ ਜਿੱਥੇ ਜਾ ਕੇ ਪ੍ਰਭੂ ਜੀ ਦੀ ਸੋਝੀ ਹੁੰਦੀ ਹੈ, ਉਹ ਅਵਸਥਾ ਤੂੰ ਜਾਣੀ ਨਹੀਂ, ਗੋਬਿੰਦ ਗਤੀ ਨਹੀਂ ਜਾਣ, ਉਹ ਅਵਸਥਾ ਜਿੱਥੇ ਜਾ ਕੇ ਪ੍ਰਭੂ ਜੀ ਦੀ ਅਨੁਭਵਤਾ ਹੁੰਦੀ ਹੈ, ਉਹ ਅਵਸਥਾ ਨੂੰ ਤੂੰ ਜਾਣਿਆ ਹੀ ਨਹੀਂ, ਇਸ ਕਰਕੇ ਤੇਰਾ ਜਨਮ ਤੂੰ ਹਾਰ ਲਿਆ।
ਨਿਮਖ ਨਾ ਲੀਨ ਭਇਓ ਚਰਨਨ ਸਿਓ, ਬਿਰਥਾ ਔਦ ਸਿਰਾਨੀ।
ਨਿਮਖ ਨਾ ਲੀਨ ਭਇਓ ਚਰਨਨ ਸਿਓ, ਬਿਰਥਾ ਔਦ ਸਿਰਾਨੀ। ਨਿਮਖ ਇੱਕ ਪਲ, ਲੀਨ ਸੁਰਤ ਜੋੜਨੀ, ਨਾ ਲੀਨ ਭਇਓ ਤੇਰੀ ਸੁਰਤ ਨਹੀਂ ਜੁੜੀ, ਇੱਕ ਪਲ ਵੀ ਤੂੰ ਸੁਰਤ ਨਾ ਜੋੜੀ, ਚਰਨਨ ਸਿਓ ਪ੍ਰਭੂ ਦੇ ਚਰਨਾਂ ਨਾਲ, ਇੱਕ ਪਲ ਵੀ ਤੇਰੀ ਪ੍ਰਭੂ ਦੇ ਚਰਨਾਂ ਨਾਲ ਸੁਰਤ ਨਹੀਂ ਜੁੜੀ। ਬਿਰਥਾ ਔਦ ਸਿਰਾਨੀ, ਇਸ ਤਰ੍ਹਾਂ ਵਿਅਰਥੀ ਤੂੰ ਉਮਰਾ ਗਵਾ ਲਈ, ਬਿਤਾ ਲਈ। ਸਿਰਾਨੀ ਬਿਤਾਨੀ, ਸਿਰਾਨੀ ਦਾ ਮਤਲਬ ਕੀ ਹੈ? ਬਿਤਾਨੀ, ਬਿਤਾ ਲਈ। ਔਦ ਉਮਰਾ, ਇਸ ਤਰ੍ਹਾਂ ਭਾਈ ਤੂੰ ਆਪਣੀ ਉਮਰਾ ਐਵੇਂ ਗਵਾ ਲੈ, ਵਿਅਰਥ ਗਵਾ ਲੈ।
ਕਹੋ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੈ।
ਕਹੋ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੈ। ਇਹ ਨਾਨਕ ਜੀ, ਉਹੀ ਮਨੁੱਖ ਸੁਖੀ ਹੁੰਦਾ ਹੈ, ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੈ, ਜਿਹੜਾ ਆਪਣੀ ਜ਼ਿੰਦਗੀ ਵਿੱਚ ਪ੍ਰਭੂ ਜੀ ਦੇ ਗੁਣ ਗਾਉਂਦਾ ਹੈ, ਨਾਮ ਜਪਦਾ ਹੈ ਤੇ ਨਾਮ ਜਪ ਕੇ ਪ੍ਰਭੂ ਜੀ ਦੇ ਗੁਣ ਗਾਉਂਦਾ ਹੈ, ਉਹੀ ਮਨੁੱਖ ਸੁਖੀ ਹੈ। ਨਹੀਂ ਤਾਂ ਦੂਸਰੇ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਦੁੱਖ ਕੱਟ ਕੇ ਇੱਥੋਂ ਤੁਰ ਜਾਂਦੇ।
ਔਰ ਸਗਲ ਜਗ ਮਾਇਆ ਮੋਹਿਆ, ਨਿਰ ਭੈ ਪਦ ਨਹੀਂ ਪਾਵੈ।
ਔਰ ਸਗਲ ਜਗ, ਹੋਰ ਜਗਤ ਵਿੱਚ ਦੂਸਰੇ ਸਾਰੇ, ਹੋਰ ਦੂਸਰਾ ਸਾਰਾ ਜਗਤ, ਭਾਵ ਜਗਤ ਵਿੱਚ ਦੂਸਰੇ ਬੰਦੇ, ਕਿਹੜੇ ਦੂਸਰੇ? ਜਿਹੜੇ ਰਾਮ ਦਾ ਨਾਮ ਨਹੀਂ ਗਾਉਂਦੇ, ਰਾਮ ਨਾਮ ਗੁਣ ਨਹੀਂ ਗਾਉਂਦੇ। ਉਹ ਔਰ ਸਗਲ ਜਗ ਮਾਇਆ ਮੋਹਿਆ, ਉਹ ਮਾਇਆ ਦੇ ਮੋਹ ਵਿੱਚ ਬੱਝੇ ਰਹਿੰਦੇ ਨੇ। ਨਿਰਭੈ ਪਦ ਨਹੀਂ ਪਾਵੈ, ਪਦ ਦਾ ਮਤਲਬ ਵੀ ਅਵਸਥਾ ਹੁੰਦਾ, ਜਿਵੇਂ ਗਤੀ ਅਵਸਥਾ ਕਹੀਦੀ, ਪਦ ਅਵਸਥਾ, ਹਾਲ। ਨਿਰਭੈ ਪਦ ਉਹ ਅਵਸਥਾ ਜਿੱਥੇ ਭੈ ਮਿਟ ਜਾਂਦਾ ਹੈ, ਜਿੱਥੇ ਨਿਰਭੈ ਹੋ ਜਾਈਦਾ, ਜਿੱਥੇ ਕੋਈ ਡਰ ਡਰਾਉਂਦਾ ਨਹੀਂ, ਉਹ ਅਵਸਥਾ ਪ੍ਰਾਪਤੀ ਵਾਲੀ ਅਵਸਥਾ ਹੁੰਦੀ ਹੈ, ਸਹਿਜ ਅਵਸਥਾ ਹੀ ਹੁੰਦੀ ਹੈ, ਜਿੱਥੇ ਜਾ ਕੇ ਡਰ ਮੁੱਕ ਜਾਂਦੇ। ਕਹਿੰਦੇ ਨੇ ਉਹ ਨਿਰਭੈ ਪਦ, ਉਹ ਨਿਰਭੈ ਅਵਸਥਾ ਤੇ ਤੂੰ ਜਾਣੀ ਨਹੀਂ, ਸਾਰੀ ਉਮਰ ਨਹੀਂ ਜਾਣ। ਜਿੰਨੇ ਨੌਵੇਂ ਪਾਤਸ਼ਾਹ ਦੇ ਸ਼ਬਦ ਨੇ ਸਾਰੇ ਵਿਰਾਗਮਈ ਨੇ।
ਗੌੜੀ ਮੇਲਾ ਨੋਵਾ, ਨਰ ਅਚੇਤ ਪਾਪ ਤੇ ਡਰ ਰੇ, ਦੀਨ ਦਿਆਲ ਸਗਲ ਪੈ ਭੰਜਨ, ਸ਼ਰਮ ਤਹਾਂ ਤੁਮ ਪਰ ਰੇ।
ਹਾਂਜੀ, ਪੜ ਲੋ ਸਰ।
ਰਾਉ ਵੇਦ ਪੁਰਾਣ ਜਾਸ ਗੁਣ ਗਾਵਤ, ਤਾਂ ਕੋ ਨਾਮ ਹੀਏ ਮੋਹ ਧਰ ਰੇ, ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਕਸਮਲ ਸਭ ਹਰ ਰੇ, ਮਾਨਸ ਦੇ ਬਹੁਰ ਨੈ ਪਾਵੇ, ਕਛੂ ਅਪਾਓ ਮੁਕਤੀ ਕਾ ਕਰ ਰੇ, ਨਾਨਕ ਕਹਿਤ ਗਾਏ ਕਰੁਣਾ ਮੈਂ, ਭਾਵ ਸਾਗਰ ਕੈ ਪਾਰ ਉਤਰ ਰੇ।